And now, news takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਮਲੱਠੀ ਮੰਗਾਈਏ, ਮਿਸ਼ਰੀ ਮੰਗਾਈਏ, ਕੀ ਮੰਗਾਈਏ ਤੁਹਾਡੇ?
ਤੁਹਾਡੀਆਂ ਗੱਲਾਂ ਹੀ ਮਿਸ਼ਰੀਆਂ ਨੇ,
ਗੱਲਾਂ ਤੁਹਾਡੀ ਮਿਸ਼ਰੀ ਵਰਗੀਆਂ ਨੇ। ਵਾਸੂ ਜੀ ਕੀ ਹਾਲ ਆ ਤੁਹਾਡਾ ਯਾਰ?
ਹਾਲ ਚਾਲ ਵਧੀਆ ਜੀ, ਬੈਟਰ, ਮਚ ਬੈਟਰ।
ਬੈਟਰ ਆ, ਹਜੇ ਵੀ ਪਰ ਅਸਰ ਹੈਗਾ।
ਬਟ ਫਿਰ ਵੀ ਬਹੁਤ ਬੈਟਰ ਆ।
ਚਲੋ
ਸ਼ੁਕਰ,
ਗੁੱਡ ਟੂ ਹੈਵ ਯੂ ਬੈਕ। ਪਰ ਮੈਨੂੰ ਪਤਾ ਕਿ ਵੀ ਸਪੈਸ਼ਲੀ ਨਾ ਜਦੋਂ ਜ਼ੁਕਾਮ ਵਗੈਰਾ ਹੋਇਆ ਹੋਵੇ, ਵੈਨ ਯੂ ਵੇਕ ਅਪ ਇਨ ਦਾ ਮਾਰਨਿੰਗ ਟੂ ਸਟਾਰਟ ਦਾ ਡੇ ਇਜ਼ ਵੈਰੀ ਡਿਫੀਕਲਟ।
ਵਿਜੇ ਜੀ ਅੱਜ ਮੈਂ ਅਲਾਰਮ ਬੰਦ ਕਰਕੇ ਸੌਂ ਗਿਆ।
ਅੱਛਾ,
ਯਾ ਇਹ ਤਾਂ ਬਸ ਕਿਸਮਤ ਆ ਵੀ ਦੁਬਾਰਾ ਜਾਗ ਖੁੱਲ ਗਈ।
ਹੁਣ ਮੈਂ ਵੀ ਤੁਹਾਨੂੰ ਦੱਸਾਂ, ਮੇਰਾ ਅਲਾਰਮ ਲੱਗਾ ਹੁੰਦਾ ਫੋਨ,
ਜਾਗ ਆ ਗਈ, ਨੀਂਦ ਖੁੱਲ ਗਈ।
ਮੇਰਾ ਵੀ ਜਿਹੜਾ ਫੋਨ 'ਚ ਲੱਗਾ ਹੁੰਦਾ ਅਲਾਰਮ, ਰਾਤੀ ਪਤਾ ਨਹੀਂ ਕੀ ਹੋਇਆ, ਫੋਨ ਦੀ ਬੈਟਰੀ ਖਤਮ ਹੋ ਗਈ ਮੇਰੀ। ਬਾਈ ਚਾਂਸ ਸਵੇਰੇ ਆ ਖੁੱਲੀ ਇਕਦਮ, ਤੇ ਮੈਂ ਟਾਈਮ ਦੇਖਿਆ ਤੇ ਵਾਸੂ ਜੀ ਫਿਰ ਤਾਂ ਅੱਜ ਬਸ ਇੱਥੇ ਵੀ
ਦੋਵਾਂ ਭਰਾਵਾਂ ਦਾ ਬਚਾਈ ਹੋਇਆ
ਕਿਸਮਤ ਨਾਲ ਹੀ ਅੱਜ ਕਿ ਟਾਈਮ ਸਿਰ ਅੱਖ ਖੁੱਲ ਗਈ।
ਠੀਕ ਹੈ,
ਤਾਂਹੀਓ ਦੇਖੋ ਅੱਛਾ ਹੋਇਆ ਕਿ ਹੁਣ ਉਹਦੇ ਨਾਲ ਜੁੜਦੀ ਗੱਲ ਵੀ ਦੱਸ ਦਿੰਦੇ ਹਾਂ, ਕਿਉਂਕਿ ਫੋਨ ਚਾਰਜ ਨਹੀਂ ਹੋਇਆ, ਚਾਰਜ ਨਹੀਂ ਹੋਇਆ ਓਵਰਨਾਈਟ।
ਅੱਛਾ,
ਜਿੱਥੇ ਜਿੱਥੇ ਕਿਤੇ ਮਾੜਾ ਮੋਟਾ ਟਾਈਮ ਮਿਲਿਆ, ਘਰੇ ਥੋੜ੍ਹੀ ਦੇਰ ਚਾਰਜਿੰਗ 'ਤੇ ਲਾਇਆ ਆਉਣ ਤੋਂ ਪਹਿਲਾਂ, ਫਿਰ ਕਾਰ 'ਚ ਚਾਰਜਿੰਗ 'ਤੇ ਲਾਤਾ, ਉਹ ਚਾਰਜਿੰਗ 'ਤੇ ਲੱਗਾ ਰਹਿ ਗਿਆ। ਮੈਂ ਉੱਤੇ ਆ ਗਿਆ, ਮੈਂ ਇੱਥੇ ਪ੍ਰੋਗਰਾਮ ਸ਼ੁਰੂ ਕਰਨ ਲੱਗਾ, ਮੈਂ ਕਿਹਾ ਮੇਰਾ ਫੋਨ ਕਿੱਥੇ ਆ? ਫਿਰ ਵਾਸੂ ਜੀ ਭੱਜੇ ਭੱਜੇ ਗਏ ਥੱਲੇ, ਇਹਨਾਂ ਨੇ ਪਾਰਕਿੰਗ ਲੋਟ ਜਾ ਕੇ ਗੱਡੀ 'ਚੋਂ ਉਠਾ ਕੇ ਮੈਨੂੰ ਮੇਰਾ ਫੋਨ ਦਿੱਤਾ। ਤੁਹਾਡਾ ਉਹਦੇ ਲਈ ਵੀ ਬਹੁਤ ਧੰਨਵਾਦ।
ਥੱਕ ਗਿਆ ਮੈਂ।
ਸੋ ਕਈ ਵਾਰੀ ਨਾ ਦੇਖੋ ਇਹ ਹੁੰਦਾ ਵੀ ਭਾਵੇਂ ਗੱਲਾਂ ਇਹ ਬੇਸਿਕ ਜਿਹੀਆਂ ਨੇ ਨਾ, ਸਵੇਰੇ ਸਵੇਰੇ ਕੋਈ ਇੱਕ ਵੀ ਚੀਜ਼ ਇਸ ਤਰ੍ਹਾਂ ਆਊਟ ਆਫ ਨੋਰਮ ਹੋ ਜਾਵੇ ਨਾ,
ਟੋਟਲੀ ਐਗਰੀ,
ਹੱਥ ਪੈਰ ਫੁੱਲ ਜਾਂਦੇ ਆ ਤੁਹਾਡਾ ਸਾਰਾ ਸਿਸਟਮ ਇੱਕ ਵਾਰੀ, ਉਹ ਤੁਹਾਨੂੰ ਸਮਝ ਨਹੀਂ ਆਉਂਦੀ ਹੁਣ ਕਰੀਏ ਕੀ।
ਯਾ ਜਿਹੜੇ ਅਰਲੀ ਸਟਾਰਟਰਸ ਨੇ ਦੇ ਵੁੱਡ ਅਗਰੀ ਵਿਦ ਦਿਸ, ਕਿ ਇੱਕ ਇੱਕ ਜਿਹੜੀ ਮੂਵ ਹੈ ਉਹ ਰੈਜੀਮੈਂਟਲ ਹੁੰਦੀ ਹੈ।
ਯੈਸ,
ਕਿ ਤੁਸੀਂ ਤਿਆਰ ਹੋਏ, ਫਿਰ ਨਿਕਲਣ ਵੇਲੇ ਚਾਬੀਆਂ ਚੱਕਣੀਆਂ, ਆਪਣਾ ਵਾਲਟ ਚੱਕਣਾ, ਇੱਕ ਇੱਕ ਜਿਹੜਾ ਤੁਹਾਡਾ ਸਟੈਪ ਹੈ, ਜੇ ਵਾਲਟ ਥੋੜ੍ਹਾ ਜਿਹਾ ਇੱਧਰ ਉੱਧਰ ਕਿਤੇ ਪਿਆ ਹੋਇਆ,
ਕਰੈਕਟ,
ਚਾਬੀ ਕੋਈ ਤੁਹਾਨੂੰ ਕਾਰ ਦੀ ਲੱਭੀ ਨਹੀਂ, ਸਾਰੀ ਰੂਟੀਨ, ਸਾਰੀ ਲੈਅ ਟੁੱਟ ਜਾਂਦੀ ਹੈ, ਐਂਡ ਫਿਰ ਦੈਨ ਯੂ ਪਲੇਇੰਗ ਕੈਚ ਅਪ।
ਜਿਹੜੇ ਐਨਕਾਂ ਵਾਲੇ ਨੇ ਮੇਰੇ ਵਰਗੇ, ਉਹਨਾਂ ਵਾਸਤੇ ਇੱਕ ਹੋਰ ਚੀਜ਼ ਹੈ ਜਿਹਦਾ ਧਿਆਨ ਰੱਖਣਾ ਪੈਂਦਾ ਵੀ ਐਨਕ ਕਿੱਥੇ ਰੱਖੀ ਆ। ਮੈਂ ਤੇ ਐਨਕ ਨੂੰ ਸਾਫ਼ ਵੀ ਵਾਸੂ ਜੀ ਪ੍ਰੀਵੀਅਸ ਈਵਨਿੰਗ ਕਰਕੇ ਰੱਖ ਲੈਣਾ। ਜਿਹੜੇ ਅਰਲੀ ਮਾਰਨਿੰਗ ਸਟਾਰਟ ਕਰਦੇ ਨੇ, ਉਹਨਾਂ ਦੀ ਨੈਕਸਟ ਮਾਰਨਿੰਗ ਦੀ ਤਿਆਰੀ ਪ੍ਰੀਵੀਅਸ ਈਵਨਿੰਗ ਸ਼ੁਰੂ ਹੋ ਚੁੱਕੀ ਹੁੰਦੀ ਹੈ।
ਬਿਲਕੁਲ ਬਿਲਕੁਲ। ਸੋ ਇੱਕ ਇੱਕ ਚੀਜ਼ ਜੇ ਥੋੜੀ ਵੀ ਇਧਰ ਉਧਰ ਹੋ ਜਾਏ, ਜਿਵੇਂ ਅੱਜ ਅਲਾਰਮ ਨਹੀਂ ਵੱਜਿਆ, ਆਈ ਵਾਸ ਪਲੇਇੰਗ ਕੈਚ ਅਪ ਥਰੂ ਆਊਟ, ਬਹੁਤ ਮੈਂ ਲੇਟ ਨਹੀਂ ਹੋਇਆ ਉਹਦੇ ਨਾਲ, ਥੋੜੀ ਦੇਰ ਬਾਅਦ ਹੀ, ਕੁਝ ਮਿੰਟਾਂ ਬਾਅਦ ਹੀ ਅੱਖ ਖੁੱਲ ਗਈ, ਪਰ ਯੂ ਪਲੇਇੰਗ ਕੈਚ ਅਪ। ਘਬਰਾਹਟ ਜੀ ਪੈ ਜਾਂਦੀ ਹੈ ਕਿ ਤੂੰ ਲੇਟ ਹੋ ਗਏ, ਹਾਈ ਲੇਟ ਹੋ ਗਏ, ਐਂਡ ਪਲੱਸ ਵਿਦ ਅਵਰ ਕਾਇੰਡ ਆਫ ਜੋਬ ਕਿ ਸ਼ੋਅ 7 ਵਜੇ ਸ਼ੁਰੂ ਹੋਣਾ ਹੀ ਹੈ।
ਕਰੈਕਟ।
ਸੋ ਤੁਸੀਂ ਭਾਵੇਂ
6:58
ਦੇ ਪਹੁੰਚੋ ਜਾਂ ਤੁਸੀਂ ਭਾਵੇਂ 5 ਵਜੇ ਪਹੁੰਚੋ, ਪਰ ਸ਼ੋਅ ਤਾਂ 7 ਵਜੇ ਸ਼ੁਰੂ ਹੋਣਾ।
ਜਿਵੇਂ ਸਾਡੀ ਗੱਲ ਇਹ ਵੀ ਹੈਗੀ, ਕੈਮਰੇ ਵੀ ਆਨ ਹੁੰਦੇ ਆ, ਤਿਆਰੀ ਵੀ ਕਰਨੀ ਪੈਂਦੀ, ਤਿਆਰ ਵੀ ਹੋਣਾ ਪੈਂਦਾ,
ਕਿਉਂਕਿ ਸਵੈਟਸ਼ਰਟ ਪਾ ਕੇ ਨਹੀਂ ਆ ਸਕਦੇ।
ਪਰ ਠੀਕ ਹੈ, ਯੂ ਨੋ ਵਟ ਆਈ ਮੀਨ,
ਨੋ ਕੰਪਲੇਂਟਸ, ਨੋ ਕੰਪਲੇਂਟਸ, ਸ਼ੇਅਰਿੰਗ ਆ ਯਾਰ,
ਹਾਂ ਜੇ ਸ਼ੇਅਰਿੰਗ, ਕਿਉਂਕਿ
ਮੈਂ ਤਾਂ ਪਹਿਲੇ ਕਿਹਾ ਸ਼ੁਕਰ ਹੈ।
ਹਾਂ ਹਾਂ, ਕਿਉਂਕਿ ਇਸੇ ਤਰ੍ਹਾਂ ਦੀਆਂ ਜਿਹੜੀਆਂ ਕਈ ਕੰਪਲਸ਼ਨਸ ਨੇ, ਜਿਹੜੇ ਸਾਡੇ ਹੋਰ ਸੁਣਨ ਵਾਲੇ ਵੱਖੋ ਵੱਖਰੇ ਆਪੋ ਆਪਣੇ ਪ੍ਰੋਫੈਸ਼ਨ ਦੇ ਵਿੱਚ ਜਿਹੜੇ ਅਰਲੀ ਸਟਾਰਟ ਕਰਦੇ ਨੇ, ਉਹਨਾਂ ਦੇ ਲਹਿਦੇ ਚੈਲੰਜਸ ਨੇ। ਜਿਨ੍ਹਾਂ ਨੇ ਵਾਸੂ ਜੀ ਮਿਡਲ ਆਫ ਦਾ ਡੇ ਸਟਾਰਟ ਕਰਨਾ, ਆਫਟਰਨੂਨ ਸ਼ਿਫਟ ਜਿਨ੍ਹਾਂ ਨੇ ਸ਼ੁਰੂ ਕਰਨੀ, ਉਹਨਾਂ ਦੇ ਵੱਖਰੇ ਚੈਲੰਜਸ ਨੇ। ਜਿਨ੍ਹਾਂ ਨੇ ਓਵਰਨਾਈਟ ਕੰਮ ਕਰਨਾ, ਉਹਨਾਂ ਦੇ ਵੱਖਰੇ ਚੈਲੰਜਸ ਨੇ।
100%।
ਜਿਹੜੇ ਸਪਲਿਟ ਸ਼ਿਫਟ ਕਰਦੇ ਨੇ, ਯੂ ਨੋ ਜਿਵੇਂ ਤੁਸੀਂ ਸਵੇਰੇ ਵੀ ਆਉਂਦੇ ਹੋ, ਸ਼ਾਮੀ ਵੀ ਆਉਂਦੇ ਹੋ, ਤੁਹਾਡੇ ਵੱਖਰਾ ਚੈਲੰਜ ਆ। ਸੋ ਇਹ ਸੁਣਨ ਵਾਲੇ ਦੱਸਣ ਆਪੋ ਆਪਣੇ ਤਜਰਬੇ ਵਟਸਐਪ 'ਤੇ ਮੈਸੇਜ ਕਰਕੇ, 6048070915 ਸਾਡਾ ਨੰਬਰ ਆ। ਵਾਸੂ ਜੀ ਆਹ ਮੈਸੇਜ ਆਇਆ ਭੁਪਿੰਦਰ ਜੀ ਦਾ ਵਟਸਐਪ 'ਤੇ, ਕਹਿੰਦੇ ਵਾਸੂ ਜੀ ਦਾ ਜ਼ਿਆਦਾ ਜ਼ੋਰ ਨਾ ਲਵਾਇਓ, ਕਹਿੰਦੇ ਕੱਲ੍ਹ ਨੂੰ ਵੀ ਤੁਸੀਂ ਵਾਸੂ ਜੀ ਨਾਲ ਗੱਲ ਕਰਨੀ ਆ।
ਪਰਸੋਂ ਵੀ
ਯਾ ਕੱਲ੍ਹ 'ਚ ਕੀ, ਹਾਲੇ ਬੁੱਧਵਾਰ ਹੀ ਆ।
ਬੁੱਧਵਾਰ,
ਹਾਂ ਇਹ ਤਾਂ ਬੁੱਧਵਾਰ
ਆ। ਸੋਮਵਾਰ ਵੀ ਕਰਨੀ ਹੈ,
ਸੋਮਵਾਰ ਵੀ ਕਰ, ਉਹ ਤਾਂ ਵਿੱਚ ਵੀਕਐਂਡ ਆ ਗਿਆ ਨਾ।
ਚੰਗਾ ਵਿਜੇ ਜੀ, ਫਿਰ ਮਿਲਦੇ ਆ ਜੀ, ਕੱਲ੍ਹ ਹੀ ਮਿਲਦੇ ਫਿਰ।
ਕੋਈ ਭੁਪਿੰਦਰ ਜੀ ਨੇ ਵੀ ਕਹਿਤਾ ਬਹੁਤਾ ਜ਼ੋਰ ਨਹੀਂ ਲਿਆ।
ਇੱਕ ਮੈਸੇਜ ਆਇਆ, ਕਹਿੰਦੇ ਜਿਵੇਂ ਲੰਚ ਬਾਕਸ, ਕਹਿੰਦੇ ਕਈ ਵਾਰੀ ਭੁੱਲ ਜਾਂਦਾ ਕਾਹਲੀ ਕਾਹਲੀ ਦੇ ਵਿੱਚ, ਮੇਰੇ ਨਾਲ ਬੜੀ ਵਾਰ
ਬਟੂਆ ਭੁੱਲ ਜਾਂਦਾ।
ਸੋ ਮੈਂ ਸਵੇਰੇ ਆਪਣੇ ਘਰੋਂ ਕਾਫੀ ਜਾਂ ਚਾਹ ਬਣਾ ਕੇ ਲੈ ਕੇ ਆਉਂਦਾ, ਉਹ ਕਿਹੜੀ ਬਣੀ ਬਣੀ ਉਹ ਆਈਲੈਂਡ ਤੇ ਪਈ ਰਹਿ ਜਾਂਦੀ ਹੈ, ਕਿਚਨ ਆਈਲੈਂਡ ਤੇ, ਏਦਾਂ ਹੀ ਬਸ ਆ ਜਾਈਦਾ। ਫਿਰ ਮੈਕਡੋਨਲਡਸ ਰੁਕਣਾ ਪੈਂਦਾ ਰਸਤੇ 'ਚ।
ਬਸ ਵੀ ਤੁਸੀਂ ਆਈਲੈਂਡ ਜੇ ਸ਼ਬਦ ਕਹੀ ਦਿੱਤਾ ਤਾਂ ਹੁਣ ਇਹਦੇ ਨਾਲ ਹੀ ਅੱਗੇ,
ਵਾਹ ਕੀ ਸੈਗਵੇ ਹੈ,
ਸੈਗਵੇ ਦਾ ਖਾਦਾ। ਵੈਨਕੂਵਰ ਆਈਲੈਂਡ ਤੇ ਵਾਸੂ ਜੀ ਇੱਕ ਮਿੱਲ ਹੈਗੀ ਆ, ਜਿਹੜੀ ਕਿ ਪਲਪ ਮਿੱਲ ਹੈਗੀ ਆ, ਪਲਪ ਐਂਡ ਪੇਪਰ ਮਿੱਲ ਆ ਇਹ। ਇਹ ਤਕਰੀਬਨ 70 ਸਾਲਾਂ ਤੋਂ ਚੱਲਦੀ ਆ ਰਹੀ ਮਿੱਲ ਆ ਉੱਥੇ। ਇਹਨਾਂ ਨੇ ਕੱਲ੍ਹ ਅਨਾਊਂਸ ਕਰ ਦਿੱਤਾ ਕਿ ਇਹ ਪਰਮਾਨੈਂਟਲੀ ਆਪਣੀ ਮਿੱਲ ਬੰਦ ਕਰ ਰਹੇ ਨੇ, ਜਿਹਦੇ ਕਰਕੇ ਤਕਰੀਬਨ 350 ਨੌਕਰੀਆਂ ਇੰਪੈਕਟ ਹੋਣਗੀਆਂ। ਇਹਨਾਂ ਨੇ ਇਸ ਗੱਲ ਨੂੰ ਬੜਾ ਕਲੀਅਰਲੀ ਆਪਣੀ ਸਟੇਟਮੈਂਟ ਦੇ ਵਿੱਚ ਦੱਸਿਆ ਕਿ ਮਿੱਲ ਬੰਦ ਹੋਣ ਦਾ ਕਾਰਨ ਕੋਈ ਡੋਨਲਡ ਟਰੰਪ ਦੇ ਟੈਰਿਫ ਨਹੀਂ ਹੈਗੇ, ਸਗੋਂ ਇਹ ਪਲਪ ਮਿੱਲ ਵਾਸਤੇ ਇੱਕ ਜਿਹੜੀ ਰਿਲਾਇਬਲ ਸਪਲਾਈ ਹੈਗੀ ਆ ਨਾ, ਜਿਹੜਾ ਉਹਨਾਂ ਨੂੰ ਰੋ ਮਟੀਰੀਅਲ ਚਾਹੀਦਾ ਹੁੰਦਾ। ਕਹਿੰਦੇ ਸਾਨੂੰ BC ਦੇ ਵਿੱਚ ਸਰਕਾਰ ਦੀਆਂ ਨੀਤੀਆਂ ਕਰਕੇ ਜਿਹੜੀ ਉਹ ਰੈਗੂਲਰ ਸਪਲਾਈ ਆ, ਇੱਕ ਸਸਟੇਨਡ ਸਪਲਾਈ ਆ, ਉਹ ਹਾਸਲ ਕਰਨ ਦੇ ਵਿੱਚ ਮੁਸ਼ਕਲ ਆਉਂਦੀ ਪਈ ਆ। ਦੈਟ ਹੈਜ਼ ਬਿਕਮ ਅ ਰੀਜ਼ਨ ਕਿ ਜਿਹੜੀ ਇਹ ਪਲਪ ਮਿੱਲ ਆ, ਲਗਭਗ 70 ਸਾਲ ਤੋਂ ਚੱਲਦੀ ਆ ਰਹੀ ਪਲਪ ਮਿੱਲ, ਕੱਲ੍ਹ ਉਹਨਾਂ ਨੇ ਇਹਨੂੰ ਬੰਦ ਕਰ ਦਿੱਤਾ।
ਯਾ ਦੇਖੋ, ਪ੍ਰਮੁੱਖ ਤੌਰ 'ਤੇ ਦੋ ਕਾਰਨ ਨੇ। ਇੱਕ ਤਾਂ ਇਹ ਹੈ ਕਿ ਪਲਪ ਦੀਆਂ ਜਿਹੜੀਆਂ ਕੀਮਤਾਂ ਨੇ, ਮਾਰਕੀਟ ਪ੍ਰਾਈਸਿਸ ਜਿਹੜੇ ਉਹ ਬਹੁਤ ਘਟੇ ਹੋਏ ਆ, ਕਿਉਂਕਿ ਓਵਰਆਲ ਹੀ ਮਾਰਕੀਟ ਦੇ ਵਿੱਚ ਥੋੜ੍ਹੀ ਸੁਸਤੀ ਹੈ। ਦੂਸਰਾ ਇਹਨਾਂ ਨੇ ਜਿਹੜਾ ਕਾਰਨ ਕੋਟ ਕੀਤਾ, ਜਿਹੜਾ ਮੇਨ ਕਾਰਨ ਜੋ ਤੁਸੀਂ ਮੈਂਸ਼ਨ ਕੀਤਾ ਕਿ ਫਾਈਬਰ ਦੀ ਰਿਲਾਇਬਲ ਸਪਲਾਈ ਕਹਿੰਦੇ ਪਿਛਲੇ ਕਈ ਸਾਲਾਂ ਤੋਂ BC ਦੇ ਵਿੱਚ ਸਾਨੂੰ ਨਹੀਂ ਮਿਲ ਪਾ ਰਹੀ। ਸੋ ਕਹਿੰਦੇ ਅਸੀਂ ਪਹਿਲਾਂ ਵੀ ਸਰਕਾਰ ਦੇ ਨਾਲ ਇਹ ਜਿਹੜੇ ਕੰਸਰਨਸ ਆ ਸਾਂਝੇ ਕਰ ਚੁੱਕੇ ਹਾਂ। ਜੂਨ ਜੁਲਾਈ 2022 ਦੇ ਵਿੱਚ ਜੌਨ ਹਾਰਗਨ ਦੇ ਨਾਲ ਵੀ ਇਹ ਕੰਸਰਨ ਜਿਹੜੇ ਨੇ ਸਾਂਝੇ ਕੀਤੇ ਗਏ ਸੀ ਇੰਡਸਟਰੀ ਵੱਲੋਂ। ਉਹਨਾਂ ਨੇ ਉਦੋਂ ਹੀ ਕਿਹਾ ਸੀ ਕਿ ਫਾਈਬਰ ਦੀ ਰਿਲਾਇਬਲ ਸਪਲਾਈ ਸਾਨੂੰ ਨਹੀਂ ਮਿਲ ਰਹੀ ਅਤੇ ਇਹਦੇ ਬਾਰੇ ਕੁਝ ਕੀਤਾ ਜਾਵੇ, ਕੋਈ ਪਾਲਿਸੀ ਚੇਂਜਸ ਲਿਆਉਂਦੇ ਜਾਣ, ਨਹੀਂ ਤਾਂ ਫਿਰ ਸਾਨੂੰ ਆਪਣੀਆਂ ਮਿੱਲਾਂ ਜਿਹੜੀਆਂ ਨੇ ਬੰਦ ਕਰਨੀਆਂ ਪੈਣਗੀਆਂ।
ਇਹੀ ਜਿਹੜੀ ਪ੍ਰੈਜੈਂਟੇਸ਼ਨ ਆ, ਜਦੋਂ DVDB ਪ੍ਰੀਮੀਅਰ ਬਣ ਗਏ, ਉਹਨਾਂ ਨੂੰ ਵੀ ਵਾਸੂ ਜੀ ਇਹੀ ਪ੍ਰੈਜੈਂਟੇਸ਼ਨ ਇੰਡਸਟਰੀ ਵੱਲੋਂ ਪ੍ਰਦਾਨ ਦਿੱਤੀ ਗਈ ਸੀ। ਸੋ ਇੱਦਾਂ ਨਹੀਂ ਹੈ ਕਿ ਸਰਕਾਰ ਨੂੰ ਇਸ ਗੱਲ ਬਾਰੇ ਇਲਮ ਨਹੀਂ ਸੀ। ਈਵਨ ਸਗੋਂ ਇੰਡਸਟਰੀ ਦਾ ਤਾਂ ਇਹ ਵੀ ਕਹਿਣਾ ਸੀ ਕਿ ਜੇ ਰਿਲਾਇਬਲ ਇੱਕ ਸਰੋਤ ਮੁਹੱਈਆ ਕਰਵਾਉਣ ਦੇ ਵਿੱਚ ਜਾਂ ਸਰਕਾਰ ਆਪਣੀਆਂ ਕੁਝ ਨੀਤੀਆਂ ਦੇ ਵਿੱਚ ਜੇ ਤਬਦੀਲੀ ਕਰ ਲੈਂਦੀ ਆ, ਜਿਹੜਾ ਪਲਪ ਸੈਕਟਰ ਹੈਗਾ ਇਹਨੂੰ ਅਸੀਂ ਐਕਸਪੈਂਡ ਕਰਨ ਦੀ ਸਥਿਤੀ ਦੇ ਵਿੱਚ ਵੀ ਆ ਸਕਦੇ ਹਾਂ। ਸੋ ਹਲੇ ਹੁਣ ਹੋਇਆ ਕੀ ਆ ਕਿ ਜਿਹੜੀ ਇੰਡਸਟਰੀ ਸ਼ਾਇਦ ਐਕਸਪੈਂਸ਼ਨ ਦੇ ਰਾਹ 'ਤੇ ਤੁਰ ਸਕਦੀ ਸੀ, ਉਹਦੀ ਹੁਣ ਇੱਕ ਮਿੱਲ ਬੰਦ ਹੋ ਗਈ ਆ। ਅਤੇ ਦੂਜਾ ਚੱਕਰ ਇਹ ਵੀ ਆ ਨਾ ਵਾਸੂ ਜੀ, ਦੇਖੋ ਅਕਸਰ ਅਸੀਂ ਗੱਲ ਕਰਦੇ ਹਾਂ ਕਿ BC ਦੇ ਵਿੱਚ ਦੇਖੋ ਲੰਬਰ ਦਾ ਅੰਬਾਰ ਆ, ਲੱਕੜ ਬਹੁਤ ਹੈ ਇੱਥੇ ਆਪਣੇ ਕੋਲ, ਪਰ ਅਸੀਂ ਵੈਲਿਊ ਐਡੀਸ਼ਨ ਨਹੀਂ ਕਰਦੇ। ਜਿੰਨੀਆਂ ਵੀ ਜਿਹੜੀ ਲੰਬਰ ਹੈਗੀ ਆ, ਅਸੀਂ ਕਿੰਨੀ ਵਾਰ ਸਾਡੇ ਸੁਣਨ ਵਾਲੇ ਵੀ ਦੱਸਦੇ ਨੇ ਕਿ ਜਿਹੜੇ ਰੋ ਲੌਗਸ ਨੇ ਉਹ ਟਰੱਕਾਂ ਦੇ ਟਰੱਕ ਲੱਦੇ ਅਮਰੀਕਾ ਨੂੰ ਜਾਂਦੇ ਨੇ। ਚਲੋ ਹੁਣ ਟੈਰਿਫਸ ਕਰਕੇ ਅਮਰੀਕਾ ਨੂੰ ਜਾਂਦੀਆਂ ਸ਼ਿਪਮੈਂਟਸ ਵੀ ਘੱਟ ਗਈਆਂ, ਪਰ ਜਦੋਂ ਗੱਲ ਹੁੰਦੀ ਵੈਲਿਊ ਐਡੀਸ਼ਨ ਦੀ ਕਿ ਆਪਣਾ ਰੋ ਮਟੀਰੀਅਲ ਇੱਥੇ ਹੀ ਵਰਤ ਕੇ ਜੇ ਅਸੀਂ ਉਹਦਾ ਕੁਝ ਬਣਾਉਂਦੇ ਹਾਂ ਤਾਂ ਸਾਨੂੰ ਉਹਦੇ ਵਿੱਚੋਂ ਜ਼ਿਆਦਾ ਕਮਾਈ ਦਾ ਸਰੋਤ ਬਣੇਗਾ। ਜਿਹੜੀ ਪਲਪ ਮਿੱਲ ਆ, ਜਿਹੜੀ ਅੱਗੇ ਜਿਹਦਾ ਜਿਹਨੇ ਅੱਗੇ ਫਿਰ ਉਹ ਪੇਪਰ ਬਣਾਉਣਾ, ਇਹ ਵੈਲਿਊ ਐਡੀਸ਼ਨ ਹੀ ਤਾਂ ਹੈਗਾ, ਇਹ ਵੁੱਡ ਚਿਪਸ ਦੀ ਵਰਤੋਂ ਕਰਦੇ ਨੇ। ਅਤੇ ਜੇ ਹੁਣ ਵੈਲਿਊ ਐਡੀਸ਼ਨ ਵਾਲੀ ਇੰਡਸਟਰੀ ਵੀ ਇਸ ਤਰ੍ਹਾਂ ਉਹਦੇ ਉੱਪਰ ਜੇ ਖਤਰਾ ਪੈਦਾ ਹੋ ਰਿਹਾ, ਉਹ ਕੋਈ ਚੰਗਾ ਸ਼ਗਨ ਨਹੀਂ ਹੈ।
ਸੋ ਡੋਮਟਾਰ ਪੇਪਰ ਪਲਪ ਮਿੱਲ ਆ ਇਹ, ਪਹਿਲਾਂ ਇਹਨਾਂ ਨੂੰ ਪੇਪਰ ਐਕਸਲੈਂਸ ਕਹਿੰਦੇ ਸੀ, ਇਹਨਾਂ ਨਾਮ ਪੇਪਰ ਐਕਸਲੈਂਸ ਸੀ। ਨਾਓ ਦੇ ਆਰ ਕਾਲਡ ਡੋਮਟਾਰ ਪਲਪ ਮਿੱਲ, ਕਰਾਫਟਨ ਦੇ ਵਿੱਚ ਇਹ ਮਿੱਲ ਹੈਗੀ ਆ ਜਿਹੜੀ ਬੰਦ ਹੋਣ ਜਾ ਰਹੀ ਹੈ। ਅਤੇ ਇਹਨਾਂ ਦੀਆਂ ਇਸ ਤੋਂ ਇਲਾਵਾ BC ਦੇ ਵਿੱਚ 3 ਹੋਰ ਮਿੱਲਸ ਵੀ ਹੈਗੀਆਂ ਨੇ। ਅਤੇ ਵਿਜੇ ਜੀ ਇਹਨਾਂ ਨੇ ਦੱਸਿਆ ਕਿ ਆਪਣੇ ਆਪਰੇਸ਼ਨ 15 ਦਸੰਬਰ ਤੋਂ ਪਰਮਾਨੈਂਟਲੀ ਬੰਦ ਕਰਨ ਜਾ ਰਹੇ ਨੇ, ਪਰ ਕੁਝ ਇੰਪਲੋਈਜ਼ ਇਹਨਾਂ ਦੇ, ਮੋਸਟ ਆਫ ਦੇ ਸਟਾਫ ਰਾਦਰ, ਉਹ ਮਿਡ ਫਰਵਰੀ ਤੱਕ ਇੰਪਲੋਇਡ ਰਹਿਣਗੇ ਅਤੇ ਕੁਝ ਸਟਾਫ ਮੈਂਬਰਸ ਅਪ੍ਰੈਲ ਤੱਕ ਵੀ ਕੰਮ ਕਰਦੇ ਰਹਿਣਗੇ, ਬਾਅਦ ਵਿੱਚ ਫਿਰ ਉਹ ਬੇਰੁਜ਼ਗਾਰ ਹੋ ਜਾਣਗੇ। ਸੋ ਮੇਅਰ ਜਿਹੜੇ ਨੇ ਕਰਾਫਟਨ ਦੇ, ਉਹਨਾਂ ਦਾ ਕਹਿਣਾ ਵੀ ਇਹ ਪੂਰੇ ਸ਼ਹਿਰ ਵਾਸਤੇ ਇੱਕ ਮਾੜੀ ਖਬਰ ਆ, ਕਿਉਂਕਿ ਇਸ ਮਿੱਲ ਦੇ ਕਰਕੇ $200 million ਦਾ ਪ੍ਰਾਪਰਟੀ ਟੈਕਸ, ਨਾ ਮਾਫ ਕਰਨਾ, 5 million ਦਾ, 200 million ਮੇਰੇ ਯੂਕਰੇਨ ਵਾਲੀ ਖਬਰ, 5 million ਦਾ ਪ੍ਰਾਪਰਟੀ ਟੈਕਸ ਹਰ ਸਾਲ ਇਕੱਤਰ ਹੁੰਦਾ ਸੀ, ਅਤੇ ਕਰਾਫਟਨ ਨੂੰ ਉਹ $5 million ਰੈਵਨਿਊ ਦਾ ਵੀ ਝਟਕਾ ਲੱਗੇਗਾ। ਅਤੇ ਜਿਹੜੇ ਆਪੋਜੀਸ਼ਨ ਵਾਲੇ ਨੇ BC ਕੰਸਰਵੇਟਿਵਸ, ਉਹ ਕਹਿ ਰਹੇ ਨੇ ਫੋਰੈਸਟ ਮਿਨਿਸਟਰ ਰਵੀ ਪਰਮਾਰ ਅਸਤੀਫਾ ਦੇਣ। ਅਤੇ ਰਵੀ ਪਰਮਾਰ ਦਾ ਇਹ ਕਹਿਣਾ, ਕਹਿੰਦੇ ਵੀ ਜਿਹੜਾ ਮੇਨ ਚੈਲੰਜ ਆ ਉਹ ਹੈਗਾ ਕਿ ਪਲਪ ਦੇ ਪ੍ਰਾਈਸਿਸ ਮਾਰਕੀਟ ਦੇ ਵਿੱਚ ਘਟੇ ਹੋਏ ਨੇ, ਜਿਹੜਾ ਪਹਿਲਾ ਕਾਰਨ ਆ। ਤੇ ਕਹਿੰਦੇ ਵੀ ਫਾਈਬਰ ਦੀ ਸਪਲਾਈ ਵੀ ਇੱਕ ਰੀਜ਼ਨ ਹੋਏਗਾ, ਪਰ ਉਹ ਇੰਨਾ ਵੱਡਾ ਰੀਜ਼ਨ ਨਹੀਂ। ਅਸਲ ਰੀਜ਼ਨ ਹੈਗਾ ਲੋ ਪ੍ਰਾਈਸਿਸ ਆਫ ਪਲਪ ਇਨ ਦਾ ਮਾਰਕੀਟ। ਅਤੇ ਇਹਦੇ ਇਸ ਤੋਂ ਇਲਾਵਾ ਉਹਨਾਂ ਨੇ ਨਾਲ ਇਹ ਵੀ ਕਿਹਾ, ਸੋ BC ਕੰਸਰਵੇਟਿਵਸ ਨੇ ਇਹ ਕਿਹਾ, ਕਹਿੰਦੇ ਕਿ ਜਿਹੜੇ ਪਰਮਿਟਸ ਨੇ ਉਹਨਾਂ ਦੀ ਰਫ਼ਤਾਰ ਤੇਜ਼ ਕੀਤੀ ਜਾਵੇ ਸਰਕਾਰ ਵੱਲੋਂ, ਲੌਗਿੰਗ ਪਰਮਿਟਸ, ਕਹਿੰਦੇ ਉਹਨਾਂ ਦੀ ਉਹਨਾਂ ਨੂੰ ਸਪੀਡ ਅਪ ਕਰੋ, ਅਤੇ ਵਰਕਫੋਰਸ ਦੀ ਜਿਹੜੀ ਸਕਿੱਲ ਟ੍ਰੇਨਿੰਗ ਕਰੋ, ਅਤੇ ਨਾਲ ਉਹਨਾਂ ਨੇ ਕਿਹਾ ਕਿ ਇੱਕ ਰੀਅਲ ਸਟੈਂਡ ਲਵੋ ਔਨ ਇੰਟਰਨਲ ਟ੍ਰੇਡ ਬੈਰੀਅਰਸ ਐਂਡ ਫੋਰਨ ਟੈਰਿਫਸ। ਸੋ ਜਿਹੜੀ ਗੱਲ ਸਪੀਡਿੰਗ ਆਫ ਦਾ ਪਰਮਿਟਸ ਵਾਲੀ ਆ, ਉਹਦੇ ਬਾਰੇ ਰਵੀ ਪਰਮਾਰ ਨੇ ਕਿਹਾ, ਕਹਿੰਦੇ ਵੀ ਇਸ ਵੇਲੇ ਕੋਈ ਬਹੁਤੇ ਲੌਗਿੰਗ ਪਰਮਿਟਸ ਕਹਿੰਦੇ ਕਤਾਰ ਦੇ ਵਿੱਚ ਹੈ ਹੀ ਨਹੀਂ,
ਕਿਉਂਕਿ
ਮਾਰਕੀਟ ਕਹਿੰਦੇ ਇਸ ਵੇਲੇ ਜੋ ਹਾਲਤ ਹੈ, ਅਤੇ ਪਲੱਸ ਡੋਨਲਡ ਟਰੰਪ ਨੇ ਜਿਹੜੀਆਂ ਟੈਰਿਫਸ ਲਗਾਈਆਂ ਨੇ। ਪਰ ਇੰਟਰਸਟਿੰਗਲੀ ਇਸ ਕੰਪਨੀ ਨੇ, ਡੋਮਟਾਰ ਨੇ, ਡੋਨਲਡ ਟਰੰਪ ਦੀਆਂ ਟੈਰਿਫਸ ਨੂੰ ਬਲੇਮ ਨਹੀਂ ਕੀਤਾ,
ਉਹਨਾਂ
ਨੇ BC ਸਰਕਾਰ ਦੀਆਂ ਰੈਗੂਲੇਸ਼ਨਸ, ਨੀਤੀਆਂ ਨੂੰ ਬਲੇਮ ਕੀਤਾ।
ਜਦੋਂ ਵਾਸੂ ਜੀ ਜਿਹੜੀਆਂ ਤੁਸੀਂ ਦੋ ਪ੍ਰੈਜੈਂਟੇਸ਼ਨ ਦਾ ਵੀ ਆਪਾਂ ਜ਼ਿਕਰ ਕੀਤਾ ਨਾ, ਕਿ 2022 ਦੇ ਵਿੱਚ ਜਦੋਂ ਜੌਨ ਹਾਰਗਨ ਦੀ ਪ੍ਰੀਮੀਅਰਸ਼ਿਪ ਦੇ ਵਿੱਚ ਅਖੀਰਲੇ ਮਹੀਨੇ ਚੱਲ ਰਹੀ ਸੀ, ਉਦੋਂ ਇੰਡਸਟਰੀ ਨੇ ਪ੍ਰੈਜੈਂਟੇਸ਼ਨ ਦਿੱਤੀ। ਜਦੋਂ ਫਿਰ DVDB ਪ੍ਰੀਮੀਅਰ ਬਣ ਗਏ, ਇਹਨਾਂ ਨੂੰ ਮੁੜ ਤੋਂ ਪ੍ਰੈਜੈਂਟੇਸ਼ਨ ਜਦੋਂ ਦਿੱਤੀ ਗਈ, ਉਹਦੇ ਵਿੱਚ ਮੰਗ ਇਹ ਕੀਤੀ ਗਈ ਸੀ ਵੀ ਸਰਕਾਰ ਇੱਕ ਤਾਂ ਆਪਣੀਆਂ ਰੈਗੂਲੇਸ਼ਨ ਦੇ ਵਿੱਚ ਤਬਦੀਲੀਆਂ ਕਰੇ, ਜਿਹੜਾ ਪਰਮਿਟਿੰਗ ਪ੍ਰੋਸੈਸ ਆ, ਉਹਨਾਂ ਰੈਗੂਲੇਸ਼ਨ ਦੇ ਹਿੱਸੇ ਵਜੋਂ ਦੇਖੋ ਵਾਸੂ ਜੀ, ਇੱਕ ਸਰਕਾਰ ਜਿਹੜੀ ਇੰਡੀਜਨਸ ਕੰਸਲਟੇਸ਼ਨ ਆ, ਉਹ ਵੀ ਉਹਦਾ ਪਹਿਲੂ ਆ ਇੱਕ। ਸੋ ਇੰਡਸਟਰੀ ਵਾਸਤੇ ਕਿਤੇ ਨਾ ਕਿਤੇ ਜਿਹੜਾ ਉਹ ਵੱਖੋ ਵੱਖਰੀਆਂ ਰੈਗੂਲੇਸ਼ਨ ਦੇ ਵਿੱਚ ਜਿਹੜਾ ਇੰਡੀਜਨਸ ਕੰਸਲਟੇਸ਼ਨ ਵਾਲਾ ਪਹਿਲੂ ਆ ਉਹ ਵੀ ਇੱਕ ਇੱਕ ਰੁਕਾਵਟ ਬਣਦਾ ਪਿਆ, ਉਹ ਪ੍ਰੋਸੈਸ ਨੂੰ ਸਲੋ ਕਰਨ ਵਾਲੀ ਇੱਕ ਇਕਲੋ ਸ਼ਰਤ ਬਣਦੀ ਪਈ ਆ।
ਵਿਜੇ ਜੀ, ਸਾਡੇ ਇੱਕ ਬੜੇ ਰੈਗੂਲਰ ਲਿਸਨਰ ਨੇ ਸੈਂਡੀ ਜੀ, ਉਹਨਾਂ ਦਾ ਮੈਸੇਜ ਆਇਆ ਆਈਲੈਂਡ ਤੋਂ, ਕਹਿੰਦੇ ਅਨਫੋਰਚੁਨੇਟਲੀ ਆਈ ਐਮ ਵਨ ਆਫ ਦੋਜ਼ ਐਂਪਲੋਈਜ਼ ਬੀਂਗ ਅਫੈਕਟਿਡ ਬਾਈ ਦਾ ਕਲੋਜ਼ਰ।
ਵਾਸੂ ਜੀ, ਮੈਂ
ਵੈਰੀ ਸੌਰੀ ਟੂ ਹੀਅਰ ਦੈਟ, ਆਈ ਰੀਲੀ ਹੋਪ ਦੈਟ ਯੂ ਗੈਟ ਸਮ ਅਦਰ ਐਂਪਲੋਇਮੈਂਟ
ਓਪਰਚੁਨਿਟੀ। ਅੱਛਾ, ਹੁਣ ਤੁਸੀਂ ਦੇਖੋ, ਮੈਂ ਆਨਲਾਈਨ ਚੈੱਕ ਕਰਦਾ ਪਿਆ ਸੀ ਕਿ ਕਰੋਫਟਨ ਦੀ ਆਬਾਦੀ ਕਿੰਨੀ ਆ, 350 ਇੰਪਲੋਈਜ਼ ਨੇ ਇਸ ਮਿਲ ਦੇ ਵਿੱਚ।
ਹਾਂਜੀ
ਯਾਰ, ਇਹ ਥੋੜ੍ਹੇ ਪੁਰਾਣੇ ਅੰਕੜੇ ਨੇ, ਤਕਰੀਬਨ 4 ਸਾਲ ਪੁਰਾਣੇ ਅੰਕੜੇ ਨੇ, 1450 ਆਬਾਦੀ ਆ। ਇਹਦਾ ਮਤਲਬ ਇਹ ਹੋਇਆ ਕਿ ਮੇਜਰ ਇੰਪਲੋਇਰ ਇਹੀ ਆ।
ਬਿਲਕੁਲ,
ਜੇ 350 ਇੰਪਲੋਈਜ਼ ਨੇ, ਉਹਦੇ ਵਿੱਚੋਂ 1450 ਦੇ ਵਿੱਚੋਂ ਕੁਝ ਬੱਚੇ ਹੋਣਗੇ, ਕੁਝ ਬਜ਼ੁਰਗ ਹੋਣਗੇ ਜਿਹੜੇ ਕੰਮ ਨਹੀਂ, ਹੈ ਨਾ, ਵਰਕਿੰਗ ਏਜ ਦੇ ਨਹੀਂ ਹੈਗੇ। 350 ਨੂੰ ਤੁਸੀਂ ਜੇ ਘੱਟੋ ਘੱਟ ਇਹ ਵੀ ਲਾਓ ਵੀ ਇੱਕ ਫੈਮਿਲੀ ਦੇ ਵਿੱਚ ਜੇ 3 ਬੰਦੇ ਵੀ ਹੋਣ, ਤਾਂ 1450 ਦੇ ਵਿੱਚੋਂ ਤਕਰੀਬਨ 1100-1100 ਬੰਦਾ ਤਾਂ ਇਹੀ ਹੋ ਗਿਆ।
ਬਿਲਕੁਲ,
ਉਹ ਪਰਿਵਾਰ ਹੋ ਗਏ ਜਿਹੜੇ ਡਾਇਰੈਕਟਲੀ ਇਸ ਮਿਲ ਕਲੋਜ਼ਰ ਕਰਕੇ ਇੰਪੈਕਟ ਹੋਣਗੇ।
ਬਿਲਕੁਲ, ਅਤੇ ਇਸੇ ਕਰਕੇ ਜਿਹੜਾ ਇਹ $5 million ਦਾ ਪ੍ਰੋਪਰਟੀ ਟੈਕਸ ਆ, ਇਹ ਮਿਊਨਿਸਪੈਲਿਟੀ ਵਾਸਤੇ ਬੜਾ ਇੰਪੋਰਟੈਂਟ ਆ।
ਯੈਸ ਯੈਸ, ਸੋ ਇਸ ਨੂੰ ਲੈ ਕੇ ਹੁਣ ਜਿਹੜੀ ਅੱਜ ਕਹਿ ਲਓ ਵਿਧਾਨ ਸਭਾ ਦੇ ਵਿੱਚ ਅੱਜ ਵੀ ਜਿਹੜੀ ਗੱਲ ਆ, ਕੱਲ੍ਹ ਵੀ ਇਹ ਜਿਹੜੀ ਤੁਸੀਂ ਕੰਜ਼ਰਵੇਟਿਵ ਦਾ ਸਾਰਾ ਪਹਿਲੂ ਦੱਸ ਹੀ ਦਿੱਤਾ ਵੀ ਉਹਨਾਂ ਨੇ ਕਿਵੇਂ ਸਰਕਾਰ ਦੇ ਉੱਪਰ ਅਤੇ ਫੋਰੈਸਟ ਮਿਨਿਸਟਰ ਰਵੀ ਪਰਮਾਰ ਦੇ ਉੱਪਰ ਨਿਸ਼ਾਨਾ ਸਾਧਿਆ, ਇਹ ਗੱਲ ਵੀ ਛੇਤੀ ਕਿਤੇ ਠੱਲ ਪੈਣ ਵਾਲੀ ਹੈ ਨਹੀਂ। ਫੋਰੈਸਟਰੀ ਸੈਕਟਰ ਦੇ ਵਿੱਚ ਜਿਹੜੇ ਮਿਲਜ਼ ਦੇ ਕਲੋਜ਼ਰਸ ਨੇ, ਇਹ ਉਹਦੀ ਇਹ ਪਹਿਲੀ ਮਿਸਾਲ ਨਹੀਂ ਹੈ। ਇਹ ਪਿਛਲੇ ਮਹੀਨਿਆਂ ਦੌਰਾਨ ਕਈ ਮਿੱਲਾਂ ਦੇ ਵਿੱਚੋਂ, ਕਈ ਲੰਬਰ ਮਿਲਜ਼ ਦੇ ਵਿੱਚੋਂ, ਹੁਣ ਇਸ ਪਲਪ ਐਂਡ ਪੇਪਰ ਮਿਲ ਦੇ ਵਿੱਚ ਜਿਹੜੀ ਇਹ ਕਲੋਜ਼ਰ ਆ, ਦਿਸ ਇਜ਼ ਵੈਰੀ ਕੰਸਰਨਿੰਗ, ਦਿਸ ਇਜ਼ ਕੁਆਇਟ ਕੰਸਰਨਿੰਗ।
ਅਤੇ ਵਿਜੇ ਜੀ, ਜਿਹੜੀ ਅਸੀਂ ਪਹਿਲਾਂ ਗੱਲ ਕਰ ਰਹੇ ਸੀ ਰੂਟੀਨ ਦੀ,
ਜੀ,
ਕਿ ਕਈ ਵਾਰ ਕਾਹਲੀ ਕਾਹਲੀ ਦੇ ਵਿੱਚ ਕਈ ਕੰਮ ਭੁੱਲ ਜਾਂਦੇ ਨੇ, ਸਾਡੇ ਰੈਗੂਲਰ ਲਿਸਨਰ ਨੇ ਗੁਰਤਰਨ ਕਾਹਲੋਂ ਜੀ, ਉਹਨਾਂ ਦਾ ਮੈਸੇਜ ਆਇਆ, ਕਹਿੰਦੇ ਮੈਂ ਅੱਜ ਘਰ ਦਾ ਲੌਕ ਲਾਉਣਾ ਹੀ ਭੁੱਲ ਗਿਆ।
ਉਹ ਭਾਈ, ਇੱਦਾਂ ਨਾ ਕਰੋ, ਦੁਬਈ ਨਹੀਂ ਹੈ ਇਹ।
ਗੱਲ ਸਹੀ ਹੈ ਯਾ, ਸਮਾਰਟ ਲੌਕਸ ਵੈਸੇ ਵਧੀਆ ਚੀਜ਼ ਨੇ
ਯਾਰ। ਉਹਨਾਂ ਦੀ ਵੀ ਪ੍ਰੋਬਲਮ ਹੈ ਇੱਕ, ਜਦੋਂ ਮੌਸਮ ਚੇਂਜ ਹੁੰਦਾ ਨਾ, ਜਦੋਂ ਲੱਕੜ ਐਕਸਪੈਂਡ ਜਾਂ ਕੰਟਰੈਕਟ ਹੁੰਦੀ ਆ, ਕਈ ਵਾਰੀ ਜਿਹੜੀ ਅਲਾਈਨਮੈਂਟ ਆ ਲੌਕ ਦੀ, ਉਹ ਡੋਰ ਜੈਮ ਦੇ ਨਾਲ ਹਿੱਲ ਜਾਂਦੀ ਆ। ਸਮਾਰਟ ਲੌਕ ਆਪਣੇ ਆਪ ਨੂੰ ਆਟੋਮੈਟਿਕਲੀ ਲੌਕ ਤਾਂ ਕਰਨਾ ਚਾਹੁੰਦਾ, ਪਰ ਉਹਨੂੰ ਉਸ ਵੇਲੇ ਫਿਰ ਕਿਸੇ ਹਿਊਮਨ ਦੀ ਲੋੜ ਪੈਂਦੀ ਹੈ, ਜਿਹੜਾ ਕਿ ਦਰਵਾਜ਼ੇ ਦਾ ਹੈਂਡਲ ਮਾੜਾ ਜਿਹਾ ਖਿੱਚ ਕੇ ਉਹਨੂੰ ਡੋਰ ਜੈਮ ਦੇ ਨਾਲ ਅਲਾਈਨ ਕਰ ਦੇਵੇ। ਕਿਉਂਕਿ ਕਈ ਵਾਰੀ ਜਿਹੜੀ ਦਰਵਾਜ਼ੇ ਦੀ ਅਲਾਈਨਮੈਂਟ ਆ, ਤੁਸੀਂ ਉਹਨੂੰ ਲੱਖ ਸੈੱਟ ਕਰ ਲਓ, ਜਦੋਂ ਮੌਸਮ ਦੇ ਵਿੱਚ ਤਬਦੀਲੀ ਆਉਂਦੀ ਹੈ, ਘਰ ਦੇ ਵਿੱਚ ਹੀਟ ਔਨ ਕਰਤੀ, ਗਰਮੀਆਂ ਦੇ ਵਿੱਚ ਜਦੋਂ ਏਸੀ ਚੱਲ ਪਿਆ, ਉਹ ਜਿਹੜੀ ਵੁੱਡ ਦੀ ਐਕਸਪੈਂਸ਼ਨ ਕੰਟਰੈਕਸ਼ਨ ਆ, ਉਹ ਕਈ ਵਾਰੀ ਦਰਵਾਜ਼ੇ ਦੀ ਅਲਾਈਨਮੈਂਟ ਹਿਲਾ ਦਿੰਦੀ ਆ। ਸਮਾਰਟ ਲੌਕ ਫਿਰ ਆਪੇ ਲੌਕ ਨਹੀਂ ਕਰਦਾ।
ਤਾਂ ਮੇਰਾ ਸਮਾਰਟ ਲੌਕ ਆ, ਸੋ ਬੇਸਿਕਲੀ ਯੂ ਹੈਵ ਟੂ ਲੌਕ ਦਾ ਡੋਰ ਯੋਰ ਸੈਲਫ, ਖਿੱਚ ਕੇ ਉਹਨੂੰ ਇੱਕ ਵਾਰੀ ਜਦੋਂ ਤੁਸੀਂ ਅਲਾਈਨ ਕਰਤਾ, ਫਿਰ ਬਾਅਦ ਜਿਹੜਾ ਬੋਲਟ ਹੈਗਾ ਉਹ ਆਪਣੇ ਆਪ ਲੱਗ ਜਾਂਦਾ।
ਪਰ ਉਹ ਅਲਾਈਨ ਹੋ ਜਾਂਦਾ ਨਾ, ਕਈ ਵਾਰੀ ਹੁੰਦਾ ਕੀ ਹੈ, ਤੁਸੀਂ ਜਿੰਨਾ ਮਰਜ਼ੀ ਖਿੱਚ ਕੇ ਕਰ ਲਿਆ, ਜਿਹੜੀ ਜਿਹੜਾ ਫਰੇਮ ਹੈਗਾ ਡੋਰ ਦਾ, ਜਿਹੜਾ ਡੋਰ ਆ, ਉਹਦੀ ਕਈ ਵਾਰੀ ਅਲਾਈਨਮੈਂਟ ਹਿੱਲ ਜਾਂਦੀ ਆ।
ਸੋ ਜਿਹੜੇ ਚੰਗੇ ਸਿਆਣੇ ਕਾਰਪੈਂਟਰ ਨੇ, ਵਿਜੇ ਜੀ ਨੂੰ ਕੰਟੈਕਟ, ਇਹਦਾ ਸੋਲੂਸ਼ਨ ਹੈਗਾ,
ਸੋਲੂਸ਼ਨ ਹੈਗਾ।
ਤੁਹਾਡੀਆਂ ਐਨਕਾਂ ਦੇ ਵਾਈਪਰ ਤੇ ਅਜੇ ਕੰਮ ਚੱਲ ਰਿਹਾ, ਪਰ ਆਈ ਐਮ ਸ਼ੋਰ ਕਿ ਇਹਦਾ ਸੋਲੂਸ਼ਨ ਹੈਗਾ।
ਨਾ, ਉੱਤੇ ਤਾਂ ਮੈਨੂੰ ਲੱਗਦਾ ਉਹ ਰੇਨੈਕਸ ਹੀ ਲਾਉਣਾ ਪੈਣਾ ਐਨਕਾਂ ਤੇ ਵੀ, ਹੁਣ ਨਹੀਂ ਕੀਤਾ ਤੁਸੀਂ, ਇੰਨਾ ਵੀ ਆਰਾਮ ਨਹੀਂ ਕਰਨਾ।
ਠੀਕ ਹੈ, ਮੈਂ ਮੈਸੇਜ ਪੜ੍ਹ ਰਿਹਾ ਸੀ ਤੇ ਇੱਕ ਮੈਸੇਜ ਆਇਆ, ਕਹਿੰਦੇ ਵੀ ਇਹ ਮਸਲਾ ਤਾਂ ਚੰਨੀ ਹੱਲ ਕਰ ਸਕਦਾ ਹੈ।
ਅੱਛਾ,
ਕਿ ਉਹ ਸੀ ਨਾ ਇੱਕ ਸਲੋਗਨ, ਚੰਨੀ ਕਰਦਾ ਮਸਲੇ।
ਜੀ ਜੀ ਜੀ,
ਅਤੇ ਹੋਰ ਵੀ ਕਈ ਸਾਰੇ ਮੈਸੇਜ ਆ ਰਹੇ ਨੇ, ਸਾਰਿਆਂ ਦਾ ਪ੍ਰੋਗਰਾਮ ਵਿੱਚ ਸਵਾਗਤ ਹੈ। ਵਟਸਐਪ 'ਤੇ ਬਹੁਤ ਸਾਰੇ ਕਈ ਵਾਰੀ ਮੈਸੇਜ ਹੁੰਦੇ ਆ, ਉਹ ਗੱਲਬਾਤ ਦੇ ਵਿੱਚ ਕਈ ਵਾਰੀ ਅਸੀਂ ਔਨ ਏਅਰ ਪੜ੍ਹਨੋਂ ਰਹਿ ਜਾਂਦੇ ਹਾਂ, ਅਤੇ ਸਾਡੇ ਜਿਹੜੇ ਰੈਗੂਲਰ ਲਿਸਨਰਸ ਨੇ, ਕੰਟਰੀਬਿਊਟਰਸ ਨੇ, ਉਹ ਗੁੱਸਾ ਨਾ ਕਰਿਆ ਕਰਨ।
ਹਾਂ, ਸਹੀ ਗੱਲ ਆ, ਉਹ ਮੈਸੇਜ ਕਈ ਵਾਰੀ ਦੇਖੋ, ਆ ਖਬਰਾਂ ਅਤੇ ਖਬਰਾਂ ਦੇ ਵਿਚਲੇ ਵੇਰਵੇ, ਉਹ ਤੱਥ ਫੈਕਟਸ
ਵੀ ਕਰਨੀ ਹੁੰਦੀ
ਵੀ ਕਰਨੀ ਹੁੰਦੀ ਆ, ਸੋ ਉਹਨੂੰ ਬੜਾ ਟਾਈਮ ਲੱਗਦਾ, ਬੜਾ ਜ਼ੋਰ ਲੱਗਦਾ ਉਹਦੇ 'ਚ।
ਜੀ
ਵਾਸੂ ਜੀ, ਨੇਟੋ ਦੇ ਜਿਹੜੇ ਫੋਰਨ ਮਿਨਿਸਟਰਸ ਨੇ, ਉਹਨਾਂ ਦੀ ਮੀਟਿੰਗ ਹੁੰਦੀ ਪਈ ਆ, ਅਤੇ ਉਸ ਮੀਟਿੰਗ ਦੇ ਵਿੱਚ ਅੱਜ ਕੈਨੇਡਾ ਦੀ ਫੋਰਨ ਮਿਨਿਸਟਰ ਅਨੀਤਾ ਆਨੰਦ ਨੇ ਅਨਾਊਂਸ ਕੀਤਾ ਕਿ ਕੈਨੇਡਾ ਵੱਲੋਂ ਯੂਕਰੇਨ ਵਾਸਤੇ $200 million ਤੋਂ ਵੀ ਵੱਧ ਦੀ ਇੱਕ ਐਡੀਸ਼ਨਲ ਫੰਡਿੰਗ ਆ, ਜਿਹਦੀ ਪਲੈਜ ਕੀਤੀ ਗਈ ਆ। ਇਹ ਫੰਡਿੰਗ ਆਧਾਰਿਤ ਹੈ, ਇਸ ਸਾਲ ਜੂਨ ਦੇ ਵਿੱਚ ਨੈਦਰਲੈਂਡਸ 'ਚ ਇੱਦਾਂ ਹੇਗ ਜਿਹੜੀ ਇੱਕ ਮੀਟਿੰਗ ਹੋਈ ਸੀ, ਉਹਦੇ 'ਚ ਅਮਰੀਕਾ ਦੇ ਕਹਿਣ 'ਤੇ ਜਿਹੜੇ ਵੀ ਇਹ ਪੱਛਮੀ ਮੁਲਕ ਨੇ ਜਿਹੜੇ ਯੂਕਰੇਨ ਦਾ ਸਮਰਥਨ ਕਰ ਰਹੇ ਨੇ, ਇੱਕ ਸੂਚੀ ਤਿਆਰ ਕੀਤੀ ਗਈ ਸੀ, ਪ੍ਰਾਇਓਰਟਾਈਜ਼ਡ ਯੂਕਰੇਨ ਰਿਕੁਆਇਰਮੈਂਟਸ ਲਿਸਟ, PURL। ਸੋ ਉਸ PURL ਨੂੰ ਸਪੋਰਟ ਕਰਨ ਲਈ, ਉਸ ਲਿਸਟ ਦੇ ਉੱਪਰ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੀ ਪ੍ਰੋਕਿਓਰਮੈਂਟ ਨੂੰ ਸਿਕਿਓਰ ਕਰਨ ਦੇ ਲਈ $200 million ਤੋਂ ਵੀ ਵੱਧ ਦੀ ਫੰਡਿੰਗ ਅੱਜ ਕੈਨੇਡਾ ਵੱਲੋਂ ਕਮਿਟ ਕੀਤੀ ਜਾ ਰਹੀ ਹੈ।
ਯਾ, ਜਿਵੇਂ ਜਿਹੜੇ ਐਕਸਪੈਕਟਿੰਗ ਫੈਮਿਲੀਜ਼ ਵੱਲੋਂ ਇੱਕ ਰਜਿਸਟਰੀ ਨਹੀਂ ਤਿਆਰ ਕੀਤੀ ਜਾਂਦੀ, ਬੇਬੀ ਰਜਿਸਟਰੀ,
ਜੀ ਜੀ ਜੀ,
ਉਸੇ ਤਰ੍ਹਾਂ ਦੀ ਇੱਕ ਰਜਿਸਟਰੀ ਤਿਆਰ ਕੀਤੀ ਗਈ ਸੀ ਯੂਕਰੇਨ ਵਾਸਤੇ, ਕਿ ਤੁਸੀਂ ਭਾਈ ਇਸ ਸੂਚੀ ਦੇ ਵਿੱਚ ਚੀਜ਼ਾਂ ਸਾਰੀਆਂ ਲਿਖ ਦਿਓ, ਵੀ ਜਿਹੜੀਆਂ ਮਿਲਟਰੀ ਦੇ ਲਿਹਾਜ਼ ਤੋਂ ਤੁਹਾਨੂੰ ਇੰਪੋਰਟੈਂਟ ਇਸ ਵੇਲੇ ਲੱਗਦੀਆਂ ਨੇ, ਤੁਹਾਨੂੰ ਕ੍ਰਿਟੀਕਲੀ ਇਸ ਵੇਲੇ ਚਾਹੀਦੀਆਂ ਨੇ
ਜੀ.
ਸੋ PURL ਪ੍ਰਾਇਓਰਟਾਈਜ਼ਡ ਯੂਕਰੇਨ ਰਿਕੁਆਇਰਮੈਂਟ ਲਿਸਟ. ਸੋ ਇਹਦੇ ਵਿੱਚ ਪਹਿਲਾਂ ਵੀ ਕੈਨੇਡਾ ਵੱਲੋਂ ਕੰਟਰੀਬਿਊਸ਼ਨ ਕੀਤਾ ਜਾ ਚੁੱਕਿਆ. ਸੋ ਪਹਿਲਾਂ ਕੈਨੇਡਾ ਨੇ ਇਸ ਪ੍ਰੋਗਰਾਮ ਦੇ ਵਿੱਚ ਤਕਰੀਬਨ
680
ਮਿਲੀਅਨ ਡਾਲਰ ਅਗਸਤ ਦੇ ਵਿੱਚ ਅਨਾਊਂਸ ਕੀਤੇ ਸੀ, ਤੇ ਇਹ ਹੁਣ ਦੂਸਰੀ ਅਨਾਊਂਸਮੈਂਟ ਹੈ ਇਸ ਤਰ੍ਹਾਂ ਦੀ, 200 ਮਿਲੀਅਨ ਡਾਲਰ ਹੋਰ ਅੱਜ ਅਨਾਊਂਸ ਕੀਤੇ ਗਏ ਨੇ. ਤੇ ਇਸ ਤੋਂ ਇਲਾਵਾ
ਐਡੀਸ਼ਨਲ ਆ
ਐਡੀਸ਼ਨਲ ਹਾਂਜੀ
ਜਿਹੜਾ 200
ਹਾਂਜੀ ਹਾਂਜੀ
ਹਾਂ. ਸੋ ਟੋਟਲ ਇਹ ਮਿਲਾ ਕੇ 680 ਉਹ ਤੇ 200 ਇਹ
ਜੀ
880 ਮਿਲੀਅਨ ਡਾਲਰ ਹੋ ਗਿਆ ਹੈ.
ਤੇ ਇਹ ਤਾਂ ਵੈਸੇ ਵਿਜੇ ਜੀ ਬਹੁਤ ਕਹਿ ਲਓ ਵੀ ਊਠ ਦੇ ਮੂੰਹ ਚ ਜ਼ੀਰੇ ਵਾਲੀ ਗੱਲ ਆ. 2022 ਤੋਂ ਲੈ ਕੇ ਹੁਣ ਤੱਕ ਕੈਨੇਡਾ ਓਵਰਆਲ 22 ਬਿਲੀਅਨ ਡਾਲਰ ਯੂਕਰੇਨ ਨੂੰ ਪਲੈਜ ਕਰ ਚੁੱਕਿਆ, ਤੇ ਉਹਦੇ ਵਿੱਚੋਂ 6.5 ਬਿਲੀਅਨ ਡਾਲਰ ਮਿਲਟਰੀ ਏਡ ਵਾਸਤੇ ਨੇ. ਤੇ ਅੱਜ ਸਿਰਫ ਇਹੀ ਅਨਾਊਂਸਮੈਂਟ ਨਹੀਂ, 35 ਮਿਲੀਅਨ ਡਾਲਰ ਦੀ ਇੱਕ ਛੋਟੀ ਅਨਾਊਂਸਮੈਂਟ ਹੋਰ ਵੀ ਕੀਤੀ ਗਈ ਹੈ. ਇਹ ਨੇਟੋ ਦੇ ਕੰਪ੍ਰੀਹੈਂਸਿਵ ਅਸਿਸਟੈਂਸ ਪੈਕੇਜ ਫਾਰ ਯੂਕਰੇਨ ਦੇ ਵਿੱਚ ਫੰਡਿੰਗ ਵਾਸਤੇ 35 ਮਿਲੀਅਨ ਡਾਲਰ ਇਹ ਵੀ ਕੈਨੇਡਾ ਨੇ ਅਨਾਊਂਸ ਕੀਤੇ ਨੇ.
ਤੋ ਵਾਸੂ ਜੀ, ਕੱਲ੍ਹ ਅਮਰੀਕਾ ਵੱਲੋਂ ਡੋਨਲਡ ਟਰੰਪ ਵੱਲੋਂ ਭੇਜੇ ਗਏ ਆਪਣੇ ਅਧਿਕਾਰੀ, ਇੱਕ ਤਾਂ ਉਹਨਾਂ ਦਾ ਜਵਾਈ ਜਾਰਡ ਕੁਸ਼ਨਰ ਅਤੇ ਦੂਜੇ ਉਹਨਾਂ ਦੇ ਕੁੜਮ ਨੇ ਵੈਸੇ ਸਟੀਵ ਵਿਟਕੌਫ ਜਿਹੜੇ ਕਿ ਇਸ ਵੇਲੇ ਟਰੰਪ ਦੇ ਸਪੈਸ਼ਲ ਐਨਵੋਏ ਨੇ, ਉਹਨਾਂ ਨੂੰ ਭੇਜਿਆ ਗਿਆ ਸੀ ਅਤੇ ਉਹਨਾਂ ਨੇ ਮੁਲਾਕਾਤ ਕੀਤੀ ਹੈ ਮੋਸਕੋ ਦੇ ਵਿੱਚ ਵਲਾਦੀਮੀਰ ਪੁਤਿਨ ਦੇ ਨਾਲ, ਰਸ਼ੀਅਨ ਪ੍ਰੈਜ਼ੀਡੈਂਟ ਦੇ ਨਾਲ. ਮਕਸਦ ਇਹ ਸੀ ਕਿ ਜਿਹੜੀ ਰਸ਼ੀਆ ਅਤੇ ਯੂਕਰੇਨ ਵਿਚਕਾਰ ਇਹ ਜਿਹੜੀ ਜੰਗ ਚੱਲਦੀ ਆ ਰਹੀ ਹੈ ਸਿੰਸ 2022, 4 ਸਾਲ ਹੋ ਜਾਣੇ ਹੁਣ ਇਨ ਕਪਲ ਆਫ ਮੰਥਸ, ਅਤੇ ਇਹਦਾ ਕਿਸੇ ਨਾ ਕਿਸੇ ਤਰ੍ਹਾਂ ਨਿਪਟਾਰਾ ਕੀਤਾ ਜਾ ਸਕੇ. ਅਫਕੋਰਸ ਡੋਨਲਡ ਟਰੰਪ ਨੇ ਜਿਹੜਾ ਪੀਸ ਪਲਾਨ ਪਹਿਲਾਂ ਵੀ ਸੁਝਾਇਆ, ਜਿੱਥੇ ਹੁਣ ਵੀ ਗੱਲ ਹੋ ਰਹੀ ਆ, ਉਹਨੂੰ ਲੈ ਕੇ ਯੂਕਰੇਨ ਦਾ ਸਭ ਤੋਂ ਵੱਡੀ ਕੰਸਰਨ ਇਹੀ ਆ ਕਿ ਉਹਦੇ ਵਿੱਚ ਤਾਂ ਟਰੰਪ ਨੇ ਇਹੋ ਜਿਹੀਆਂ ਗੱਲਾਂ ਅਮਰੀਕਾ ਵੱਲੋਂ ਪ੍ਰਪੋਜ਼ ਕੀਤੀਆਂ ਜਾ ਰਹੀਆਂ ਨੇ ਕਿ ਯੂਕਰੇਨ ਆਪਣੀ ਜ਼ਮੀਨ ਛੱਡ ਦੇਵੇ, ਕਿਉਂਕਿ ਰਸ਼ੀਆ ਦਾ ਕਹਿਣਾ ਡੋਨਬਾਸ ਰੀਜਨ ਛੱਡੋ, ਤੁਸੀਂ ਨੇਟੋ ਦੇ ਮੈਂਬਰ ਨਾ ਨਹੀਂ ਬਣੋਗੇ, ਇਸ ਗੱਲ ਦੀ ਕਮਿਟਮੈਂਟ ਕਰੋ. ਹੋਰ ਵੀ ਕਈ ਇਸ ਤਰ੍ਹਾਂ ਦੀਆਂ ਸ਼ਰਤਾਂ ਨੇ ਜਿਹੜੀਆਂ ਕਿ ਯੂਕਰੇਨ ਨੂੰ ਨਾਗਵਾਰਾਂ ਨੇ. ਜਿਹੜੀ ਕੱਲ੍ਹ ਇਹ ਮੀਟਿੰਗ ਹੋਈ ਆ ਵਾਸੂ ਜੀ, ਉਹਦੇ ਵਿੱਚ ਵਲਾਦੀਮੀਰ ਪੁਤਿਨ ਨੇ ਯੂਰਪ ਨੂੰ ਜੰਗ ਦੀ ਧਮਕੀ ਵੀ ਦੇ ਦਿੱਤੀ ਪੂਰੇ ਯੂਰਪ ਨੂੰ.
ਯਾ ਕੱਲ ਉਸ ਮੀਟਿੰਗ ਤੋਂ ਪਹਿਲਾਂ ਇਨਫੈਕਟ ਪੁਤਿਨ ਨੇ ਗੱਲ ਕਹੀ, ਕਹਿੰਦੇ ਵੀ ਅਸੀਂ ਯੂਰਪ ਨਾਲ ਕੋਈ ਲੜਾਈ ਨਹੀਂ ਕਰਨਾ ਚਾਹੁੰਦੇ, ਪਰ ਜੇ ਕੋਈ ਯੂਰਪ ਵੱਲੋਂ ਜੰਗ ਸ਼ੁਰੂ ਕੀਤੀ ਜਾਂਦੀ ਹੈ ਤੇ ਕਹਿੰਦੇ ਉਸ ਜੰਗ ਦਾ ਨਿਪਟਾਰਾ ਅਸੀਂ ਨਹੀਂ ਜਲਦੀ ਕਰਾਂਗੇ ਕਿ ਸਾਡੇ ਕੋਲ ਨੈਗੋਸੀਏਸ਼ਨ ਕਰਨ ਵਾਸਤੇ ਕੋਈ ਹੋਰ ਬਚੇਗਾ ਨਹੀਂ. ਬੇਸਿਕਲੀ ਉਹ ਕਹਿ ਰਹੇ ਵੀ ਤੁਸੀਂ ਬੜੇ ਵੱਡੇ ਨੈਗੋਸ਼ੀਏਟਰ ਬਣੇ ਫਿਰਦੇ ਹੋ ਯੂਕਰੇਨ ਵਾਲੇ ਮਸਲੇ,
ਨੈਗੋਸੀਏਸ਼ਨ ਤਾਂ ਕਰੋਗੇ ਜੇ ਬਚੋਗੇ.
ਜੇ ਬਚੋਗੇ ਕਹਿੰਦੇ ਸਾਡੇ ਸਾਹਮਣੇ ਕੋਈ ਟੇਬਲ ਤੇ ਬੈਠ ਕੇ ਨੈਗੋਸੀਏਸ਼ਨ ਕਰਨ ਵਾਲਾ ਬਚੇਗਾ ਨਹੀਂ, ਅਸੀਂ ਇੰਨੀ ਜਲਦੀ ਇਸ ਜੰਗ ਦਾ ਨਿਪਟਾਰਾ ਕਰਾਂਗੇ. ਉਹਨਾਂ ਨੇ ਇਸ ਤਰ੍ਹਾਂ ਦੀ ਧਮਕੀ ਦਿੱਤੀ. ਉਹਨਾਂ ਨੇ ਨਾਲ ਯੂਕਰੇਨ ਨੂੰ ਵੀ ਕੱਲ੍ਹ ਧਮਕੀ ਦਿੱਤੀ. ਪਹਿਲਾਂ ਉਹਨਾਂ ਨੇ ਕਿਹਾ ਵੀ ਤੁਹਾਡੀ ਅਸੀਂ ਜਿਹੜੀ ਓਸ਼ਨ ਤੱਕ ਦੀ ਸੀ ਤੱਕ ਦੀ ਜਿਹੜੀ ਐਕਸੈਸ ਆ ਉਹ ਅਸੀਂ ਬਲੌਕ ਕਰ ਦੇਵਾਂਗੇ, ਕਿਉਂਕਿ ਯੂਕਰੇਨ ਵੱਲੋਂ ਜਿਹੜੀ ਰਸ਼ੀਆ ਦੀ ਸ਼ੈਡੋ ਫਲੀਟ ਆ ਉਹਦੇ ਉੱਤੇ ਡਰੋਨ ਹਮਲੇ ਕੀਤੇ ਗਏ ਸੀ ਬਲੈਕ ਸੀ ਦੇ ਵਿੱਚ. ਸੋ ਇਸ ਤਰ੍ਹਾਂ ਦੀ ਗੱਲਬਾਤ. ਜਿਹੜੀ ਕੱਲ੍ਹ ਮੀਟਿੰਗ ਹੋਈ ਜਿਹੜੀ ਇਹ ਐਨਵੋਇਸ ਦੇ ਨਾਲ,
5 ਘੰਟੇ
ਤੋਂ ਵੀ ਜ਼ਿਆਦਾ ਮੀਟਿੰਗ ਚੱਲੀ, ਉੱਥੇ ਸ਼ਾਮ ਨੂੰ ਮੀਟਿੰਗ ਸ਼ੁਰੂ ਹੋਈ ਸੀ, ਅੱਧੀ ਰਾਤ ਤੋਂ ਬਾਅਦ ਵੀ ਮੀਟਿੰਗ ਚੱਲਦੀ ਰਹੀ. ਤੇ ਉਸ ਮੀਟਿੰਗ ਦੇ ਵਿੱਚ ਭਾਵੇਂ ਯੂਰੀ ਉਸ਼ਾਕੋਵ ਜਿਹੜੇ ਕਿ ਇਹਨਾਂ ਦੇ ਮੇਨ ਸਿਕਿਉਰਿਟੀ ਸਲਾਹਕਾਰ ਨੇ, ਉਹਨਾਂ ਨੇ ਇਹ ਗੱਲ ਕਹੀ, ਕਹਿੰਦੇ ਕਿ ਵੀ ਕੋਈ ਖਾਸ ਇਹਦੇ ਵਿੱਚ ਕੋਈ ਅਗਰੀਮੈਂਟ ਨਹੀਂ ਹੋਇਆ, ਪਰ ਓਵਰਆਲ ਮੀਟਿੰਗ ਕੰਸਟਰਕਟਿਵ ਸੀ. ਇੱਕ ਉਹਨਾਂ ਨੇ ਇੰਪੋਰਟੈਂਟ ਗੱਲ ਕਹੀ ਹੈ, ਕਹਿੰਦੇ ਕਿ ਪੁਤਿਨ ਨੇ ਡੋਨਲਡ ਟਰੰਪ ਵਾਸਤੇ ਕੁਝ ਬੜੇ ਪੋਜ਼ਿਟਿਵ ਸਿਗਨਲਸ ਤੇ ਗ੍ਰੀਟਿੰਗਸ ਭਿਜਵਾਈਆਂ ਨੇ ਸਟੀਵ ਵਿਟਕੌਫ ਦੇ ਹੱਥ
ਜੀ.
ਤੇ ਕਹਿੰਦੇ ਵੀ ਉਹ ਅਸੀਂ ਆਪਸ ਸਾਡੀ ਸਹਿਮਤੀ ਬਣੀ ਹੈ ਕਿ ਜਿਹੜੀਆਂ ਉਹ ਵੀ ਕਹਿ ਲਓ ਵੀ ਇੱਕ ਜਿਹੜਾ ਸ਼ੁਭੇਛਾਵਾਂ ਵਾਲਾ ਜਿਹੜਾ ਗੁਪਤ ਸੁਨੇਹਾ ਹੈ ਵੀ ਉਹ ਅਸੀਂ ਜਨਤਕ ਨਹੀਂ ਕਰਾਂਗੇ, ਮੀਡੀਆ ਦੇ ਨਾਲ ਉਹ ਸਾਂਝਾ ਨਹੀਂ ਕਰਾਂਗੇ ਵੀ ਇਹੋ ਜਿਹੀ ਕਿਹੜੀ ਗੱਲ ਜਿਹੜਾ ਇੱਕ ਗੁਪਤ ਸੁਨੇਹਾ ਜਿਹੜਾ ਭਿਜਵਾਇਆ ਪੁਤਿਨ ਨੇ ਟਰੰਪ ਨੂੰ. ਵੀ ਹੁਣ ਦੇਖਦੇ ਹਾਂ ਕਿ ਉਹ ਸੁਨੇਹਾ ਕੀ ਹੁੰਦਾ ਤੇ ਟਰੰਪ ਨੂੰ ਉਹ ਜਿਹੜੀਆਂ ਗ੍ਰੀਟਿੰਗਸ ਤੇ ਜਿਹੜੇ ਉਹ ਪੋਜ਼ਿਟਿਵ ਸਿਗਨਲਸ ਨੇ ਇੰਪੋਰਟੈਂਟ ਸਿਗਨਲਸ ਉਹ ਕਿਹੋ ਜਿਹੇ ਲੱਗਦੇ.
ਵਾਸੂ ਜੀ ਜੇ ਇਹਨੂੰ ਫਿਲਮੀ ਪੁਆਇੰਟ ਆਫ ਵਿਊ ਤੋਂ ਦੇਖਣਾ ਹੋਵੇ ਤਾਂ ਫਿਰ ਤਾਂ ਕਈ ਵਾਰੀ ਉਹ ਗੁਪਤ ਸਿਗਨਲ ਇਹੋ ਜਿਹਾ ਕੋਈ ਧਮਕੀ ਵੀ ਹੋ ਸਕਦੀ ਆ. ਹੁੰਦਾ ਨਾ ਵੀ ਤੁਸੀਂ ਅਗਲੇ ਨੂੰ ਚਿੱਠੀ ਦੇ ਵਿੱਚ ਐਨਵੈਲਪ ਦੇ ਵਿੱਚ ਕੋਈ ਇਹੋ ਜਿਹੀ ਚੀਜ਼ ਭੇਜ ਦਿੰਦੇ, ਦੇਖ ਕੇ ਉਹਦੇ ਚਿਹਰੇ ਦੇ ਰੰਗ ਉੱਡ ਜਾਂਦੇ ਨੇ. ਫਿਰ ਅਗਲਾ ਕਹਿੰਦਾ ਵੀ ਹੁਣ ਜਿਹੜਾ ਭੇਜਣ ਵਾਲਾ ਹੁੰਦਾ ਉਹ ਉਸ ਸਿਗਨਲ ਦੇ ਨਾਲ ਰਿਸੀਪੀਐਂਟ ਨੂੰ ਆਪਣੇ ਅਧੀਨ ਕਰ ਲੈਂਦਾ. ਸੋ ਕੀ ਉਦਾਂ ਦਾ ਕੋਈ ਸੁਨੇਹਾ ਜਿਹੜੀ ਉਹਨਾਂ ਨੇ ਆਹ ਗੱਲ ਕਹਿ ਦਿੱਤੀ ਅਸੀਂ ਜਨਤਕ ਨਹੀਂ ਕਰਨੇ. ਸੋ ਲੈਟ ਸੀ ਰਿਮੇਨਸ ਟੂ ਬੀ ਸੀਨ ਟਰੰਪ ਇਹਦੇ ਬਾਰੇ ਹੋਰ ਕੀ ਕਹਿੰਦੇ ਨੇ.
ਹੀ ਹੈਜ਼ ਸੈਂਟ ਅ ਸੀਰੀਜ਼ ਆਫ ਇੰਪੋਰਟੈਂਟ ਸਿਗਨਲਸ ਐਂਡ ਗ੍ਰੀਟਿੰਗਸ ਟੂ ਟਰੰਪ.
ਆਓ ਕਭੀ ਹਵੇਲੀ ਪੇ
ਤੇ ਸਟੀਵ ਵਿਟਕੌਫ ਉਸ ਮੀਟਿੰਗ ਤੋਂ ਬਾਅਦ ਕਹਿੰਦੇ ਤੁਰੰਤ ਜਿਹੜੀ ਐਮਬੈਸੀ ਹੈ ਯੂਐਸ ਦੀ ਮਾਸਕੋ ਦੇ ਵਿੱਚ ਉੱਥੇ ਚਲੇ ਗਏ ਟੂ ਕਨਵੇ ਦੋਜ਼ ਮੈਸੇਜਸ ਟੂ ਡੋਨਲਡ ਟਰੰਪ ਇਹ ਮੀਟਿੰਗ ਦੇ ਵਿੱਚ ਕਿਹੜੀਆਂ ਕਿਹੜੀਆਂ ਗੱਲਾਂ ਹੋਈਆਂ ਨੇ ਤੁਹਾਡੇ ਵਾਸਤੇ ਸੁਨੇਹਾ ਕੀ ਭੇਜਿਆ
ਜੀ. ਵਾਸੂ ਜੀ ਜਦੋਂ ਮਾਰਕ ਕਾਰਨੀ ਪ੍ਰਧਾਨ ਮੰਤਰੀ ਬਣੇ, ਈਵਨ ਇਲੈਕਸ਼ਨ ਕੈਂਪੇਨ ਦੌਰਾਨ ਵੀ ਅਤੇ ਪਿਛਲੇ ਮਹੀਨਿਆਂ ਦੌਰਾਨ ਇਹ ਵਾਅਦਾ ਇਹ ਕਰਦੇ ਰਹੇ ਨੇ ਕਿ ਕੈਨੇਡਾ ਦੇ ਵਿੱਚ ਉਹ ਹਾਊਸਿੰਗ ਕੰਸਟਰਕਸ਼ਨ ਵਾਸਤੇ 5 ਲੱਖ ਘਰਾਂ ਦੀ ਸਾਲਾਨਾ ਉਸਾਰੀ ਕਰਨ ਵਾਸਤੇ ਮਾਹੌਲ ਤਿਆਰ ਕਰਨਗੇ, 500,000 ਨਿਊ ਹੋਮਸ ਪਰ ਈਅਰ,
ਦੁੱਗਣੀ ਕਰ ਦੇਣੀ ਰਫਤਾਰ,
ਕਰੈਕਟ, ਕਿਉਂਕਿ ਜੇ ਸਾਡਾ ਬੈਸਟ ਜੇ ਅਸੀਂ ਵਰੇ ਵੀ ਵੇਖੀਏ ਜਿਹਦੇ ਵਿੱਚ ਕੈਨੇਡਾ 'ਚ ਨਿਊ ਹੋਮ ਕੰਸਟਰਕਸ਼ਨ ਜੇ ਪਿਛਲੇ ਸਾਲਾਂ ਸਭ ਤੋਂ ਵੱਧ ਹੋਈ ਹੋਵੇ, ਆਈ ਬਿਲੀਵ ਉਹ ਨੰਬਰ ਹਾਈਐਸਟ 1970s ਦੇ ਕਿਸੇ ਵਰੇ ਦਾ 72 ਦੇ ਵਿੱਚ ਸੀ ਸ਼ਾਇਦ, ਕਿ 276 ਕਿ 77,000 ਘਰ ਉਦੋਂ ਬਣੇ ਸੀ। ਸੋ ਹੁਣ 5,00,000 ਘਰਾਂ ਦੀ ਉਸਾਰੀ ਜੇ ਕਰਨੀ ਆ ਪਰ ਈਅਰ, ਅਤੇ ਉਹਦੇ ਵਾਸਤੇ ਬਹੁਤ ਵੱਡਾ ਹੁਲਾਰਾ ਚਾਹੀਦਾ। ਬਿਲਡ ਕੈਨੇਡਾ ਹੋਮਸ ਨਾਮ ਦੀ ਇੱਕ ਨਵੀਂ ਏਜੰਸੀ ਸਥਾਪਿਤ ਕਰ ਦਿੱਤੀ ਗਈ ਮਾਰਕਾਰਨੀ ਸਰਕਾਰ ਵੱਲੋਂ, ਅਤੇ ਜਦੋਂ ਹੁਣ ਬਜਟ ਆਇਆ ਸੀ ਕੁਝ ਵੱਖੋ ਵੱਖਰੀਆਂ ਜਿਹੜੇ ਇਨੀਸ਼ੀਏਟਿਵਸ ਦੇ ਪੈਸੇ ਇਕੱਠੇ ਇਕੱਠੇ ਕਰਕੇ ਕਹਿ ਦਿੱਤਾ ਗਿਆ ਕਿ ਬਿਲਡ ਕੈਨੇਡਾ ਹੋਮਸ ਦੇ ਕੋਲ ਟੋਟਲ $13 billion ਹੈਗੇ ਨੇ ਹਜੇ, ਅਤੇ ਉਹਨਾਂ $13 billion ਦੇ ਵਿੱਚੋਂ ਕੁਝ ਪੈਸੇ ਨੇ ਜਿਹੜੇ ਕਿ ਲੋਨਸ ਮੁਹੱਈਆ ਕਰਵਾਉਣ ਦੇ ਲਈ ਅਤੇ ਕੁਝ ਜਿਹੜੇ ਬਾਕੀ ਦੇ ਡਾਇਰੈਕਟ ਇਨੀਸ਼ੀਏਟਿਵਸ ਨੇ ਉਹਨਾਂ ਵਾਸਤੇ ਵਰਤੇ ਜਾਣਗੇ। ਉਹਨਾਂ ਬਾਰੇ ਅੱਗੇ ਚੱਲ ਕੇ ਗੱਲ ਕਰਦੇ ਹਾਂ ਵੀ ਉਹਦੇ ਨਾਲ ਹੋਏਗਾ ਕੀ ਕਿ ਹਾਊਸਿੰਗ ਕੰਸਟਰਕਸ਼ਨ ਨੂੰ ਕੈਨੇਡਾ ਦੇ ਵਿੱਚ ਹੁਲਾਰਾ ਦੇਣ ਦੇ ਲਈ ਇਹ ਨਵੀਂ ਬਣਾਈ ਏਜੰਸੀ ਬਹੁਤ ਵਧੀਆ ਕੰਮ ਕਰੇਗੀ। ਜਿਹੜੇ ਇਸ ਵੇਲੇ ਇੰਟਰਿਮ ਪਾਰਲੀਮੈਂਟਰੀ ਬਜਟ ਆਫਿਸਰ ਨੇ ਜੇਸਨ ਯਾਕ, ਉਹ ਬਸ ਵੀ ਜਦ ਵੀ ਰਿਪੋਰਟ ਕੱਢਦੇ ਨੇ ਉਹ ਐਂ ਲੱਗਦਾ ਵੀ ਜਿਵੇਂ ਰਿਪੋਰਟ ਨਹੀਂ ਉਹ ਸਰਕਾਰ ਨਾਲ ਜਿਵੇਂ ਕਿੜ ਕੱਢਦੇ ਹੋਣ। ਕਈਆਂ ਨੂੰ ਇਹ ਲੱਗਦਾ ਵੀ ਮੇ ਬੀ ਪੀ ਬੀ ਓ ਦਾ ਅਸਲੀ ਕੰਮ ਹੀ ਇਹ ਹੈ ਕਿ ਉਹ ਬਿਲਕੁਲ ਇਹ ਵਾਲੇ ਜਿਹੜੇ ਪੀ ਬੀ ਓ ਨੇ ਵੀ ਇਹ ਕੋਈ ਸ਼ੂਗਰ ਕੋਟ ਨਹੀਂ ਕਰਦੇ ਚੀਜ਼ ਨੂੰ, ਜਿਹੜੀ ਗੱਲ ਪ੍ਰੋਬਲਮ ਜਿੱਥੇ ਹੈਗੀ ਉਹਨੂੰ ਸਿੱਧਾ ਹਾਈਲਾਈਟ ਕਰਦੇ ਆ। ਕਈਆਂ ਨੂੰ ਇਹ ਲੱਗਦਾ ਵੀ ਇਹ ਸੱਚੀ ਜਿਵੇਂ ਸਰਕਾਰ ਨਾਲ ਕੋਈ ਕਿੜ ਕੱਢਣ 'ਤੇ ਲੱਗੇ ਆ। ਪਰ ਜੋ ਵੀ ਹੈ, ਜਿਹੜੀ ਕੱਲ੍ਹ ਇਹਨਾਂ ਨੇ ਰਿਪੋਰਟ ਕੱਢੀ ਆ ਉਹਦੇ 'ਚ ਇਹਨਾਂ ਨੇ ਇਹ ਕਿਹਾ ਵੀ ਇੱਕ ਤਾਂ ਅਗਲੇ 4 ਸਾਲਾਂ ਦੇ ਵਿੱਚ ਜਿਹੜੀ ਓਵਰਆਲ ਹਾਊਸਿੰਗ ਦੇ ਵਿੱਚ ਸਰਕਾਰ ਨੇ ਪੈਸੇ ਖਰਚਣੇ ਨੇ ਫੈਡਰਲ ਸਰਕਾਰ ਨੇ ਉਹਦੇ ਵਿੱਚ 50% ਤੋਂ ਵੀ ਵੱਧ ਦੀ ਕਟੌਤੀ ਹੋ ਜਾਣੀ ਆ, ਅਤੇ 4 ਸਾਲਾਂ 'ਚ ਟੋਟਲ ਆ ਜਿਹੜਾ ਬਿਲਡ ਕੈਨੇਡਾ ਹੋਮਸ ਵਾਲੀ ਨਵੀਂ ਏਜੰਸੀ ਆ ਇਹ 26,000 ਨਵੇਂ ਘਰ ਹੀ ਉਸਾਰ ਸਕੇਗੀ 4 ਸਾਲਾਂ 26,000, ਜਦਕਿ ਪ੍ਰਧਾਨ ਮੰਤਰੀ ਦਾ ਵਾਅਦਾ ਹੈ 500,000 ਨਿਊ ਹੋਮਸ ਪਰ ਈਅਰ।
ਯਾ ਸੋ ਕਹਿੰਦੇ ਵੀ ਜਿੰਨੇ ਘਰ ਬਣਨੇ ਉਹ ਤਾਂ ਬਣਨੇ ਸੀ ਵੀ ਇਸ ਇਨੀਸ਼ੀਏਟਿਵ ਦੇ ਕਰਕੇ 26,000 ਐਡੀਸ਼ਨਲ ਘਰ ਹੀ ਬਣ ਸਕਣਗੇ।
ਜੀ ਜੀ ਜੀ,
ਜਿਹੜਾ ਨਵਾਂ ਉਪਰਾਲਾ ਹੈ ਵੀ ਇਹਦੇ ਨਾਲ ਤੁਸੀਂ ਅਗਲੇ 4-5 ਸਾਲਾਂ ਦੇ ਵਿੱਚ 26,000 ਘਰ ਹੀ ਬਣਾ ਸਕੋਗੇ, ਉਹਨਾਂ ਵਿੱਚੋਂ ਸਿਰਫ 13,000 ਹੀ ਅਫੋਰਡੇਬਲ ਹੋਣਗੇ, ਬਾਕੀ ਜਿਹੜੇ ਨੇ ਉਹ ਮਾਰਕੀਟ ਪ੍ਰਾਈਸ ਵਾਲੇ ਹੀ ਹੋਣਗੇ।
ਜੀ,
ਅਤੇ ਜਿਹੜਾ ਇਹਨਾਂ ਨੇ ਗੈਪ ਆਈਡੈਂਟੀਫਾਈ ਕੀਤਾ ਸੀ ਹਾਊਸਿੰਗ ਦੇ ਵਿੱਚ ਅਗਸਤ ਦੇ ਵਿੱਚ, ਉਹ 3.7% ਹੀ ਪਲੱਗ ਹੋਏਗਾ ਇਸ ਨਵੀਂ ਉਸਾਰੀ ਦੇ ਨਾਲ, 26,000 ਘਰਾਂ ਦੇ ਨਾਲ। ਸੋ ਇਹ ਜਿਹੜੀ ਗੱਲ ਇਹਨਾਂ ਨੇ ਹਾਈਲਾਈਟ ਕੀਤੀ ਹੈ ਇਹ ਤਾਂ ਇੰਪੋਰਟੈਂਟ ਹੈ, ਤੇ ਜੇ ਇਹ ਗੱਲ ਸੱਚ ਹੈ ਤੇ ਫਿਰ ਇਹ ਕੰਸਰਨਿੰਗ ਵੀ ਹੈ ਵੀ ਇਹਦਾ ਮਤਲਬ ਵੀ ਜਿਹੜਾ ਸਰਕਾਰ ਦੇ ਜਿਹੜਾ ਸਰਕਾਰ ਦਾ ਰੈਟਰਿਕ ਹੈ, ਸਰਕਾਰ ਦੇ ਜਿਹੜੇ ਐਲਾਨ ਨੇ, ਜਿਹੜੀਆਂ ਗੱਲਾਂ ਨੇ ਵੀ ਉਹ ਫੋਕੀਆਂ ਨੇ ਫਿਰ ਜੇ ਇਹ ਗੱਲ ਸੱਚ ਸਾਬਤ ਹੁੰਦੀ ਹੈ ਤਾਂ। ਦੂਜੀ ਜਿਹੜੀ ਇਹਨਾਂ ਨੇ ਗੱਲ ਕੀਤੀ ਵਿਜੇ ਜੀ, ਜੋ ਤੁਸੀਂ ਮੈਨਸ਼ਨ ਕੀਤਾ, ਇਹ ਕਹਿ ਰਹੇ ਨੇ 2028-29 ਤੱਕ ਫੈਡਰਲ ਸਰਕਾਰ ਅਜੇ ਜਿਹੜੀ ਹਾਊਸਿੰਗ ਨਾਲ ਸੰਬੰਧਿਤ ਵੱਖੋ ਵੱਖਰੀ ਜਿਹੜੀ ਫੰਡਿੰਗ ਪ੍ਰਦਾਨ ਕਰ ਰਹੀ ਆ ਉਹ ਸਾਰੀ ਜੇ ਆਪਾਂ ਸਾਰੀ ਜੋੜ ਕੇ ਦੇਖੀਏ ਤਾਂ ਉਹ 2028-29 ਤੱਕ ਅੱਧੀ ਰਹਿ ਜਾਏਗੀ। ਸੋ ਇਹ ਕਹਿੰਦੇ ਵੀ ਅਜੇ ਇਸ ਵੇਲੇ 2025-26 ਦੇ ਵਿੱਚ $9.8 billion ਦੀ ਫੰਡਿੰਗ ਹੈ ਟੋਟਲ ਹਾਊਸਿੰਗ ਨਾਲ ਸੰਬੰਧਿਤ ਐਨੂਅਲ ਫੰਡਿੰਗ, ਇਹ 2028-29 ਤੱਕ ਘੱਟ ਕੇ $4.3 billion ਰਹਿ ਜਾਏਗੀ।
56% ਦਾ ਡ੍ਰੌਪ,
ਹਾਂ, ਸੋ ਮਤਲਬ 44% ਫੰਡਿੰਗ ਰਹਿ ਜਾਣੀ, 56% ਵਿੱਚੋਂ ਮਨਫੀ ਹੋ ਜਾਣੀ, ਇਹ ਥੋੜੀ ਵਧੀਕੀ ਆ ਕਿਉਂਕਿ ਇਹ ਕਹਿ ਰਹੇ ਨੇ ਵੀ ਜਿਹੜੇ ਵੱਖੋ ਵੱਖਰੇ ਪ੍ਰੋਗਰਾਮਸ ਜਿਵੇਂ ਹਾਊਸਿੰਗ ਐਕਸੈਲਰੇਟਰ ਫੰਡ, ਅਫੋਰਡੇਬਲ ਹਾਊਸਿੰਗ ਫੰਡ, ਕੈਨੇਡਾ ਹਾਊਸਿੰਗ ਬੈਨੀਫਿਟ, ਇਹ ਸਾਰੇ ਪ੍ਰੋਗਰਾਮਸ ਐਕਸਪਾਇਰ ਹੋਣ ਜਾ ਰਹੇ ਨੇ, ਜਾਂ ਵੀ ਕਹਿ ਲਓ ਵੀ ਸਨਸੈਟ ਹੋਣ ਜਾ ਰਹੇ ਨੇ 2028-29 ਤੱਕ। ਹੁਣ ਜੇ ਉਹ ਪ੍ਰੋਗਰਾਮ ਉਲੀਕਿਆ ਗਿਆ ਸੀ 2 ਸਾਲ ਪਹਿਲਾਂ, ਫੋਰ ਐਗਜ਼ਾਮਪਲ ਜਿਵੇਂ ਹਾਊਸਿੰਗ ਐਕਸੈਲਰੇਟਰ ਫੰਡ ਪਿਛਲੇ 2-3 ਸਾਲਾਂ ਦੇ ਵਿੱਚ ਹੀ ਉਲੀਕਿਆ ਗਿਆ, ਉਹ ਹੁਣ ਪ੍ਰੋਗਰਾਮ ਜੇ ਉਹਨਾਂ ਨੇ ਕਿਹਾ ਵੀ ਅਸੀਂ ਇਹਨੂੰ ਫੋਰ ਐਗਜ਼ਾਮਪਲ 5 ਸਾਲਾਂ ਵਾਸਤੇ ਚਲਾਵਾਂਗੇ, 2023 ਤੋਂ ਲੈ ਕੇ 2028 ਤੱਕ ਚੱਲੇਗਾ ਫੋਰ ਐਗਜ਼ਾਮਪਲ, ਅਤੇ ਇਹਦਾ ਮਤਲਬ ਇਹ ਤਾਂ ਨਹੀਂ ਕਿ ਉਹ ਕਹਿ ਰਹੇ ਹੋਣ ਵੀ ਫੈਡਰਲ ਸਰਕਾਰ ਕਹਿ ਰਹੀ ਹੋਵੇ 2028 ਦੇ ਵਿੱਚ ਅਸੀਂ ਇਹ ਪ੍ਰੋਗਰਾਮ ਬੰਦ ਕਰ ਦੇਵਾਂਗੇ,
ਬਿਲਕੁਲ,
ਇਹ ਵੀ ਤਾਂ ਹੋ ਸਕਦਾ ਕਿ 2027 ਜਾਂ 2028 ਦੇ ਵਿੱਚ ਜਾ ਕੇ ਸਰਕਾਰ ਕਹੇ ਕਿ ਅਸੀਂ ਇਸ ਪ੍ਰੋਗਰਾਮ ਨੂੰ ਐਕਸਟੈਂਡ ਕਰ ਰਹੇ ਹਾਂ,
ਟੌਪ ਅਪ ਕਰ
ਰਹੇ ਹਾਂ, ਇਹਦੀ ਥਾਂ 'ਤੇ ਅਸੀਂ ਕੋਈ ਹੋਰ ਨਵਾਂ ਪ੍ਰੋਗਰਾਮ ਹਾਊਸਿੰਗ ਨਾਲ ਸੰਬੰਧਿਤ ਚਲਾ ਰਹੇ ਹਾਂ। ਹੁਣ ਜਿਹੜਾ ਕੋਈ ਪ੍ਰੋਗਰਾਮ ਆ ਉਹ ਤੁਸੀਂ 200 ਆਪਾਂ ਹੁਣ ਇਸ ਵੇਲੇ 2025 'ਚ ਬੈਠੇ ਹਾਂ, ਇਹ ਪ੍ਰੋਗਰਾਮ 2028-29 ਤੱਕ ਚੱਲ ਰਿਹਾ, ਮਤਲਬ 2029 ਦੀ ਮਾਰਚ 31 ਮਾਰਚ 2029 ਤੱਕ ਇਹ ਪ੍ਰੋਗਰਾਮ ਚੱਲ ਰਿਹਾ,
ਕਰੈਕਟ।
ਹੁਣ ਜੇ ਉਹਨੂੰ ਟੌਪ ਅਪ ਕਰਨਾ ਜਾਂ ਉਹਦੇ ਵਿੱਚ ਕੋਈ ਤਰਮੀਮ ਕਰਨੀ ਆ ਉਹ ਸਰਕਾਰ 2025 ਥੋੜ੍ਹੀ ਅਨਾਊਂਸ ਕਰੇਗੀ।
ਇਹੀ ਗੱਲ ਕੱਲ੍ਹ ਜਿਹੜੇ ਫਾਈਨੈਂਸ ਮਿਨਿਸਟਰ ਨੇ ਫਰਾਂਸੋਆ ਫਿਲਿਪ ਸ਼ੈਂਪੇਨ, ਉਹਨਾਂ ਨੇ ਇਹੀ ਗੱਲ ਕਹੀ, ਕਹਿੰਦੇ 2029 ਦੇ ਫੈਸਲੇ ਤੁਸੀਂ ਅਜੇ 2025 ਦੇ ਵਿੱਚ ਬੈਠ ਕੇ ਥੋੜ੍ਹੇ ਲਓਗੇ।
ਐਗਜੈਕਟਲੀ,
ਵੀ ਇੱਕ ਜਿਹੜਾ ਸਭ ਤੋਂ ਵੱਡਾ ਜਿਹੜਾ ਇੱਕ ਕ੍ਰਿਟੀਸਿਜ਼ਮ ਜਿਹੜਾ ਪੁਸ਼ ਬੈਕ ਆ ਇਸ ਰਿਪੋਰਟ 'ਤੇ ਜਿਹੜਾ ਸਰਕਾਰੀ ਅਫੀਸ਼ੀਅਲਸ ਵੱਲੋਂ ਅਤੇ ਮੰਤਰੀਆਂ ਵੱਲੋਂ ਕੀਤਾ ਜਾ ਰਿਹਾ, ਉਹਨਾਂ ਦਾ ਇਹੀ ਕਹਿਣਾ, ਕਹਿੰਦੇ ਇੱਕ ਤਾਂ ਇਹ ਅਜ਼ਿਊਮ ਕਰ ਲਿਆ ਗਿਆ ਕਿ ਜਿਹੜੇ ਪ੍ਰੋਗਰਾਮ ਐਕਸਪਾਇਰ ਹੋ ਰਹੇ ਨੇ ਸਰਕਾਰ ਉਹਨਾਂ ਨੂੰ ਐਕਸਟੈਂਡ ਨਹੀਂ ਕਰੇਗੀ, ਉਹਨਾਂ ਦੀ ਥਾਂ 'ਤੇ ਕੋਈ ਨਵਾਂ ਪ੍ਰੋਗਰਾਮ ਨਹੀਂ ਲਿਆਏਗੀ, ਪਹਿਲੀ ਗੱਲ। ਦੂਜੀ ਗੱਲ, ਇਸ ਰਿਪੋਰਟ ਦੇ ਵਿੱਚ ਇਹ ਵੀ ਕੰਸਿਡਰ ਨਹੀਂ ਕੀਤਾ ਗਿਆ ਕਿ ਸਰਕਾਰ ਦੀਆਂ ਜਿਹੜੀਆਂ ਓਵਰਆਲ ਬਾਕੀ ਨੀਤੀਆਂ ਨੇ ਅਬਾਊਟ ਹਾਊਸਿੰਗ, ਉਹਦੇ ਕਰਕੇ ਜਿਹੜੇ ਪ੍ਰਾਈਵੇਟ ਇਨਵੈਸਟਮੈਂਟ ਦੇ ਨਾਲ ਘਰਾਂ ਦੀ ਉਸਾਰੀ ਹੋਏਗੀ ਉਹਨੂੰ ਵੀ ਇਹਦੇ ਵਿੱਚੋਂ ਇਸ ਰਿਪੋਰਟ ਦੇ ਵਿੱਚ ਕੰਸੀਡਰ ਫੈਕਟਰ ਨਹੀਂ ਕੀਤਾ ਗਿਆ। ਸੋ ਇਹ ਰੀਜ਼ਨ ਹੈ ਕਿ ਜਿਹੜਾ ਨੰਬਰ ਆ ਉਹ ਇਹੀ ਆਉਂਦਾ ਵੀ ਚਾਰ ਸਾਲਾਂ ਦੇ ਵਿੱਚ ਸਿਰਫ 26,000 ਐਡੀਸ਼ਨਲ ਘਰ ਹੀ ਬਣ ਸਕਣਗੇ ਬਿਕੋਜ਼ ਆਫ ਬਿਲਡ ਕੈਨੇਡਾ ਹੋਮਸ।
ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਕਿ ਜਿਹੜੇ ਇਹ ਇੰਟਰਿਮ ਪੀਬੀਓ ਨੇ ਜੇਸਨ ਯਾਕ ਵੀ ਇਹ ਗੱਲ ਸ਼ੂਗਰ ਕੋਟ ਕਰਕੇ ਨਹੀਂ ਕਰਦੇ। ਫਰਾਂਸਵਾ ਫਿਲਿਪ ਸ਼ੈਂਪੇਨ ਵਰਡ ਯੂਜ਼ ਕਰਦੇ ਨੁਆਂਸ। ਹਾਲ ਹੀ ਵਿੱਚ ਜਦੋਂ ਸੋ ਇਹਨਾਂ ਦੀ ਜਦੋਂ ਨਿਯੁਕਤੀ ਹੋਈ ਸੀ ਜੇਸਨ ਯਾਕ ਦੀ ਸਤੰਬਰ ਦੇ ਵਿੱਚ ਇਹਨਾਂ ਨੂੰ ਨਿਯੁਕਤ ਕੀਤਾ ਗਿਆ, ਇਹਨਾਂ ਨੂੰ ਕਿਹਾ ਗਿਆ ਸੀ ਤੁਹਾਡੀ 6 ਮਹੀਨੇ ਦੀ ਟਰਮ ਹੋਏਗੀ ਤੇ ਤੁਹਾਨੂੰ 6 ਮਹੀਨੇ ਅਸੀਂ ਕੰਮ ਕਰਾ ਕੇ ਦੇਖਣਾ, ਜੇ ਕੰਮ ਚੰਗਾ ਲੱਗਿਆ ਤੁਹਾਨੂੰ ਬਾਅਦ ਪੱਕਿਆਂ ਕਰ ਦਾਂਗੇ। ਪਰ ਇਹਨਾਂ ਨੇ ਜਿਹੜੀਆਂ ਰਿਪੋਰਟਾਂ ਜਾਰੀ ਕਰਨੀਆਂ ਸ਼ੁਰੂ ਕੀਤੀਆਂ ਜੋ ਇਹਨਾਂ ਨੇ ਹਾਊਸ ਆਫ ਕਾਮਨਸ ਦੀਆਂ ਕਮੇਟੀਜ਼ ਦੇ ਵਿੱਚ ਜਾ ਕੇ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ, ਸਰਕਾਰ ਨੂੰ ਚੰਗੀਆਂ ਨਹੀਂ ਲੱਗੀਆਂ। ਸਰਕਾਰ ਵੱਲੋਂ ਇਹ ਬਿਆਨ ਆਇਆ ਸ਼ੈਂਪੇਨ ਵੱਲੋਂ ਹੀ ਕਿ ਅਸੀਂ ਇਹਨਾਂ ਦੀ ਰਿਪਲੇਸਮੈਂਟ ਲੱਭ ਰਹੇ ਹਾਂ ਤੁਰੰਤ, ਵੀ ਆਰ ਲੁਕਿੰਗ ਫਾਰ ਸਮਵਨ ਵਿਦ ਮੋਰ ਨੁਆਂਸ, ਕਿ ਜਿਹਨੂੰ ਗੱਲ ਥੋੜੀ ਜਿਹੀ ਜੋ ਤੁਸੀਂ ਕਿਹਾ ਵੀ ਸ਼ੂਗਰ ਕੋਟ, ਸ਼ੂਗਰ ਕੋਟ ਕਰਕੇ ਗੱਲ ਕਰਨੀ ਆਉਂਦੀ ਹੋਵੇ, ਥੋੜੀ ਜਿਹੀ ਵੀ ਸਿੱਧੀ ਏਦਾਂ ਨਹੀਂ ਵੀ ਆ ਨੰਬਰ ਸਾਰੇ ਜੋੜੇ ਵੀ ਇਹ ਸਾਰੇ ਜਮ੍ਹਾਂ ਕੀਤੇ, ਇਹ ਚੋਂ ਮਨਫੀ ਕੀਤਾ, ਇਹਨਾਂ ਅਬਜ਼ਰਵ ਕੀਤਾ, ਤਕਸੀਮ ਕੀਤਾ, ਜਿਹੜਾ ਨੰਬਰ ਆਇਆ ਬਸ ਉਹੀ ਪ੍ਰਜੈਂਟ ਕਰ ਦਿਓ, ਵੀ ਕੰਟੈਕਸਟ ਵੀ ਨਾਲ ਪ੍ਰਦਾਨ ਕਰੋ, ਥੋੜਾ ਨੁਆਂਸ ਵੀ ਨਾਲ ਰੱਖੋ।
ਇਹ ਤਾਂ ਵਾਸੂ ਜੀ ਉਹ ਗੱਲ ਹੋ ਗਈ ਨਾ, ਮੰਨ ਲਓ ਹੁਣ ਇਸ ਵੇਲੇ ਬੱਚਾ ਯੂਨੀਵਰਸਿਟੀ ਜਾ ਰਿਹਾ, ਉਹਦੀ ਇਸ ਸਮੈਸਟਰ ਦੀ ਫੀਸ ਦੇ ਦਿੱਤੀ ਅਤੇ ਰਿਪੋਰਟ ਤਿਆਰ ਹੋਵੇ ਵੀ ਇਸ ਸਮੈਸਟਰ ਤੋਂ ਬਾਅਦ ਬੱਚੇ ਦੀ ਪੜ੍ਹਾਈ ਬੰਦ ਹੋ ਜਾਣੀ ਆ, ਕਿਉਂਕਿ ਅਗਲੇ ਸਮੈਸਟਰ ਦੀ ਫੀਸ ਤਾਂ ਪੇ ਨਹੀਂ ਕੀਤੀ ਹਜੇ। ਇੱਦਾਂ ਥੋੜ੍ਹੇ ਵੀ ਜੋ ਸਮੈਸਟਰ ਖਤਮ ਹੋਇਆ ਤਾਂ ਜਿਹੜੀ ਅਗਲੇ ਸਮੈਸਟਰ ਦੀ ਫੀਸ ਆ ਉਹ ਅਦਾ ਨਹੀਂ ਕੀਤੀ, ਉਹੀ ਪ੍ਰੋਗਰਾਮ ਦੀ ਇਹੀ ਗੱਲ ਹੈ ਨਾ।
ਸੋ ਯਾ ਸੋ ਜਦੋਂ ਸਰਕਾਰ ਨੇ ਕਹਿਤਾ ਕਿ ਅਸੀਂ ਇਹਨਾਂ ਦੀ ਰਿਪਲੇਸਮੈਂਟ ਲੱਭ ਰਹੇ ਹਾਂ, ਉਸ ਤੋਂ ਬਾਅਦ ਤਾਂ ਫਿਰ ਜੇਸਨ ਯਾਕ ਹੋਰ ਸਿੱਧੇ ਹੋ ਗਏ, ਇਹਨਾਂ ਨੂੰ ਹੋ ਗਿਆ ਵੀ ਹੁਣ ਆਪਣੀ ਜੋਬ ਐਕਸਟੈਂਸ਼ਨ ਤਾਂ ਹੋਣੀ ਨਹੀਂ ਤੇ ਫਿਰ ਖੁੱਲ੍ਹ ਕੇ ਗੱਲ ਕਰੋ। ਇਹਨਾਂ ਨੇ ਹਾਲ ਹੀ ਵਿੱਚ ਸਪੀਕਰ ਨੂੰ ਸ਼ਿਕਾਇਤ ਲਗਾਈ ਸੀ ਫੈਡਰਲ ਸਰਕਾਰ ਦੀ ਬਜਟ ਤੋਂ ਬਾਅਦ
ਵੀ ਪੇਪਰ ਨਹੀਂ ਦਿੰਦੇ ਮੈਨੂੰ, ਡਾਕੂਮੈਂਟੇਸ਼ਨ ਨਹੀਂ ਦੇ ਰਹੇ।
ਸੋ ਕਹਿੰਦੇ ਵੀ ਬਜਟ ਦੇ ਵਿੱਚ ਇਹਨਾਂ ਨੇ $60 billion ਦੇ ਕੱਟਸ ਜਿਹੜੇ ਨੇ ਉਹ ਪ੍ਰੋਮਿਸ ਕੀਤੇ ਹੋਏ ਆ,
5 ਸਾਲ ਦੀ ਬਚਤਾਂ ਹੋਣੀਆਂ।
ਹਾਂਜੀ, ਕਿ ਸਪੈਂਡਿੰਗ ਕੱਟ $60 billion ਦੇ ਹੋਣਗੇ ਓਵਰ 5 ਈਅਰਸ, ਵੀ ਉਹ ਉਹਦੀਆਂ ਡੀਟੇਲਸ ਇਹਨਾਂ ਨੇ ਮੰਗੀਆਂ ਸੀ ਵੱਖੋ ਵੱਖਰੇ ਡਿਪਾਰਟਮੈਂਟਸ ਦੇ ਕੋਲੋਂ, ਡਿਪਾਰਟਮੈਂਟਸ ਨੇ ਇਹਨਾਂ ਨੂੰ ਡਾਕੂਮੈਂਟ ਦਿੱਤੇ ਨਹੀਂ ਤੇ ਇਹਨਾਂ ਨੇ ਹਾਊਸ ਆਫ ਕਾਮਨਸ ਦੇ ਤੇ ਸੈਨੇਟ ਦੇ ਸਪੀਕਰਸ ਨੂੰ ਚਿੱਠੀ ਲਿਖੀ ਸੀ ਕਿ ਵੀ ਆ ਦੇਖੋ ਜੀ ਵੀ ਮੇਰੇ ਹੱਕਾਂ ਦੀ ਉਲੰਘਣਾ ਹੋ ਰਹੀ ਆ, ਤੇ ਬਾਅਦ ਸਰਕਾਰ ਨੇ ਕਿਹਾ ਸੀ ਵੀ ਅਜੇ ਬਜਟ ਨੂੰ ਅਪਰੂਵਲ ਹੀ ਨਹੀਂ ਮਿਲਿਆ, ਜੇ ਬਜਟ ਅਪਰੂਵ ਹੋ ਜਾਏ ਇੱਕ ਵਾਰ ਫਿਰ ਜਿਹੜਾ ਪਲਾਨ ਹੋਏਗਾ ਉਹ ਸਾਰਿਆਂ ਨਾਲ ਅਸੀਂ ਸਾਂਝਾ ਕਰਾਂਗੇ। ਸੋ PBO ਪਹਿਲਾਂ ਵੀ ਜਿਹੜੇ ਬਜਟ ਬਾਰੇ ਵੀ ਇਹਨਾਂ ਨੇ ਕਿਹਾ ਸੀ, ਪਹਿਲਾਂ ਕਹਿੰਦੇ ਸੀ ਬਜਟ ਸਸਟੇਨੇਬਲ ਨਹੀਂ ਹੈਗਾ, ਜਿਹੜੇ ਖਰਚੇ ਅਨਾਊਂਸ ਕਰ ਰਹੇ ਨੇ ਸਸਟੇਨੇਬਲ ਨਹੀਂ ਹੈਗੇ। ਬਾਅਦ ਵਿੱਚ ਇਹਨਾਂ ਨੇ ਜਦੋਂ ਬਜਟ ਦੀ ਆਪਣੀ ਇੱਕ
ਅਸੈਸਮੈਂਟ
ਦਿੱਤੀ ਉਹਦੇ ਵਿੱਚ ਇਹਨਾਂ ਨੇ ਕਿਹਾ ਵੀ ਜੇ ਲੌਂਗ ਟਰਮ ਦੇ ਵਿੱਚ ਦੇਖੋਗੇ ਤਾਂ ਸਸਟੇਨੇਬਲ ਹੈ, ਪਰ ਜਿਹੜੀ ਇਹਨਾਂ ਦੀ ਕੈਪੀਟਲ ਅਤੇ ਆਪਰੇਸ਼ਨ ਵਾਲੀ ਜਿਹੜੀ ਡੈਫੀਨੇਸ਼ਨ ਆ ਉਹਦੇ ਵਿੱਚ ਬੜਾ ਹੇਰਫੇਰ ਆ, ਵੀ ਉਹਦੇ 'ਤੇ ਇੱਕ ਇੰਡੀਪੈਂਡੈਂਟ ਪੈਨਲ ਬੈਠੇ ਅਤੇ ਉਹ ਡਿਸਾਈਡ ਕਰੇ ਕਿ ਕੈਪੀਟਲ ਐਕਸਪੈਂਡੀਚਰ ਕੀ ਹੈ ਅਤੇ ਆਪਰੇਸ਼ਨਲ ਐਕਸਪੈਂਡੀਚਰ ਕੀ ਆ। ਮੈਂ ਸਰਕਾਰ ਦੇ ਨਾਲ ਇੱਕ ਮਤ ਜਾਂ ਸਹਿਮਤ ਨਹੀਂ ਹੈਗਾ। ਸੋ ਜੇਸਨ ਯਾਕ ਨੂੰ ਪਤਾ ਚੱਲ ਗਿਆ ਵੀ ਉਹਨਾਂ ਦੀ ਜੋਬ ਐਕਸਟੈਂਡ ਨਹੀਂ ਹੋ ਰਹੀ ਅਤੇ ਉਹ ਹੁਣ ਕਹਿ ਲਓ ਖੁੱਲ੍ਹੇ 'ਚ ਆ ਗਏ ਨੇ, ਅਤੇ ਉਹ ਕਹਿੰਦੇ ਵੀ ਉਹ ਖੁੱਲ੍ਹ ਕੇ ਗੱਲ ਕਰਾਂਗੇ। ਅਤੇ ਇਹ ਜਿਹੜੀ ਰਿਪੋਰਟ ਆ ਇਹਦੇ ਵਿੱਚ ਲੱਗਦਾ ਵੀ ਜੇਸਨ ਯਾਕ ਨੇ ਥੋੜ੍ਹੀ ਵਧੀਕੀ ਕੀਤੀ ਆ ਸਰਕਾਰ ਦੇ ਨਾਲ, ਕਿ ਇਹ ਕਹਿ ਦੇਣਾ ਕਿ ਜੀ 2028-29 ਤੋਂ ਬਾਅਦ ਹਾਊਸਿੰਗ ਫੰਡਿੰਗ ਅੱਧੀ ਰਹਿ ਜਾਏਗੀ, ਅਤੇ ਇਹ ਤਾਂ ਗੱਲ ਠੀਕ ਨਹੀਂ ਲੱਗਦੀ ਕਿਉਂਕਿ ਇਹਦੇ ਵਿੱਚ ਇਹਨਾਂ ਨੇ ਬਹੁਤ ਸਾਰੇ ਫੈਕਟਰਸ ਜਿਹੜੇ ਨੇ ਉਹ ਕਾਊਂਟ ਕੀਤੇ ਨੇ।
ਕੱਲ੍ਹ ਵਾਸਤੇ ਜੀ ਹਾਊਸ ਆਫ ਕਾਮਨਸ ਦੇ ਵਿੱਚ ਜਦੋਂ ਇੱਥੇ ਗੱਲ ਹੋ ਰਹੀ ਸੀ ਤਾਂ ਪਹਿਲਾਂ ਆਫਕੋਰਸ ਪੀਅਰ ਪੋਲੀਅਵ ਨੇ ਇਸ ਗੱਲ ਨੂੰ ਲੈ ਕੇ ਟਿੱਪਣੀ ਕੀਤੀ ਕਿ ਆ ਦੇਖੋ ਜੀ ਸਿਰਫ 26,000 ਘਰ ਹੀ ਬਣਨੇ ਨੇ ਅਤੇ ਇਹਨਾਂ ਨੇ ਵਾਅਦੇ ਬੜੇ ਵੱਡੇ ਵੱਡੇ ਕੀਤੇ ਸੀ।
ਕਹਿੰਦੇ ਇਹਨਾਂ ਨੇ ਵਾਅਦਾ ਹਾਊਸਿੰਗ ਵਾਲੇ ਵਾਅਦੇ ਵੀ ਤੋੜ ਦਿੱਤੇ ਨੇ ਪ੍ਰਾਈਮ ਮਿਨਿਸਟਰ ਨੇ, ਅਤੇ ਕਹਿੰਦੇ ਇਹਨਾਂ ਨੂੰ ਚਾਹੀਦਾ ਸਾਡੀ ਗੱਲ ਸੁਣਨ ਵੀ ਬਿਊਰੋਕਰੇਸੀ ਨਾ ਬਣਾਉਣ, ਡੋਂਟ ਬਿਲਡ ਬਿਊਰੋਕਰੇਸੀ, ਬਿਲਡ ਹੋਮਸ।
ਉੱਧਰੋਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਉਸ ਵੇਲੇ ਹਾਊਸ ਆਫ ਕਾਮਨਸ ਦੇ ਵਿੱਚ ਹੀ ਸੀਗੇ, ਉਹਨਾਂ ਨੇ ਹੀ ਰੋਜ਼ ਅਪ ਐਂਡ ਹੀ ਸੈਡ, ਕਹਿੰਦੇ ਜਦੋਂ ਬੰਦਾ ਸਾਰੀ ਉਮਰ ਰਿਹਾ ਹੀ ਪਾਰਲੀਮੈਂਟੇਰੀਅਨ ਹੋਵੇ ਉਹਨੂੰ ਪਤਾ ਨਹੀਂ ਹੁੰਦਾ ਵੀ ਕੁਝ ਵੀ ਕਿਵੇਂ ਬਣਾਈਦਾ। ਉਹਨਾਂ ਨੇ ਟੀਚਰ ਕਰਤੀ ਪੀਅਰ ਪੋਲੀਅਰ 'ਤੇ, ਅਤੇ ਉਹਨਾਂ ਨੇ ਕਿਹਾ ਕਿ ਵੀ ਨੰਬਰਸ ਨਹੀਂ ਸਮਝ ਆਉਂਦੇ ਕਿਉਂਕਿ ਤੁਸੀਂ ਕੁਝ ਬਣਾਇਆ ਨਹੀਂ ਹੁੰਦਾ, ਤੁਸੀਂ ਰੀਅਲ ਵਰਲਡ ਤੋਂ ਨਹੀਂ ਆਏ ਹੁੰਦੇ, ਸੰਕੇਤ ਉਹਨਾਂ ਨੇ ਇਹ ਦਿੱਤਾ। ਫਿਰ ਉਹਨਾਂ ਨੇ ਚਲੋ ਇਹਦੇ ਬਾਰੇ ਜ਼ਿਕਰ ਕੀਤਾ ਕਿ ਜੀ ਆਹ ਰਿਪੋਰਟ ਦੇ ਵਿੱਚ ਜਿਹੜੀਆਂ ਕੁਝ ਖਾਮੀਆਂ ਕਿ ਪ੍ਰਾਈਵੇਟ ਇਨਵੈਸਟਮੈਂਟ ਵਗੈਰਾ ਆਏਗੀ, ਉਹ ਚੀਜ਼ਾਂ ਹਾਈਲਾਈਟ ਨਹੀਂ ਹੋਈਆਂ। ਹੁਣ ਹੋਇਆ ਕਿ ਅਸੈਂਬਲੀ ਆਫ ਫਸਟ ਨੇਸ਼ਨਜ਼ ਦੀ ਮੀਟਿੰਗ ਵੀ ਚੱਲਦੀ ਪਈ ਆ ਓਟਵਾ ਦੇ ਵਿੱਚ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੱਲ੍ਹ AFN ਦੀ ਉਸ ਅਸੈਂਬਲੀ ਨੂੰ ਸੰਬੋਧਨ ਕਰਨ ਵਾਸਤੇ ਜਾਣਾ ਸੀ। ਇਹ ਬਹਿਸ ਅਜੇ ਚੱਲ ਹੀ ਰਹੀ ਸੀ, ਪੀਅਰ ਪੋਲੀਅਵ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਗੱਲ ਦਾ ਜਵਾਬ ਦੇਣ ਵਾਸਤੇ ਅਜੇ ਖੜ੍ਹੇ ਹੀ ਹੋਏ ਅਤੇ ਮਾਰਕ ਕਾਰਨੀ ਆਪਣੀ ਫਾਈਲ ਵਗੈਰਾ ਸਮੇਟ ਕੇ ਜਾਣ ਲੱਗੇ ਅਤੇ ਪੀਅਰ ਪੋਲੀਅਵ ਨੇ ਉਸ ਗੱਲ 'ਤੇ ਵੀ ਕਿਹਾ ਤਾਂ ਕਹਿੰਦੇ ਹੁਣ ਤੱਕ ਤਾਂ ਕੁਝ ਮਿੰਟ ਪਹਿਲਾਂ ਤੱਕ ਬੜੀ ਟਿੱਚਰਾਂ ਕਰਦੇ ਸੀ, ਹੁਣ ਇਹ ਡਿਬੇਟ ਨਹੀਂ ਕਰਨਾ ਚਾਹ ਰਹੇ, ਹੁਣ ਇਹ ਇੱਥੋਂ ਭੱਜਦੇ ਪਏ ਨੇ। ਫਿਰ ਜਿਹੜੇ ਹਾਊਸ ਲੀਡਰ ਨੇ, ਗਵਰਨਮੈਂਟ ਹਾਊਸ ਲੀਡਰ ਸਟੀਵਨ ਮੈਕਿਨਨ, ਉਹਨਾਂ ਨੇ ਇਹ ਗੱਲ ਕੀਤੀ ਹਾਊਸ ਆਫ ਕਾਮਨ ਦੇ ਵਿੱਚ ਖੜ੍ਹ ਕੇ, ਕਹਿੰਦੇ ਜੀ ਪ੍ਰਧਾਨ ਮੰਤਰੀ ਇਸ ਵੇਲੇ ਅਸੈਂਬਲੀ ਆਫ ਫਸਟ ਨੇਸ਼ਨਜ਼ ਨੂੰ ਸੰਬੋਧਨ ਕਰਨ ਲਈ ਲੀਡਰਸ ਨਾਲ ਉੱਥੇ ਮਿਲਣ ਵਾਸਤੇ ਜਾ ਰਹੇ ਨੇ, ਵੀ ਉਹ ਲੀਡ ਕਰ ਰਹੇ ਨੇ ਕੈਨੇਡਾ ਨੂੰ ਇਨ ਦਿਸ ਐਂਡ ਦੈਟ। ਸੋ ਇਹ ਸਾਰੀ ਗੱਲ ਹੋਈ। ਹਾਲਾਤ ਉੱਥੇ ਵੀ ਇਹੋ ਜਿਹੇ ਬਣੇ ਰਹੇ ਜਿਹੜੇ ਕੁਝ ਉੱਥੇ ਫਸਟ ਨੇਸ਼ਨ ਦੇ ਚੀਫ ਸੀਗੇ, ਕਿਉਂਕਿ ਉੱਥੇ ਪ੍ਰਧਾਨ ਮੰਤਰੀ ਦੇ ਸੰਬੋਧਨ ਤੋਂ ਬਾਅਦ ਇੱਕ ਮਾਈਕਰੋਫੋਨ ਲੱਗਿਆ ਹੁੰਦਾ ਨਾ, ਇੱਕ ਇੱਕ ਕਰਕੇ ਆ ਕੇ ਸਾਰੇ ਆਪੋ ਆਪਣੇ ਸਵਾਲ ਪੁੱਛਦੇ ਆ, ਅਤੇ ਉਹਦੇ ਵਿੱਚ ਕਿਹੜੀਆਂ ਗੱਲਾਂ ਬਾਤਾਂ ਅਸੀਂ ਅੱਗੇ ਚੱਲ ਕੇ ਉਹ ਵੀ ਗੱਲ ਕਰਦੇ ਹਾਂ। ਪਰ ਉੱਥੋਂ ਵੀ ਜਦੋਂ ਪ੍ਰਧਾਨ ਮੰਤਰੀ ਮਾਰਕਾਰ ਨੇ ਨਿਕਲੇ ਤਾਂ ਕੁਝ ਜਿਹੜੇ ਫਸਟ ਨੇਸ਼ਨ ਦੇ ਚੀਫ ਸੀਗੇ ਉਹ ਖੜ ਕੇ ਮਾਈਕ 'ਤੇ ਰੌਲਾ ਪਾਉਂਦੇ ਰਹੇ ਵੀ ਜ਼ਿਆਦਾ ਸਮਾਂ ਦਿਓ, ਤੁਸੀਂ ਇੱਥੋਂ ਭੱਜ ਕੇ ਇੱਦਾਂ ਨਹੀਂ ਜਾ ਸਕਦੇ। ਸੋ ਉੱਥੋਂ ਵੀ ਮਾਰਕਾਰ ਨੇ ਇੱਕ ਤਰ੍ਹਾਂ ਕਹਿ ਲਓ ਪਾਸਾ ਵੱਟ ਕੇ ਉਹਨਾਂ ਨੂੰ ਨਿਕਲਣਾ ਪਿਆ ਅਸੈਂਬਲੀ ਆਫ ਫਸਟ ਨੇਸ਼ਨ ਦੀ ਮੀਟਿੰਗ ਦੇ ਵਿੱਚੋਂ ਵੀ।
ਯਾਰ ਤੁਸੀਂ ਦੇਖੋ, ਆਪਾਂ ਪਹਿਲਾਂ ਵੀ ਇਹ ਜ਼ਿਕਰ ਕਰ ਚੁੱਕੇ ਹਾਂ ਕਿ ਜਸਟਿਨ ਟਰੂਡੋ ਅਤੇ ਮਾਰਕ ਕਾਰਨੀ ਦੇ ਵਿਚਕਾਰ ਇੱਕ ਬੜਾ ਸਪਸ਼ਟ ਫਰਕ ਇਹ ਹੈ ਕਿ ਮਾਰਕ ਕਾਰਨੀ ਕਿਸੇ ਵੀ ਮੀਟਿੰਗ ਦੇ ਵਿੱਚ ਟਾਈਮ 'ਤੇ ਪਹੁੰਚਦੇ ਨੇ।
ਯੈਸ,
ਜਸਟਿਨ ਟਰੂਡੋ ਅਕਸਰ ਲੇਟ ਹੋ ਜਾਇਆ ਕਰਦੇ ਸੀ, ਕਿਉਂਕਿ ਫਿਰ ਇਹ ਤੁਹਾਡੀ ਆਪਣੀ ਅਪਰੋਚ ਹੈ ਵੀ ਤੁਸੀਂ ਸਾਰਿਆਂ ਨੂੰ ਖੁਸ਼ ਕਰਨਾ ਕਿ ਤੁਸੀਂ ਸਮੇਂ ਦੇ ਪਾਬੰਦ ਬਣਨਾ।
ਬਿਲਕੁਲ,
ਮਾਰਕ ਕਾਰਨੀ ਚੂਜ਼ਸ ਦਾ ਲੈਟਰ। ਸੋ ਆਈ ਥਿੰਕ ਵੀ ਇਹ ਇੱਥੇ ਜਿਹੜਾ ਪਬਲਿਕ ਓਪੀਨੀਅਨ ਵੀ ਵੱਖਰਾ ਵੱਖਰਾ ਹੋ ਸਕਦਾ ਕਿ ਵੀ ਜੇ ਮੀਟਿੰਗ ਜਿਹੜੀ ਆ ਉਹ ਇੰਨੇ ਘੰਟੇ ਵਾਸਤੇ ਇੰਨੇ ਮਿੰਟਾਂ ਵਾਸਤੇ ਜੇ ਸਕੈਡਿਊਲਡ ਆ ਤੇ ਵੀ ਉਨੇ ਮਿੰਟ ਹੀ ਉਸ ਮੀਟਿੰਗ 'ਚ ਰਹਿਣਾ, ਪਰ ਜਿੰਨੀ ਦੇਰ ਤੱਕ ਸਾਰੇ ਖੁਸ਼ ਨਹੀਂ ਹੋ ਜਾਂਦੇ
ਉਨੀ
ਦੇਰ ਤੱਕ ਤੁਸੀਂ ਉਹਨਾਂ ਨੂੰ ਪੈਂਡਰ ਕਰਦੇ ਰਹਿਣਾ।
ਜੀ ਜੀ ਜੀ, ਜਿਹੜੀ ਵਾਸੁਰੀ ਕੱਲ੍ਹ ਇਹ ਮੀਟਿੰਗ ਹੋਈ ਅਸੈਂਬਲੀ ਆਫ ਫਸਟ ਨੇਸ਼ਨਸ ਦੀ, ਇਹਦੇ ਵਿੱਚੋਂ ਇੱਕ ਗੱਲ ਫਿਰ ਤੋਂ ਸਾਹਮਣੇ ਆਈ ਹੈ ਜਿਹੜੀ ਅਸੀਂ ਅਕਸਰ ਕਰਦੇ ਹਾਂ ਕਿ ਜਦੋਂ ਰੀਸੋਰਸ ਡਿਵੈਲਪਮੈਂਟ ਦੀ ਗੱਲ ਆਉਂਦੀ ਆ ਅਮੰਗ ਮੈਨੀ ਅਦਰ ਥਿੰਗਸ, ਸਪੈਸ਼ਲੀ ਰੀਸੋਰਸ ਡਿਵੈਲਪਮੈਂਟ ਦੀ ਗੱਲ ਆਉਂਦੀ ਆ, ਉਹਦੇ ਵਿੱਚ ਸਾਰੇ ਫਸਟ ਨੇਸ਼ਨਸ ਇੱਕ ਮਤ ਨਹੀਂ ਹੈਗੇ। ਉਹਦੀ ਵੀ ਕੱਲ੍ਹ ਝਲਕ ਇੱਥੇ ਦੇਖਣ ਨੂੰ ਮਿਲੀ ਆ। ਇਹ ਜਿਹੜੀ ਅਸੈਂਬਲੀ ਆਫ ਫਸਟ ਨੇਸ਼ਨਸ ਹੈ ਇਹਦੀ ਸਾਲ 'ਚ ਦੋ ਵਾਰੀ ਮੀਟਿੰਗ ਹੋਇਆ ਕਰਦੀ ਆ, ਇੱਕ ਵਾਰੀ ਇਹ ਮੀਟਿੰਗ ਦਸੰਬਰ 'ਚ ਹੁੰਦੀ ਐਵਰੀ ਈਅਰ। ਕੈਨੇਡਾ ਭਰ ਦੇ ਵਿੱਚ ਫਸਟ ਨੇਸ਼ਨਸ ਦੇ 630 ਤੋਂ ਵੀ ਵੱਧ ਜਿਹੜੇ ਚੀਫਸ ਨੇ ਉਹ ਇੱਥੇ ਇਕੱਤਰ ਹੁੰਦੇ ਨੇ, ਫਸਟ ਨੇਸ਼ਨਸ ਦੇ ਹੋਰ ਨੁਮਾਇੰਦੇ ਇੱਥੇ ਸ਼ਾਮਿਲ ਹੋਇਆ ਕਰਦੇ ਨੇ। ਕੱਲ੍ਹ ਇਹਨਾਂ ਨੇ ਆਉਂਦੇ ਸਾਰ ਹੀ ਜਿਹੜੇ ਇੱਕ ਮਤੇ ਦੇ ਉੱਪਰ ਵੋਟਿੰਗ ਕੀਤੀ ਅਤੇ ਲਗਭਗ 97% ਆਫ ਦਾ ਡੈਲੀਗੇਟਸ ਜਿਹੜੇ ਉੱਥੇ ਮੌਜੂਦ ਸੀਗੇ ਫਸਟ ਨੇਸ਼ਨਸ ਵਾਲੇ, ਉਹਨਾਂ ਨੇ ਇਸ ਮਤੇ ਦੇ ਹੱਕ ਵਿੱਚ ਵੋਟ ਪਾਈ ਆ ਕਿ ਜਿਹੜੀ ਅਲਬਰਟਾ ਅਤੇ ਫੈਡਰਲ ਸਰਕਾਰ ਦੇ ਵਿਚਕਾਰ ਬੀ ਸੀ ਦੇ ਨੌਰਥ ਕੋਸਟ ਤੱਕ ਆਉਣ ਵਾਲੀ ਨਵੀਂ ਪਾਈਪਲਾਈਨ ਦੀ ਡੀਲ ਹੋਈ ਆ, ਆਇਲ ਪਾਈਪਲਾਈਨ ਦੀ MOU ਜਿਹੜਾ ਪਿਛਲੇ ਹਫ਼ਤੇ ਸਾਈਨ ਕੀਤਾ ਗਿਆ ਉਹਨੂੰ ਰੱਦ ਕੀਤਾ ਜਾਵੇ, ਉਹਨੂੰ ਖਤਮ ਕੀਤਾ ਜਾਵੇ। ਅਤੇ ਇਸ ਪੂਰੀ ਅਸੈਂਬਲੀ ਆਫ ਫਸਟ ਨੇਸ਼ਨਸ ਨੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਹੜੀ ਕੋਸਟਲ ਫਸਟ ਨੇਸ਼ਨਸ ਨੇ ਜਿਹੜੀਆਂ ਕਿ ਪਾਈਪਲਾਈਨ ਦਾ ਵਿਰੋਧ ਕਰ ਰਹੀਆਂ ਨੇ ਉਹਨਾਂ ਦਾ ਪੱਖ ਪੂਰਿਆ। ਪਰ ਵਾਸੂ ਜੀ ਗੱਲ ਉਹੀ ਆ ਕਿ ਇੱਕ ਇੰਡੀਅਨ ਰੀਸੋਰਸ ਕਾਉਂਸਲ ਹੈਗੀ ਆ, ਉਹਨਾਂ ਦੇ ਪ੍ਰੈਜ਼ੀਡੈਂਟ ਦਾ ਕਹਿਣਾ ਵੀ ਆ ਜਲਦਬਾਜ਼ੀ ਕਰ ਗਏ ਆ ਸਾਰਾ ਮਤਾ ਪਾਸ ਕਰਨ ਦੇ ਵਿੱਚ, ਇਹ ਸਾਰੇ ਇੰਡੀਜਨਸ ਭਾਈਚਾਰੇ ਦਾ ਰੀਸੋਰਸ ਡਿਵੈਲਪਮੈਂਟ ਪ੍ਰਤੀ ਜੋ ਰਵੱਈਆ ਉਹਨੂੰ ਨਹੀਂ ਦਰਸਾਉਂਦਾ ਜਿਹੜਾ ਇਹ ਵਾਲਾ ਮਤਾ ਹੈ।
ਯਾ ਸੋ ਇੰਡੀਅਨ ਰੀਸੋਰਸ ਕਾਉਂਸਲ ਐਡਵੋਕੇਟ ਕਰਦੀ ਆ ਫੋਰ ਮੋਰ ਦੈਨ 150 ਫਸਟ ਨੇਸ਼ਨਸ।
ਜਿਹੜਾ ਇਹ ਇੰਡੀਅਨ ਸ਼ਬਦ ਹੈ ਇੱਥੇ ਭਾਰਤੀ ਦੇ ਨਾਲ ਨਹੀਂ ਜੁੜਿਆ ਹੋਇਆ, ਇਹ ਜਿਹੜੇ ਫਸਟ ਨੇਸ਼ਨਸ ਵਾਲਾ ਇੰਡੀਅਨ ਆ ਉਹਦੇ ਨਾਲ ਇਹਦਾ ਤਾਲੁਕ ਹੈ।
ਬਿਲਕੁਲ, ਅਤੇ ਉਹਨਾਂ ਨੇ ਕਿਹਾ ਕਹਿੰਦੇ ਵੀ ਇਸ ਮਤੇ ਦੇ ਉੱਤੇ ਜਿਹੜਾ ਰੈਜ਼ੋਲੂਸ਼ਨ ਲੈ ਕੇ ਆਏ, ਕਹਿੰਦੇ ਸਾਨੂੰ ਸੀ ਇੱਥੇ ਡਿਬੇਟ ਹੋਏਗੀ, ਡਿਸਕਸ਼ਨ ਹੋਏਗੀ, ਕਹਿੰਦੇ ਨਾ ਡਿਸਕਸ਼ਨ ਹੋਣ ਹੀ ਨਹੀਂ ਦਿੱਤੀ, ਕਾਹਲੀ ਕਾਹਲੀ ਦੇ ਵਿੱਚ ਕਹਿੰਦੇ ਮਤਾ ਪਾਸ ਕਰਾਤਾ, ਕਹਿੰਦੇ ਇਹ ਗੱਲ ਠੀਕ ਨਹੀਂ। ਸੋ ਇੱਥੋਂ ਇਹ ਗੱਲ ਸਪਸ਼ਟ ਹੋ ਗਈ ਕਿ ਜੋ ਤੁਸੀਂ ਮੈਂਸ਼ਨ ਕੀਤਾ ਵੀ ਸਾਰੀਆਂ ਫਸਟ ਨੇਸ਼ਨਸ ਰਿਸੋਰਸ ਡਿਵੈਲਪਮੈਂਟ ਦੇ ਮੁੱਦੇ 'ਤੇ ਇੱਕਮਤ ਨਹੀਂ ਹੈਗੀਆਂ, ਪਰ AFN ਦੇ ਜੋ ਨੈਸ਼ਨਲ ਚੀਫ ਨੇ ਸਿੰਡੀ ਵੁਡਹਾਊਸ ਨੈਪੀਨੈਕ, ਉਹਨਾਂ ਨੇ ਕਿਹਾ ਵੀ ਕੈਨੇਡਾ ਭਾਵੇਂ ਜਿੰਨੇ ਮਰਜ਼ੀ MOU ਸਾਈਨ ਕਰ ਲਵੇ, ਜਿੰਨੇ ਮਰਜ਼ੀ ਨਵੇਂ ਪ੍ਰੋਜੈਕਟ ਆਫਿਸਿਸ ਸਥਾਪਿਤ ਕਰ ਲਵੇ, ਜਿੰਨੇ ਮਰਜ਼ੀ ਐਡਵਾਈਜ਼ਰੀ ਗਰੁੱਪ ਬਣਾ ਲਵੇ, ਕਹਿੰਦੇ ਜਿੰਨੇ ਸਾਰੇ ਚੀਫਸ ਨੇ ਦੇ ਆਰ ਯੂਨਾਈਟਿਡ, ਅਸੀਂ ਰਲ ਕੇ ਸਾਰੇ ਇੱਕਮਤ ਹੋ ਕੇ ਫੈਡਰਲ ਸਰਕਾਰ ਦੀ ਇਸ ਪਾਲਿਸੀ ਦੀ ਮੁਖਾਲਫਤ ਕਰ ਰਹੇ ਹਾਂ। ਪਰ ਇਹ ਗੱਲ ਸਪਸ਼ਟ ਹੋ ਗਈ ਕਿ ਸਾਰੇ ਇੱਕਮਤ ਹੈ ਨਹੀਂ, ਕਿਉਂਕਿ ਇੰਡੀਅਨ ਰਿਜ਼ਰਵ ਦੇ ਕਾਉਂਸਲ ਦੇ ਚੀਫ ਪ੍ਰੈਜ਼ੀਡੈਂਟ ਜਿਹੜੇ CEO ਸਟੀਫਨ ਬਫਲੋ ਨੇ ਜਿਹੜੀ ਗੱਲ ਕੀਤੀ ਆ
ਕਿ
ਕਾਹਲੀ ਕਾਹਲੀ 'ਚ ਮਤਾ ਪਾਸ ਕਰਾ ਲਿਆ। ਅਤੇ ਕੱਲ੍ਹ ਵਿਜੇ ਜੀ ਇੱਕ ਐਮਰਜੈਂਸੀ ਰੈਜ਼ੋਲੂਸ਼ਨ ਵੀ ਪਾਸ ਕੀਤਾ ਗਿਆ ਜਿਹਦੇ ਵਿੱਚ ਇੱਕ ਵਾਰ ਫਿਰ ਤੋਂ AFN ਵੱਲੋਂ ਜਿਹੜਾ ਟੈਂਕਰ ਮੋਰਟੋਰੀਅਮ ਹੈ BC ਦੀ ਨੌਰਥ ਕੋਸਟ ਵਾਸਤੇ ਉਹਦੇ ਲਈ ਆਪਣਾ ਸਮਰਥਨ ਵਿਅਕਤ ਕੀਤਾ ਗਿਆ। ਅਤੇ ਇੱਦਾਂ ਦਾ ਸਮਰਥਨ ਪਹਿਲਾਂ ਵੀ ਵਿਅਕਤ ਕੀਤਾ ਜਾ ਚੁੱਕਿਆ। ਇਨਫੈਕਟ ਫਸਟ ਨੇਸ਼ਨਸ ਦੇ ਨਾਲ ਰਲ ਕੇ BC ਦੇ ਪ੍ਰੀਮੀਅਰ ਡੇਵੀ ਰੀਬੀ ਨੇ ਵੀ ਇੱਕ ਡੈਕਲਰੇਸ਼ਨ ਜਿਹੜੀ ਸਾਈਨ ਕੀਤੀ ਸੀ ਕਿ ਟੈਂਕਰ ਮੋਰਟੋਰੀਅਮ ਹਟਣਾ ਨਹੀਂ ਚਾਹੀਦਾ। ਬਾਕੀ ਇਸ ਰੈਜ਼ੋਲੂਸ਼ਨ ਦੇ ਵਿੱਚ ਇਹ ਵੀ ਲਿਖਿਆ ਕਿ ਕੈਨੇਡਾ, ਐਲਬਰਟਾ ਅਤੇ BC ਦੀਆਂ ਸਰਕਾਰਾਂ ਕਲਾਈਮੇਟ ਐਮਰਜੈਂਸੀ ਨੂੰ ਰੈਕਗਨਾਈਜ਼ ਕਰਨ ਅਤੇ ਅਨਡ੍ਰਿਪ ਵਾਸਤੇ ਆਪਣੀ ਕਮਿਟਮੈਂਟ ਜਿਹੜੀ ਆ ਉਹਨੂੰ ਅਪਹੋਲਡ ਕਰਨ। ਨਾਲ ਵਿਜੇ ਜੀ ਮਾਰਕ ਕਾਰਨੀ ਨੇ ਸੰਬੋਧਨ ਕੀਤਾ ਦੁਪਹਿਰ ਬਾਅਦ ਇਸ ਅਸੈਂਬਲੀ ਨੂੰ, ਅਤੇ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਵੀ ਕੋਈ ਸਾਡਾ ਭਾਵੇਂ ਉਹ ਬਿਲਡਿੰਗ ਕੈਨੇਡਾ ਜਿਹੜਾ ਐਕਟ ਹੈ ਉਹਦੇ ਤਹਿਤ ਜੋ ਮੇਜਰ ਪ੍ਰੋਜੈਕਟ ਆਫਿਸ ਹੈ ਵੀ ਅਸੀਂ ਜਿਹੜੀ ਵੀ ਕੋਈ ਨਵੇਂ ਪ੍ਰੋਜੈਕਟ ਦੀ ਉਸਾਰੀ ਕਰਾਂਗੇ ਉਹਦੇ ਵਿੱਚ ਫਸਟ ਨੇਸ਼ਨਸ ਨੂੰ ਔਨ ਬੋਰਡ ਲੈ ਕੇ ਹੀ ਉਹਨਾਂ ਦੀ ਸਹਿਮਤੀ ਦੇ ਨਾਲ ਹੀ ਇਹ ਸਾਰੀ ਜਿਹੜੀ ਉਸਾਰੀ ਕੀਤੀ ਜਾਏਗੀ। ਮਾਰਕ ਕਾਰਨੀ AFN ਦੀ ਅਸੈਂਬਲੀ ਦੇ ਵਿੱਚ ਭਾਵੇਂ ਪਹਿਲੀ ਵਾਰ ਇਸ ਤਰ੍ਹਾਂ ਸ਼ਾਮਲ ਹੋਏ ਨੇ,
ਪਰ ਮੀਟਿੰਗ ਪਹਿਲਾਂ ਵੀ ਕੀਤੀ ਸੀ
ਗਰਮੀਆਂ ਦੇ ਵਿੱਚ। ਉਹਨਾਂ ਨੇ ਕਈ ਸਾਰੀਆਂ ਸਮਿਟਸ ਕੀਤੀਆਂ ਸੀ ਵਿਦ ਡਿਫਰੈਂਟ ਇੰਡੀਜਨਸ ਗਰੁੱਪਸ ਜਦੋਂ ਬਿਲਡਿੰਗ ਕੈਨੇਡਾ ਐਕਟ ਦੇ ਸੰਬੰਧ ਵਿੱਚ ਇੱਕ ਸੈਂਸਸ ਕੰਸੈਂਸਸ ਕ੍ਰੀਏਟ ਕਰਨਾ
ਸੀ। ਮੰਥ ਆਫ ਜੂਨ ਬੜੀਆਂ ਜਲਦਬਾਜ਼ੀ ਦੇ ਵਿੱਚ ਮੀਟਿੰਗਸ ਰੱਖੀਆਂ ਗਈਆਂ ਸੀ ਉਦੋਂ।
ਬਿਲਕੁਲ, ਉਹਨਾਂ ਦਾ ਤਜਰਬਾ ਹੈਗਾ ਟੂ ਟਾਕ ਐਂਡ ਡੀਲ ਵਿਦ ਫਸਟ ਨੇਸ਼ਨਸ ਇੰਡੀਜਨਸ ਗਰੁੱਪਸ, ਅਤੇ ਸੋ ਉਹਨਾਂ ਨੇ ਪਹਿਲਾਂ ਵੀ ਇਹ ਮੀਟਿੰਗਸ ਕੀਤੀਆਂ ਹੋਈਆਂ, ਪਰ ਬਹੁਤ ਸਾਰੇ ਜਿਹੜੇ ਚੀਫਸ ਨੇ ਉਹਨਾਂ ਨੇ ਆਪਣੀ ਮੁਖਾਲਫਤ ਵਿਅਕਤ ਕੀਤੀ, ਜਿਵੇਂ ਤੁਸੀਂ ਮੈਂਸ਼ਨ ਕੀਤਾ ਜਿਹੜਾ ਉਹ ਮਾਈਕ ਸੀ ਸਵਾਲ ਪੁੱਛਣ ਵਾਲਾ, ਉੱਥੇ ਲਗਾਤਾਰ ਲਾਈਨ ਬਣੀ ਰਹੀ ਚੀਫਸ ਦੀ, ਉਹ ਆ ਕੇ ਔਖੇ ਔਖੇ ਸਵਾਲ ਪੁੱਛਦੇ ਰਹੇ। ਖਾਸ ਤੌਰ 'ਤੇ ਗੱਲ ਕੀਤੀ ਗਈ ਕਲੀਨ ਡਰਿੰਕਿੰਗ ਵਾਟਰ ਬਾਰੇ, ਲੈਂਡ ਕਲੇਮਸ ਦੇ ਮਸਲੇ ਬਾਰੇ, ਨੈਚੁਰਲ ਰਿਸੋਰਸ ਡਿਵੈਲਪਮੈਂਟ ਬਾਰੇ ਅਤੇ ਓਵਰਆਲ ਇੰਡੀਜਨਸ ਰਾਈਟਸ ਬਾਰੇ। ਕਲੀਨ ਡਰਿੰਕਿੰਗ ਵਾਟਰ ਬਾਰੇ ਮਾਰਕ ਕਾਰਨੀ ਨੇ ਉੱਥੇ ਐਕਨੋਲੇਜ ਕੀਤਾ ਕਿ ਸਾਡੀ ਸਰਕਾਰ ਦੀ ਕਹਿੰਦੇ ਇੱਕ ਵੱਡੀ ਨਾਕਾਮਯਾਬੀ ਰਹੀ ਹੈ ਕਿ ਅਸੀਂ ਜਿਹੜੀਆਂ ਬੋਇਲ ਵਾਟਰ ਐਡਵਾਈਜ਼ਰੀਜ਼ ਨੇ ਵੀ ਉਹ ਸਾਰੀਆਂ ਫਸਟ ਨੇਸ਼ਨਸ ਵਾਸਤੇ ਅਸੀਂ ਹਟਾ ਨਹੀਂ ਸਕੇ, ਅਤੇ ਕਹਿੰਦੇ ਵੀ ਅਸੀਂ ਅਗਲੇ ਸਾਲ ਸਪਰਿੰਗ ਦੇ ਵਿੱਚ ਇੱਕ ਕਲੀਨ ਵਾਟਰ ਲੈਜਿਸਲੇਸ਼ਨ ਵੀ ਲੈ ਕੇ ਆਵਾਂਗੇ।
ਇੱਕ ਨਾ ਓਨਟੈਰੀਓ ਦੇ ਵਿੱਚ ਫਸਟ ਨੇਸ਼ਨ ਹੈਗਾ ਵਾਸੂ ਜੀ, ਇਸ ਕਾਲ ਦਾ
ਕੋਲਡ ਲੇਕ
ਨੈਸਕਾ ਨੈਸਕੈਂਟੈਗਾ ਫਸਟ ਨੇਸ਼ਨ ਹੈਗਾ ਨੌਰਦਰਨ ਓਨਟੈਰੀਓ ਦੇ ਵਿੱਚ। ਉਹਨਾਂ ਦੇ ਜਿਹੜੇ ਚੀਫ ਸੀਗੇ ਉਹਨਾਂ ਨੇ ਕਿਹਾ ਵੀ ਸਾਡੀ ਜਿਹੜੀ ਕਮਿਊਨਿਟੀ ਹੈਗੀ ਆ ਉਹ ਰਿਜ਼ਰਵ ਆ, 30 ਸਾਲ ਤੋਂ ਪਿਛਲੇ 30 ਸਾਲ ਤੋਂ ਬੋਇਲ ਵਾਟਰ ਐਡਵਾਈਜ਼ਰੀ 'ਤੇ ਆ ਵੀ ਉੱਥੇ ਸਿੱਧਾ ਟੂਟੀ 'ਚੋਂ ਆਉਂਦਾ ਪਾਣੀ ਨਹੀਂ ਪੀ ਸਕਦੇ, ਤੁਹਾਨੂੰ ਪਾਣੀ ਉਬਾਲ ਕੇ ਵਰਤਣਾ। ਅਤੇ ਉਹੀ ਜਿਹੜਾ ਕਲੀਨ ਵਾਟਰ ਦੀ ਐਕਸੈਸਿਬਿਲਿਟੀ ਦਾ ਇਸ਼ੂ ਆ ਉਹਦੇ ਬਾਰੇ ਜਿਹੜੀ ਗੱਲ ਸੀਗੀ ਉਹ ਵੀ ਕੱਲ੍ਹ ਹੋਈ ਆ। ਬਾਕੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਹ ਵੀ ਕਿਹਾ ਕਿ ਜਿਹੜੇ ਬੀ ਸੀ ਦੇ ਨੌਰਥ ਕੋਸਟ 'ਤੇ ਸਥਿਤ ਫਸਟ ਨੇਸ਼ਨ ਦੇ ਹੈਗੇ ਨੇ ਉਹਨਾਂ ਦੇ ਨਾਲ ਜਾ ਕੇ ਵੀ ਪ੍ਰਧਾਨ ਮੰਤਰੀ ਮੁਲਾਕਾਤ ਕਰਨਗੇ, ਕਿਉਂਕਿ ਜਿਹੜੀ ਇਹ ਪਾਈਪਲਾਈਨ ਵਾਲਾ ਸਾਰਾ ਮੁੱਦਾ ਹੈ ਇਸਨੇ ਬੀ ਸੀ ਦੇ ਕੋਸਟਲ ਫਸਟ ਨੇਸ਼ਨਸ ਨੂੰ ਕਾਫੀ ਰਾਈਲ ਅਪ ਕੀਤਾ ਹੋਇਆ।
ਅਤੇ ਨਾਲ ਉਹਨਾਂ ਨੇ ਨਾਲ ਉਹਨਾਂ ਨੇ ਕਿਹਾ ਵੀ ਅਸੀਂ ਅਰਲੀ ਨੈਕਸਟ ਈਅਰ ਫਸਟ ਮਿਨਿਸਟਰਸ ਦੀ ਇੱਕ ਜੁਆਇੰਟ ਮੀਟਿੰਗ ਵਿਦ ਫਸਟ ਨੇਸ਼ਨ ਚੀਫਸ ਅਸੀਂ ਸੱਦਾਂਗੇ, ਅਤੇ ਉਹਨਾਂ ਨੇ ਫਸਟ ਨੇਸ਼ਨ ਚੀਫਸ ਨੂੰ ਕਿਹਾ ਕਹਿੰਦੇ ਵੀ ਯੂ ਵਿਲ ਸੈਟ ਦਾ ਏਜੰਡਾ ਫਾਰ ਦਿਸ ਮੀਟਿੰਗ, ਅਤੇ ਇਸ ਮੀਟਿੰਗ ਦੇ ਵਿੱਚ ਤੁਹਾਨੂੰ ਅਸੀਂ ਸ਼ਾਮਿਲ ਕਰਾਂਗੇ, ਤੁਸੀਂ ਆਪਣੇ ਜਿਹੜੇ ਸਾਰੇ ਕੰਸਰਨਸ ਨੇ ਉਹ ਵਿਅਕਤ ਕਰ ਸਕਦੇ ਹੋ
ਜੀ। ਅਤੇ ਵਾਸੂ ਜੀ ਅੱਜ ਵੀ ਇਹ ਅਸੈਂਬਲੀ ਆਫ ਫਸਟ ਨੇਸ਼ਨ ਦੀ ਮੀਟਿੰਗ ਜਾਰੀ ਆ। ਤੁਹਾਨੂੰ ਯਾਦ ਹੋਣਾ ਇੱਕ ਨਾ ਪਿਛਲੇ ਕਈ ਸਾਲਾਂ ਤੋਂ ਇੱਕ ਮੁੱਦਾ ਚੱਲਿਆ ਹੁੰਦਾ ਸੀ, ਅਦਾਲਤ ਨੇ ਵੀ ਸਰਕਾਰ ਨੂੰ ਫਿਰ ਇਹ ਹੁਕਮ, ਹਿਊਮਨ ਰਾਈਟਸ ਟ੍ਰਿਬਿਊਨਲ ਨੇ ਹੁਕਮ ਦਿੱਤਾ ਸੀ ਸਰਕਾਰ ਨੂੰ ਕਿ ਫਸਟ ਨੇਸ਼ਨਸ ਦੇ ਜਿਹੜੇ ਰਿਜ਼ਰਵਸ ਦੇ ਉੱਪਰ ਚਾਈਲਡ ਕੇਅਰ ਨਾਲ ਸੰਬੰਧਿਤ ਜਿਹੜੇ ਵੀ ਕੋਈ ਗੈਪਸ ਰਹੇ ਨੇ ਪਿਛਲੇ ਸਾਲਾਂ 'ਚ ਉਹਨਾਂ ਨੂੰ ਐਡਰੈਸ ਕੀਤਾ ਜਾਵੇ। ਸਰਕਾਰ ਨੇ ਪਿਛਲੀ ਵਾਰੀ ਜਦੋਂ ਟਰੂਡੋ ਗਵਰਨਮੈਂਟ ਸੀ ਉਹਨਾਂ ਨੇ $47 billion ਦੀ ਔਫਰ ਕੀਤੀ ਸੀਗੀ ਫਸਟ ਨੇਸ਼ਨਸ ਨੂੰ, ਤਾਂ ਕਿ ਫਸਟ ਨੇਸ਼ਨ ਰਿਜ਼ਰਵਸ ਦੇ ਉੱਪਰ ਚਾਈਲਡ ਕੇਅਰ ਨੂੰ ਬਿਹਤਰ ਬਣਾਇਆ ਜਾ ਸਕੇ। ਉਹ ਔਫਰ ਠੁਕਰਾ ਦਿੱਤੀ ਗਈ ਸੀ। ਹੁਣ ਅੱਜ ਜਿਹੜੇ ਕੁਝ ਪਲਾਨਸ ਨੇ ਉਹਨਾਂ ਦੇ ਉੱਪਰ ਡਿਸਕਸ਼ਨ ਹੋਣੀ ਆ। ਇਹ ਵੀ ਦੇਖਣਾ ਹੋਏਗਾ ਕਿ ਜੇ $47 billion ਦੀ ਔਫਰ ਠੁਕਰਾਈ ਗਈ ਸੀ ਮਾਰਕ ਕਾਰਨੀ ਵਾਸਤੇ, ਇੱਕ ਉਹ ਵੀ ਇੱਕ ਕਹਿ ਲਓ ਇਹਨਾਂ ਦੀ ਗਵਰਨਮੈਂਟ ਵਾਸਤੇ ਇੱਕ ਉਹ ਵੀ ਸਟਿਕਿੰਗ ਪੁਆਇੰਟ ਬਣਨਾ, ਸਪੈਸ਼ਲੀ ਹੁਣ ਫਸਟ ਨੇਸ਼ਨਸ ਰੀਸੋਰਸ ਡਿਵੈਲਪਮੈਂਟ ਕਰਕੇ ਰਾਈਲ ਅਪ ਹੋਏ ਹੋਏ ਨੇ, ਉਹਨਾਂ ਨੂੰ ਹੁਣ ਸ਼ਾਂਤ ਕਰਨ ਦੇ ਵਾਸਤੇ ਕਿ ਉੱਧਰਲੇ ਪਾਸੇ ਹੁਣ ਪੈਸੇ ਵਧਣਗੇ ਕੀ ਕੁਝ ਹੋਏਗਾ, ਦੈਟ ਰਿਮੇਨਸ ਟੂ ਬੀ ਸੀਨ। ਸੋ ਜਿਹੜੀ ਓਵਰਆਲ ਇਸ ਵੇਲੇ ਪੋਲੀਟੀਕਲ ਨੈਰੇਟਿਵ ਹੈਗਾ ਅਤੇ ਜਿਸ ਤਰ੍ਹਾਂ ਦਾ ਕੰਮ ਕਾਜ ਫੈਡਰਲ ਸਰਕਾਰ ਕਰਨਾ ਚਾਹੁੰਦੀ ਆ ਉਹਦੇ ਵਿੱਚ ਫਸਟ ਨੇਸ਼ਨਸ ਦੇ ਨਾਲ ਕਿਵੇਂ ਤਾਲਮੇਲ ਬਿਠਾਇਆ ਜਾਂਦਾ, ਦੈਟਸ ਗੋਇੰਗ ਟੂ ਬਿਕਮ ਵੈਰੀ ਇੰਪੋਰਟੈਂਟ।
ਸੋ ਅੱਜ ਉਹਦੇ ਬਾਰੇ ਡਿਸਕਸ਼ਨ ਹੋਣੀ ਹੈ ਇਸ ਸੈਸ਼ਨ ਦੇ ਵਿੱਚ। ਸੋ ਇਹ 3 ਦਿਨਾਂ ਦਾ ਸਮਾਗਮ ਹੈ, ਕੱਲ੍ਹ ਵੀ ਚੱਲਦਾ ਰਹਿਣਾ, ਅਤੇ ਅੱਜ ਮੇਜਰ ਪ੍ਰੋਜੈਕਟਸ ਆਫਿਸ ਅਤੇ ਜਿਹੜੀ ਮੇਜਰ ਪ੍ਰੋਜੈਕਟਸ ਆਫਿਸ ਦੀ ਇੰਡੀਜਨਸ ਐਡਵਾਈਜ਼ਰੀ ਕਾਉਂਸਲ ਆ ਉਹਦੇ ਨੁਮਾਇੰਦੇ ਵੀ ਇਹਦੇ ਵਿੱਚ ਆਉਣਗੇ ਅਤੇ ਉਹ ਇੰਡੀਅਨ ਜਿਹੜੇ ਚੀਫਸ ਨੇ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣਗੇ। ਇੱਕ ਗੱਲ ਜਿਹਦਾ ਆਪਾਂ ਜ਼ਿਕਰ ਕੀਤਾ ਸੀ ਪਰ ਉਹ ਮੈਂਸ਼ਨ ਨਹੀਂ ਬਾਅਦ 'ਚ ਆਪਾਂ ਕਰ ਸਕੇ ਕਿ ਵੀ ਜਿਹੜੇ ਕੁਝ ਫਸਟ ਨੇਸ਼ਨਸ ਜਿਹੜੇ ਚੀਫ ਸੀਗੇ ਉਹ ਸਵਾਲ ਪੁੱਛਣਾ ਚਾਹ ਰਹੇ ਸੀ ਮਾਰਕ ਕਾਰਨੀ ਤੋਂ, ਪਰ ਉਹਨਾਂ ਦੇ ਸਵਾਲਾਂ ਦੇ ਜਵਾਬ ਉਹਨਾਂ ਨੂੰ ਮਿਲੇ ਨਹੀਂ। ਕਈਆਂ ਦਾ ਮਾਈਕ ਬੰਦ ਕਰ ਦਿੱਤਾ ਗਿਆ, ਕਈਆਂ ਦੇ ਸਵਾਲਾਂ ਦੇ ਜਵਾਬ ਬਿਲਕੁਲ ਹੀ ਕਹਿ ਲਓ ਵੀ ਅਣਗੌਲਿਆਂ ਕਰਤੇ ਪ੍ਰਾਈਮ ਮਿਨਿਸਟਰ ਨੇ ਕੱਟ ਆਫ ਹੋਇਆ। ਸੋ ਜਦੋਂ ਇਹ ਮੀਟਿੰਗ ਖਤਮ ਵੀ ਹੋਈ ਹੈ ਉਦੋਂ ਵੀ ਐਲਬਰਟਾ ਦੀ ਫਸਟ ਨੇਸ਼ਨ ਆ ਕੋਲਡ ਲੇਕ ਫਸਟ ਨੇਸ਼ਨ, ਉਹਦੇ ਚੀਫ ਮਾਈਕ ਤੇ ਖੜੇ ਸੀ, ਉਹ ਸਵਾਲ ਪੁੱਛ ਰਹੇ ਸੀ ਮਾਰਕ ਕਾਰਨੀ ਨੂੰ, ਅਤੇ ਉਹਨਾਂ ਨੂੰ ਕਿਹਾ ਗਿਆ ਵੀ ਹੁਣ ਸਮਾਂ ਖਤਮ ਹੋ ਗਿਆ, ਉਹਨਾਂ ਦਾ ਮਾਈਕ ਬੰਦ ਕਰ ਦਿੱਤਾ ਗਿਆ, ਅਤੇ ਉਹ ਉੱਚੀ ਉੱਚੀ ਕਾਫੀ ਜ਼ਿਆਦਾ ਹੀ ਵਾਜ਼ ਯੈਲਿੰਗ ਐਕਚੁਅਲੀ, ਅਤੇ ਉਹ ਪ੍ਰਾਈਮ ਮਿਨਿਸਟਰ ਨੂੰ ਕਹਿ ਰਹੇ ਸੀ ਵੀ ਮੈਨੂੰ ਹੋਰ ਸਮਾਂ ਦਿਓ, ਤੁਹਾਡੇ ਨਾਲ ਗੱਲ ਕਰਨੀ ਹੈ, ਅਤੇ ਪਰ ਪ੍ਰਾਈਮ ਮਿਨਿਸਟਰ ਵਾਜ਼ ਵਾਕਡ ਆਫ ਦ ਸਟੇਜ। ਸੋ ਇਸ ਤਰ੍ਹਾਂ ਦਾ ਮਾਹੌਲ ਰਿਹਾ ਉੱਥੇ ਤਲਖੀ ਪਰ। ਐਂਡ ਇਨ ਆਲ ਫੇਅਰਨੈਸ ਵਿਜੇ ਜੀ, ਪਹਿਲਾਂ ਵੀ ਜਿਹੜੇ ਪ੍ਰਾਈਮ ਮਿਨਿਸਟਰਸ AFN ਦੇ ਸਮਿਟਸ ਵਿੱਚ ਇਸ ਤਰ੍ਹਾਂ ਜਾਂਦੇ ਰਹੇ ਨੇ, ਉਹਨਾਂ ਨੂੰ ਇਸ ਤਰ੍ਹਾਂ ਦੇ ਮਾਹੌਲ ਦਾ ਸਾਹਮਣਾ ਕਰਨਾ ਪੈਂਦਾ ਰਿਹਾ। ਇਹ ਮਾਰਕ ਕਾਰਨੀ ਨਾਲ ਹੀ ਨਹੀਂ ਹੋਇਆ, ਜਸਟਿਨ ਟਰੂਡੋ ਨਾਲ ਵੀ ਹੁੰਦਾ ਰਿਹਾ ਅਤੇ ਸਟੀਵਨ ਹਾਰਪਰ ਨਾਲ ਵੀ ਹੁੰਦਾ ਰਿਹਾ। ਸੋ ਇਹ ਸਾਡੇ ਪਹਿਲਾਂ ਵੀ ਅਸੀਂ ਦੇਖਿਆ
ਜਿਹੜੇ ਫਸਟ ਨੇਸ਼ਨ ਦੇ ਚੀਫਸ ਨੇ, ਕਿਉਂਕਿ ਕਹਿੰਦੇ ਨੇ ਅਸੀਂ ਲਹਿਦਾ ਨੇਸ਼ਨ ਆ, ਫਿਰ ਉਹ ਉੱਥੇ ਆਪਣਾ ਦਬਦਬਾ ਦਿਖਾਉਣ ਦੇ ਵਾਸਤੇ,
ਕਿਉਂਕਿ ਜਦੋਂ ਉਹਨਾਂ ਦੀ ਮਾਈਕ ਬੰਦ ਕੀਤੇ ਗਏ ਦੇ ਐਕਸਪ੍ਰੈਸ ਫਰਸਟ੍ਰੇਸ਼ਨ ਐਂਡ ਦੇ ਸੈਡ ਵੀ ਫੀਲ
ਡਿਸਰਿਸਪੈਕਟਡ
ਕਿ ਸਾਡਾ ਨਿਰਾਦਰ ਹੋਇਆ ਵੀ ਇਸ ਤਰ੍ਹਾਂ ਮਾਈਕ ਬੰਦ ਕਰਤਾ।
ਜੀ ਜੀ ਵਾਸੂ ਜੀ, ਮਾਰਕ ਕਾਰਨੀ ਨੇ ਮਾਰਕ ਮਿਲਰ ਨੂੰ ਇਸੇ ਹੀ ਹਫ਼ਤੇ ਹੁਣੇ ਪਰਸੋਂ ਹੀ ਕੈਬਿਨੇਟ ਦੇ ਵਿੱਚ ਕੀਤੀ ਤਬਦੀਲੀ ਤੋਂ ਬਾਅਦ, ਇੱਕ ਤਾਂ ਕੈਨੇਡਾ ਦੇ ਓਫੀਸ਼ੀਅਲ ਲੈਂਗੁਏਜਿਸ ਦਾ ਮਿਨਿਸਟਰ ਰਿਸਪੋਂਸੀਬਲ ਬਣਾਇਆ ਅਤੇ ਕੈਨੇਡੀਅਨ ਕਲਚਰ ਦਾ ਮੰਤਰੀ ਬਣਾਇਆ। ਬੇਸਿਕਲੀ ਟਰੂਡੋ ਦੇ ਦੌਰ ਦੇ ਇੱਕ MP ਉਹਨਾਂ ਨੂੰ ਦੁਬਾਰਾ ਤੋਂ ਮਾਰਕ ਕਾਰਨੀ ਨੇ ਆਪਣੀ ਕੈਬਿਨੇਟ ਦੇ ਵਿੱਚ ਲਿਆਂਦਾ। ਇਹਨੂੰ ਇਹ ਵੀ ਦੇਖਿਆ ਜਾ ਰਿਹਾ ਵੀ ਬਹੁਤ ਸਾਰੇ ਜਿਹੜੇ ਕਈ ਅਧਿਕਾਰੀ ਨੇ ਨਾ ਜਿਹੜੇ ਕਹਿ ਲਓ ਸਪੋਰਟ ਸਟਾਫ ਹੈਗਾ ਉਹ ਉਹੀ ਓਫੀਸ਼ੀਅਲਸ ਨੇ ਜਿਹੜੇ ਕਿ ਜਸਟਿਨ ਟਰੂਡੋ ਵੇਲੇ ਵੀ ਸਪੋਰਟ ਸਟਾਫ ਸੀਗਾ ਕਈ ਇਸ ਗੱਲ ਨੂੰ ਲੈ ਕੇ ਬੜੇ ਔਖੇ ਨੇ ਵੀ ਮਾਰਕ ਕਾਰਨੀ ਦਾ ਗਵਰਨੈਂਸ ਸਟਾਈਲ ਇਹੋ ਜਿਹਾ ਵੀ ਟਰੂਡੋ ਦੇ ਸਮੇਂ ਦੇ ਸਾਰੇ ਬੰਦਿਆਂ ਨੂੰ ਖੁੱਡੇ ਲਾਈਨ ਲਗਾਇਆ ਜਾ ਰਿਹਾ ਸੋ ਸਪੈਸ਼ਲੀ ਜਦੋਂ ਸਟੀਵਨ ਗਬੋ ਅਸਤੀਫਾ ਦੇ ਗਏ ਆ ਪਾਈਪਲਾਈਨ ਵਾਲੇ ਐਮ ਓ ਯੂ ਤੋਂ ਬਾਅਦ ਅਤੇ ਕਈਆਂ ਵੱਲੋਂ ਇਹ ਵੀ ਮੰਨਿਆ ਜਾਂਦਾ ਕਿ ਮਾਰਕ ਮਿਲਰ ਨੂੰ ਕੈਬਿਨੇਟ ਟੇਬਲ ਦੇ ਉੱਪਰ ਥਾਂ ਦੇਣ ਦਾ ਇੱਕ ਸੰਕੇਤ ਇਹ ਵੀ ਆ ਕਿ ਟਰੂਡੋ ਐਰਾ ਦੇ ਸਾਰੇ ਜਿਹੜੇ ਕੋਈ ਵਿਅਕਤੀ ਨੇ ਇੱਦਾਂ ਨਹੀਂ ਆ ਕਿ ਉਹਨਾਂ ਨੂੰ ਇਗਨੋਰ ਕੀਤਾ ਜਾ ਰਿਹਾ ਹੋਵੇ ਉਹਨਾਂ ਨੂੰ ਵੀ ਅਸੀਂ ਪ੍ਰੋਮੀਨੈਂਟ ਥਾਂ ਦੇ ਦਿੰਦੇ ਹਾਂ ਪਰ ਵਾਸੂ ਜੀ ਮਾਰਕ ਮਿਲਰ ਨੂੰ ਦਿੱਤੀ ਇਹ ਕੈਬਿਨੇਟ ਪੋਜੀਸ਼ਨ ਵਿਦਇਨ 24 ਆਵਰਸ ਸਰਕਾਰ ਵਾਸਤੇ ਇੱਕ ਸਿਰਦਰਦੀ ਬਣ ਗਈ ਹੈ ਸਪੈਸ਼ਲੀ ਕਿਊਬੈਕ ਦੇ ਵਿੱਚ ਕਿਉਂਕਿ ਮਾਰਕ ਮਿਲਰ ਨੇ ਕੱਲ੍ਹ ਫਰੈਂਚ ਭਾਸ਼ਾ ਦੇ ਸੰਦਰਭ ਦੇ ਵਿੱਚ ਕੁਝ ਅਜਿਹੇ ਬਿਆਨ ਦੇ ਦਿੱਤੇ ਇਹੋ ਜਿਹੀਆਂ ਗੱਲਾਂ ਪਹਿਲਾਂ ਵੀ ਕਰਦੇ ਰਹੇ ਨੇ ਇਹਦੇ ਨਾਲ ਮਿਲਦੀਆਂ ਜੁਲਦੀਆਂ ਰਲਦੀਆਂ ਮਿਲਦੀਆਂ ਪਰ ਜਿਹੜੀ ਕੱਲ੍ਹ ਉਹਨਾਂ ਨੇ ਗੱਲ ਕੀਤੀ ਆ ਉਸ ਤੋਂ ਬਾਅਦ ਕਿਊਬੈਕ ਦੇ ਪ੍ਰੀਮੀਅਰ ਬੜੇ ਭੜਕ ਗਏ ਉਹਨਾਂ 'ਤੇ
ਯਾ ਸੋ ਮੰਟਰੀਅਲ ਤੋਂ ਐਮ ਪੀ ਨੇ ਇਹ
ਹਾਂਜੀ
ਅਤੇ ਇਹ ਜਦੋਂ ਇਮੀਗ੍ਰੇਸ਼ਨ ਮੰਤਰੀ ਸੀ ਉਦੋਂ ਵੀ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਰਹੇ ਸੋ ਇਹਨਾਂ ਨੇ ਫਰੈਂਚ ਲੈਂਗੁਏਜ ਬਾਰੇ ਟਿੱਪਣੀ ਕੀਤੀ ਕੱਲ੍ਹ ਕਿਊਬੈਕ ਦੇ ਵਿੱਚ ਦੇਖੋ ਜਿਹੜੀ ਉੱਥੇ ਦੀ ਪ੍ਰੋਵਿੰਸ਼ੀਅਲ ਪੋਲੀਟਿਕਸ ਆ ਉਹਦੇ ਵਿੱਚ ਸਾਰੀਆਂ ਧਿਰਾਂ ਇਸ ਗੱਲ ਨੂੰ ਲੈ ਕੇ ਇੱਕ ਮਤ ਨੇ ਕਿ ਫਰੈਂਚ ਦੇ ਨਾਲ ਵਿਤਕਰਾ ਹੋ ਰਿਹਾ ਕਿ ਫਰੈਂਚ ਖਤਰੇ ਮੇ ਹੈ ਕਿ ਫਰੈਂਚ ਦੇ ਜਿਹੜੇ ਕਹਿ ਲਓ ਫਰੈਂਚ ਸਪੀਕਰ ਜਿਹੜੇ ਨੇ ਵੀ ਉਹਨਾਂ ਦੀ ਸੰਖਿਆ ਘੱਟ ਰਹੀ ਹੈ ਮੋਰ ਨੀਡਸ ਟੂ ਬੀ ਡਨ ਟੂ ਪ੍ਰਮੋਟ ਫਰੈਂਚ ਇਹਦੇ ਵਾਸਤੇ ਜ਼ਿਆਦਾ ਫੰਡਿੰਗ ਹੋਵੇ ਜ਼ਿਆਦਾ ਪ੍ਰੋਗਰਾਮਸ ਹੋਣ ਸਰਕਾਰ ਵੱਲੋਂ ਉਪਰਾਲੇ ਕੀਤੇ ਜਾਣ ਸੋ ਇੱਕ ਇਹਨੂੰ ਲੈ ਕੇ ਕੰਸੈਂਸਸ ਹੈਗਾ ਜੋ ਕਿ ਕਿਸੇ ਵੀ ਕਮਿਊਨਿਟੀ ਦੇ ਵਿੱਚ ਹੁੰਦਾ ਕਿਉਂਕਿ ਆਪਣੀ ਜਿਹੜੀ ਮਾਂ ਬੋਲੀ ਹੁੰਦੀ ਹੈ ਤੁਹਾਡੀ ਕੋਈ ਕਹਿ ਲਓ ਵੀ ਆਫੀਸ਼ੀਅਲ ਲੈਂਗੁਏਜ ਹੁੰਦੀ ਹੈ ਉਹਨੂੰ ਲੈ ਕੇ ਸੈਂਟੀਮੈਂਟਸ ਜਿਹੜੇ ਨੇ ਹਮੇਸ਼ਾ ਹੀ ਬਹੁਤ ਜ਼ਿਆਦਾ ਸਟਰੋਂਗ ਹੁੰਦੇ ਨੇ ਅਤੇ ਫਰੈਂਚ ਵਿੱਚ ਹੋਰ ਵੀ ਜ਼ਿਆਦਾ ਕਿਉਂਕਿ ਆਪਣੇ ਕਲਚਰ ਆਪਣੀ ਆਈਡੈਂਟੀ ਨੂੰ ਲੈ ਕੇ ਬੜੇ ਸੀਰੀਅਸ ਨੇ
ਉਹਨਾਂ ਦੀ ਪੂਰੀ ਪੋਲਿਟਿਕਸ ਦਾ ਆਧਾਰ ਹੀ ਉਹ
ਐਗਜੈਕਟਲੀ ਮਾਰਕ ਮਿਲਰ ਇਹ ਕਹਿੰਦੇ ਰਹੇ ਨੇ ਕਹਿੰਦੇ ਵੀ ਕਿਊਬੈਕ ਵਾਲੇ ਐਵੇਂ ਇੱਕ ਨਕਲੀ ਮਸਲਾ ਕਹਿੰਦੇ ਚੁੱਕ ਰਹੇ ਨੇ ਵੀ ਫਰੈਂਚ ਸਿਰਫ ਕਿਊਬੈਕ ਵਿੱਚ ਖਤਰੇ 'ਚ ਨਹੀਂ ਇਹ ਤਾਂ ਪੂਰੇ ਨੌਰਥ ਅਮੈਰੀਕਾ 'ਚ ਹੀ ਖਤਰੇ 'ਚ ਆ ਵੀ ਨੌਰਥ ਅਮੈਰੀਕਾ ਦੇ ਵਿੱਚ ਹੀ ਫਰੈਂਚ ਜਿਹੜੀ ਆ ਪ੍ਰਕੇਰੀਅਸ ਸਿਚੁਏਸ਼ਨ ਦੇ ਵਿੱਚ ਆ ਵੀ ਇਹਦੇ ਜਿਹੜੇ ਸਪੀਕਰਸ ਨੇ ਉਹਨਾਂ ਦੀ ਸੰਖਿਆ ਘੱਟ ਰਹੀ ਹੈ ਇਹ ਇਕੱਲਾ ਕਿਊਬੈਕ ਦਾ ਮਸਲਾ ਨਹੀਂ ਕਿਊਬੈਕ ਦੇ ਵਿੱਚ ਤਾਂ ਅਸੀਂ ਕਹਿੰਦੇ ਬਹੁਤ ਵੱਡੇ ਵੱਡੇ ਜਿਹੜੇ ਕਾਨੂੰਨ ਪਾਸ ਕੀਤੇ ਹੋਏ ਆ ਬਿੱਲ 101 ਜਿਹੜਾ ਕਿ ਉਹਨਾਂ ਦਾ ਫਰੈਂਚ ਲੈਂਗੁਏਜ ਚਾਰਟਰ ਆ ਫਿਰ ਜਿਹੜਾ ਕੈਨੇਡਾ ਕਿਊਬੈਕ ਅਕਾਰਡ ਹੈ ਕਹਿੰਦੇ ਵੀ ਇਸ ਤਰ੍ਹਾਂ ਦੇ ਬਹੁਤ ਸਾਰੇ ਉਪਰਾਲੇ ਫੈਡਰਲ ਸਰਕਾਰ ਵੱਲੋਂ ਕਿਊਬੈਕ ਸਰਕਾਰਾਂ ਵੱਲੋਂ ਕੀਤੇ ਜਾਂਦੇ ਰਹੇ ਨੇ ਤੇ ਵੀ ਤੁਸੀਂ ਉਹਨਾਂ ਨੂੰ ਨਜ਼ਰਅੰਦਾਜ਼ ਨਾ ਕਰੋ ਵੀ ਕਿਊਬੈਕ ਦੇ ਵਿੱਚ ਤਾਂ ਫਿਰ ਵੀ ਫਰੈਂਚ ਦੀ ਸਿਚੁਏਸ਼ਨ ਠੀਕ ਆ ਐਜ਼ ਕੰਪੇਅਰ ਟੂ ਐਂਟਾਇਰ ਨੌਰਥ ਅਮੈਰੀਕਾ ਜਿਹਦੇ ਵਿੱਚ ਫਰੈਂਚ ਪ੍ਰਕਿਰੀਆ ਸਿਚੁਏਸ਼ਨ
ਜੇ ਤੁਸੀਂ ਵਾਸੂ ਜੀ ਸਟੇਟ ਕੈਨੇਡਾ ਦੇ ਅੰਕੜਿਆਂ ਦੇ ਆਧਾਰ ਤੇ ਗੱਲ ਕਰੋ ਮਾਰਕ ਮਿਲਰ ਦੀ ਗੱਲ ਕੋਈ ਇੰਨੀ ਇਹ ਅਤਕਥਨੀ ਹੈ ਨਹੀਂ ਕਿਉਂਕਿ 2021 ਦੇ ਵਿੱਚ 85.5% ਆਫ ਕਿਊਬੈਕਰਸ ਨੇ ਇਹ ਗੱਲ ਆਖੀ ਸੀ ਕਿ ਉਹ ਘਰ ਦੇ ਵਿੱਚ ਰੈਗੂਲਰਲੀ ਫਰੈਂਚ ਭਾਸ਼ਾ ਦੀ ਵਰਤੋਂ ਕਰਦੇ ਨੇ ਆਪਣੇ ਘਰ ਦੇ ਵਿੱਚ 2016 ਦੇ ਵਿੱਚ ਹਾਲਾਂਕਿ ਇਹ ਨੰਬਰ 87.1% ਸੀਗਾ ਸੋ 2021 ਦੇ ਵਿੱਚ 2016 ਦੇ ਮੁਕਾਬਲੇ ਇਹ ਨੰਬਰ ਥੋੜ੍ਹਾ ਜਿਹਾ ਘੱਟ ਗਿਆ ਹੋਇਆ ਸੀ ਪਰ ਨਾਲ ਹੀ ਇੱਕ ਨੰਬਰ ਜਿਹੜਾ ਕਿ ਵੱਧ ਗਿਆ ਸੀ ਉਹ ਸੀ ਜਿਹੜੇ ਲੋਕ ਫਰੈਂਚ ਦੇ ਨਾਲ ਨਾਲ ਕੋਈ ਹੋਰ ਦੂਜੀ ਭਾਸ਼ਾ ਵੀ ਰੈਗੂਲਰਲੀ ਵਰਤਦੇ ਨੇ ਉਹਨਾਂ ਦੀ ਗਿਣਤੀ ਵੀ ਵਧੀ ਆ ਸੋ ਨੰਬਰਸ ਭਾਵੇਂ ਥੋੜ੍ਹੇ ਜਿਹੇ ਘਟੇ ਨੇ ਫਰੈਂਚ ਸਪੀਕਰਸ ਦੇ ਉਹਨੂੰ ਇਹ ਨਹੀਂ ਕਿਹਾ ਜਾ ਸਕਦਾ ਵੀ ਫਰੈਂਚ ਦੇ ਵਾਸਤੇ ਕਿਊਬੈਕ ਦੇ ਵਿੱਚ ਬਹੁਤ ਵੱਡਾ ਖਤਰਾ ਕੋਈ ਬਣ ਗਿਆ
ਸੋ ਉਹਨਾਂ ਨੇ ਕੱਲ੍ਹ ਐਕਚੁਲੀ ਇਹ ਕਹਿ ਤਾ ਕਹਿੰਦੇ ਵੀ ਆਮ ਪ੍ਰੀਟੀ ਫੈਡ ਅਪ ਆਫ ਦਿਸ ਡਿਬੇਟ ਜਿਹੜੀ ਆ ਕਿਊਬੈਕ ਦੇ ਵਿੱਚ ਡਿਬੇਟ ਚੱਲਦੀ ਆ ਲੈਂਗੁਏਜ ਨਾਲ ਸੰਬੰਧਿਤ ਕਹਿੰਦੇ ਵੀ ਆਈਡੀਓਲੋਜੀ ਬੇਸਡ ਤੇ ਕਹਿੰਦੇ ਆਈਡੈਂਟੀ ਬੇਸਡ ਇਹ ਡਿਬੇਟ ਹੈ ਐਂਡ ਆਮ ਪ੍ਰੀਟੀ ਫੈਡ ਅਪ ਆਫ ਦਿਸ ਡਿਬੇਟ
ਜੀ
ਆਹ ਉਹਨਾਂ ਨੇ ਗੱਲ ਕਹਿਤੀ ਉਸ ਤੋਂ ਬਾਅਦ ਫਰਾਂਸਵਾ ਲੇਗੋਲ ਜਿਹੜੇ ਕਿਊਬੈਕ ਦੇ ਪ੍ਰੀਮੀਅਰ ਨੇ ਉਹ ਆਪਣੇ ਉੱਥੇ ਨੈਸ਼ਨਲ ਅਸੈਂਬਲੀ ਜਿਹੜੀ ਉਹਨਾਂ ਲੈਜਿਸਲੇਚਰ ਦੇ ਕੁਐਸਚਨ ਪੀਰੀਅਡ ਵਾਸਤੇ ਜਾ ਰਹੇ ਸੀ ਤੇ ਉਹਨਾਂ ਨੂੰ ਰੋਕ ਕੇ ਪੁੱਛਿਆ ਗਿਆ ਮਾਰਕ ਮਿਲਰ ਦੀ ਇਸ ਟਿੱਪਣੀ ਬਾਰੇ ਤੇ ਉਹਨਾਂ ਨੇ ਫਿਰ ਖੁੱਲ੍ਹ ਕੇ ਕਾਫੀ ਲਾਪਾ ਕੀਤੀ ਮਾਰਕ ਮਿਲਰ ਦੀ ਉਹ ਕਹਿੰਦੇ ਹੀ ਇਜ਼ ਅ ਡਿਸਗ੍ਰੇਸ ਟੂ ਆਲ ਕਿਊਬੈਕਰਸ ਕਹਿੰਦੇ ਮੇਰੀ ਸਮਝ ਤੋਂ ਬਾਹਰ ਆ ਵੀ ਇੱਦਾਂ ਦੀ ਨੌਨਸੈਂਸ ਸਟੇਟਮੈਂਟ ਦੇਣ ਤੋਂ ਬਾਅਦ ਉਹ ਕਿਊਬੈਕ ਦੇ ਵਿੱਚ ਕਿਸੇ ਕਲਚਰਲ ਫੰਕਸ਼ਨ ਦੇ ਵਿੱਚ ਜਾ ਕੇ ਪਾਰਟਿਸਿਪੇਟ ਕਿਵੇਂ ਕਰਨਗੇ ਲੋਕਾਂ ਨੂੰ ਮੂੰਹ ਕਿਵੇਂ ਵਿਖਾਉਣਗੇ ਕਿਊਬੈਕਰਸ ਨੂੰ ਵੀ ਉਹ ਤਾਂ ਫਰੈਂਚ ਭਾਸ਼ਾ ਦੇ ਖਿਲਾਫ ਬੋਲਦੇ ਨੇ ਫਿਰ ਇਹ ਜਿਹੜਾ ਮਸਲਾ ਹੈ ਵੀ ਜਿਹੜੀ ਇਹ ਹਾਊਸ ਆਫ ਕਾਮਨਸ ਦੇ ਵਿੱਚ ਚੁੱਕਿਆ ਗਿਆ
ਕਰੈਕਟ
ਪੀਅਰ ਪੋਲੀਅਮ ਨੇ ਕਿਹਾ ਕਹਿੰਦੇ ਮੇਰੀ ਸਮਝ ਤੋਂ ਬਾਹਰ ਆ ਵੀ ਇੰਨੇ ਸਾਰੇ ਐਮਪੀਜ਼ ਨੇ ਲਿਬਰਲਸ ਦੇ ਮਾਰਕ ਕਾਰਨੀ ਨੂੰ ਅਜਿਹਾ ਐਮਪੀ ਹੀ ਕਿਉਂ ਲੱਭਿਆ
ਉਹ ਵੀ ਲੈਂਗੁਏਜਸ ਦੇ ਵਾਸਤੇ
ਕਲਚਰ ਵਾਸਤੇ ਤੇ ਆਫੀਸ਼ੀਅਲ ਲੈਂਗੁਏਜਸ ਵਾਸਤੇ ਵੀ ਜਿਹੜਾ ਮੰਤਰੀ ਫਰੈਂਚ ਤੋਂ ਫੈਡ ਅਪ ਹੈ ਪੀਅਰ ਪੋਲੀਅਮ ਗੱਲ ਨੂੰ ਘੁਮਾ ਦਿਆ ਕਰਦੇ ਨੇ ਉਹਨਾਂ ਨੇ ਕਿਹਾ ਸੀ ਆਈ ਐਮ ਫੈਡ ਅਪ ਆਫ ਦ ਡਿਬੇਟ
ਡਿਬੇਟ
ਤੇ ਉਹਨਾਂ ਨੇ ਨਹੀਂ ਕਿਹਾ ਵੀ ਭਾਸ਼ਾ ਤੋਂ ਫੈਡ ਅਪ ਆ ਪਰ ਪੀਅਰ ਪੋਲੀਅਮ ਨੇ ਹਾਊਸ ਆਫ ਕਾਮਨਸ ਵਿੱਚ ਕਿਹਾ ਕਹਿੰਦੇ ਵੀ ਇਹੋ ਜਿਹਾ ਬੰਦਾ ਐਮ ਪੀ ਬਣਾਤਾ ਐਮ ਪੀ ਅਜਿਹਾ ਐਮ ਪੀ ਮਿਨਿਸਟਰ ਬਣਾਤਾ ਆਫੀਸ਼ੀਅਲ ਲੈਂਗੁਏਜਸ ਦਾ ਕਲਚਰ ਐਂਡ ਆਈਡੈਂਟੀ ਦਾ ਜਿਹੜਾ ਫਰੈਂਚ ਤੋਂ ਹੀ ਅੱਕਿਆ ਹੋਇਆ ਕਹਿੰਦੇ ਮੇਰੀ ਸਮਝ ਤੋਂ ਬਾਹਰ ਆ ਤੇ ਫਿਰ ਇਸੇ ਤਰ੍ਹਾਂ ਦੀ ਗੱਲ ਬਲਾਂਸ਼ੈਟ ਨੇ ਵੀ ਕੀਤੀ ਬਲਾਕ ਦੇ ਲੀਡਰ ਨੇ ਉਹ ਕਹਿੰਦੇ ਕਿ ਵੀ ਇਹ ਜਿਹੜਾ ਇਹਨਾਂ ਚੋਣ ਕੀਤੀ ਆ ਮੰਤਰੀ ਦੀ ਮਾਰਕ ਮਿਲਰ ਨੂੰ ਬਣਾਤਾ ਇਹ ਮੰਤਰੀ ਉਹ ਆਫੀਸ਼ੀਅਲ ਲੈਂਗੁਏਜਸ ਦਾ ਤੇ ਕਲਚਰ ਐਂਡ ਆਈਡੈਂਟੀ ਦਾ ਕਹਿੰਦੇ ਵੀ ਉਹ ਇਹ ਤੋਂ ਪਤਾ ਲੱਗਦਾ ਕਿ ਮਾਰਕ ਕਾਰਨੀ ਨੂੰ ਕੁਬੈਕ ਦੀ ਹਕੀਕਤ ਦੀ ਕੋਈ ਸਮਝ ਹੀ ਨਹੀਂ
ਸਮਝ ਹੀ ਨਹੀਂ
ਹੈ। ਸੋ ਇਸ ਤਰ੍ਹਾਂ ਦੀ ਗੱਲਬਾਤ ਹੁੰਦੀ ਰਹੀ, ਪਰ ਮਾਰਕ ਕਾਰਨੀ ਨੇ ਕਿਹਾ ਕਹਿੰਦੇ ਆਈ ਸਪੋਰਟ ਦਾ ਨਿਊ ਮਿਨਿਸਟਰ, ਪਰ ਕਹਿੰਦੇ ਮੈਂ ਆਈ ਐਮ ਅਪੋਜ਼ਿੰਗ ਦਾ ਆਪੋਜੀਸ਼ਨ ਲੀਡਰ ਜਿਹੜੇ ਕਿ ਅਜਿਹੇ ਬਜਟ ਦੇ ਖਿਲਾਫ ਵੋਟ ਕਰਦੇ ਨੇ ਜਿਹਦੇ ਵਿੱਚ $4 billion ਅਸੀਂ ਫ੍ਰੈਂਚ ਲੈਂਗੁਏਜ ਦੇ ਐਕਸ਼ਨ ਪਲਾਨ ਵਾਸਤੇ ਰੱਖੇ ਹੋਏ ਸੀ।
ਸੋ ਹੁਣ ਤੁਸੀਂ ਇਹ ਦੇਖ ਲਓ ਵੀ ਪੋਲੀਟਿਕਸ ਦੇ ਜਿਹੜੇ ਵੱਲ ਨੇ ਉਹ ਮਾਰਕ ਕਾਰਨੀ ਵੀ ਸਿੱਖ ਰਹੇ। ਦੇਖੋ ਜਿਹੜਾ ਉਹਦਾ ਗਵਰਨੈਂਸ ਸਟਾਈਲ ਹੈ ਨਾ ਮਾਰਕ ਕਾਰਨੀ ਦਾ, ਬਸ ਜੀ ਅਜੇ ਤੱਕ ਇੰਝ ਪ੍ਰਤੀਤ ਹੁੰਦਾ ਕਿ ਭਾਵੇਂ ਉਹ ਆਪੋਜੀਸ਼ਨ ਦੇ ਵਾਰ ਹੋਣ ਜਾਂ ਵਿਦ ਇਨ ਹਿਜ ਓਨ ਕੋਕਸ ਜਿਹੜਾ ਵਿਰੋਧ ਆ ਉਹਦੀ ਬਹੁਤੀ ਪਰਵਾਹ ਨਹੀਂ ਕਰ ਰਹੇ ਮਾਰਕ ਕਾਰਨੀ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਕਿ ਅਮੰਗ ਕੈਨੇਡੀਅਨਸ ਉਹਨਾਂ ਦੀ ਪਾਪੂਲੈਰਿਟੀ ਜ਼ਿਆਦਾ। ਜੇ ਕਿਤੇ ਛੇਤੀ ਦੁਬਾਰਾ ਇਲੈਕਸ਼ਨ ਹੋ ਜਾਂਦਾ, ਜੇ ਰੀਮੈਚ ਹੁੰਦਾ ਤਾਂ ਮਾਰਕ ਕਾਰਨੀ ਆਸਾਨੀ ਨਾਲ ਪੀਅਰ ਪੋਲੀਏਵ ਨੂੰ ਹਰਾ ਸਕਦੇ, ਉਹਨਾਂ ਨੂੰ ਇੰਝ ਲੱਗਦਾ। ਪਰ ਇਸ ਗਵਰਨੈਂਸ ਸਟਾਈਲ ਦਾ ਇੱਕ ਰਿਸਕ ਵੀ ਬਹੁਤ ਵੱਡਾ, ਜੇ ਉਹ ਬਹੁਤ ਸਾਰੇ ਲੋਕਾਂ ਨੂੰ ਆਪਣੇ ਕੋਕਸ ਦੇ ਮੈਂਬਰਸ ਨੂੰ ਏਲੀਅਨੇਟ ਕਰ ਦਿੰਦੇ ਨੇ, ਜੇ ਜਿਵੇਂ ਹੁਣ ਸਟੀਵਨ ਗਬੋ ਬਾਹਰ ਹੋਏ। ਇੱਕ ਤਾਂ ਗੱਲ ਇਹ ਵੀ ਚੱਲਦੀ ਸੀ ਜਿਹੜੇ ਇਸ ਵੇਲੇ ਹਾਊਸਿੰਗ ਮਿਨਿਸਟਰ ਨੇ ਗ੍ਰੈਗਰ ਰੋਬਰਟਸਨ, ਉਹ ਵੀ ਤਾਂ ਐਨਵਾਇਰਮੈਂਟਲਿਸਟ ਹੀ ਨੇ, ਵੀ ਉਹ ਵੀ ਤਾਂ ਅਨਈਜ਼ੀ ਹੋਣਗੇ ਆ ਸਾਰੀ ਰਿਸੋਰਸ ਡਿਵੈਲਪਮੈਂਟ ਅਤੇ ਪਾਈਪਲਾਈਨ ਵਾਲੀ ਗੱਲ ਨੂੰ ਲੈ ਕੇ।
ਜੋਨਾਥਨ ਵਿਲਕਿਨਸਨ
ਅੱਛਾ, ਉਹਨਾਂ ਨੂੰ ਤਾਂ ਪਰ ਵੈਸੇ ਹੀ ਕੋਈ ਅਪੁਆਇੰਟਮੈਂਟ ਦੇ ਕੇ ਭੇਜਿਆ ਜਾਣਾ, ਯੂਰਪੀਅਨ ਯੂਨੀਅਨ ਭੇਜਿਆ ਜਾਣਾ। ਸੋ ਜਿਹੜੇ ਪੁਰਾਣੇ ਮੈਂਬਰ ਨੇ ਜਿਹੜੇ ਕਿ ਜਸਟਿਨ ਟਰੂਡੋ ਦੇ ਤੌਰ ਤਰੀਕਿਆਂ ਦੇ ਨਾਲ ਬੜੇ ਕੰਫਰਟੇਬਲ ਹੋਏ ਹੋਏ ਸੀ ਕਿ ਗੱਲਾਂ ਵਧੀਆ ਵਧੀਆ ਕਰੋ, ਸਾਰਿਆਂ ਨੂੰ ਚੰਗਾ ਫੀਲ ਕਰਾਓ, ਪਰ ਜਿਹੜੇ ਮਾਰਕ ਕਾਰਨੀ ਨੇ ਇਹਨਾਂ ਦਾ ਹੈਗਾ ਵੀ ਕੰਮ ਕਰੋ, ਉਹਦੇ ਵਿੱਚ ਜੇ ਤੁਹਾਨੂੰ ਥੋੜ੍ਹਾ ਵਿਰੋਧ ਵੀ ਝੱਲਣਾ ਪੈਂਦਾ ਝੱਲੋ, ਕੋਈ ਨਹੀਂ ਦੇਖੀ ਜਾਊਗੀ। ਜਿਹੜਾ ਉਹ ਕੌਨਫੀਡੈਂਸ ਆ ਉਹ ਕੈਨੇਡੀਅਨ ਪੋਲੀਟਿਕਸ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਥੋੜ੍ਹਾ ਜਿਹਾ ਘੱਟ ਦੇਖਣ ਨੂੰ ਮਿਲਿਆ, ਪਰ ਇਹਦੇ ਇਸ ਗਵਰਨੈਂਸ ਸਟਾਈਲ ਦੇ ਵਿੱਚ ਥੋੜ੍ਹਾ ਰਿਸਕ ਵੀ ਇਹ ਹੈਗਾ ਕਿ ਜੇ ਕਿਤੇ ਜਿਹੜੇ ਕੌਕਸ ਮੈਂਬਰਸ ਟੀਮ ਮੈਂਬਰਸ ਸੀ ਜਿਹੜੇ ਜਿਹਨਾਂ ਨੂੰ ਕੋਈ ਗੱਲ ਥੋੜ੍ਹੀ ਚੁੱਭ ਵੀ ਲੱਗ ਗਈ, ਫਿਰ ਹੋ ਸਕਦਾ ਵੀ ਵੇਲਾ ਆਉਣ 'ਤੇ ਉਹ ਵੀ ਉਸ ਤਰ੍ਹਾਂ ਦਾ ਸਾਥ ਨਾ ਦੇਣ ਜਿਹੋ ਜਿਹਾ ਸਾਥ ਦਿੱਤਾ ਜਾ ਦੀ ਉਮੀਦ ਕੀਤੀ ਜਾਂਦੀ ਆ। ਪਰ ਇਹ ਵੀ ਨਾ ਭੁੱਲਣ ਉਹ ਕਿ ਜਿਹੜੀ ਆਈਡੀਓਲੋਜੀ ਜਾਂ ਜਿਸ ਤਰ੍ਹਾਂ ਦੀ ਸੋਚ ਉਹਨਾਂ ਨੂੰ ਲੱਗਦਾ ਸੀ ਵੀ ਆ ਜਸਟਿਨ ਟਰੂਡੋ ਵਾਲਾ ਵੇਲਾ ਚੰਗਾ ਸੀ, ਜੇ ਉਸੇ ਹੀ ਸੋਚ ਦੇ ਨਾਲ ਇਲੈਕਸ਼ਨ ਲੜਦੇ ਤਾਂ 20 ਸੀਟਾਂ ਨਹੀਂ ਸੀ ਆਉਣੀਆਂ ਪੂਰੇ ਮੁਲਕ 'ਚੋਂ।
ਯਾ ਵਿਜੇ ਜੀ, ਮਾਰਕ ਕਾਰਨੀ ਥੋੜ੍ਹੇ ਲੱਕੀ ਵੀ ਰਹੇ ਨੇ ਕਿ NDP ਦੀਆਂ ਸੀਟਾਂ ਇੰਨੀਆਂ ਘੱਟ ਗਈਆਂ, NDP ਇੰਨੀ ਕਮਜ਼ੋਰ ਹੋ ਗਈ ਹੈ, ਅਤੇ ਕੰਸਰਵੇਟਿਵਸ ਦੀ ਜੋ ਪਰਫਾਰਮੈਂਸ ਤਾਂ ਉਹਨਾਂ ਦੀ, ਵੈਸੇ ਤਾਂ ਉਹਨਾਂ ਦੀਆਂ ਵੋਟ ਸ਼ੇਅਰ ਤਾਂ ਵਧੀਆ, ਸੀਟਾਂ ਵੀ ਵਧੀਆ, ਪਰ ਕਿਉਂਕਿ ਪੀਅਰ ਪੋਲੀਓ ਆਪਣਾ ਇਲੈਕਸ਼ਨ ਹਾਰ ਕੇ ਥੋੜ੍ਹੇ ਜਿਹੇ ਪੋਲੀਟੀਕਲੀ ਕਮਜ਼ੋਰ ਹੋ ਗਏ, ਉਹਨਾਂ ਦਾ ਲੀਡਰਸ਼ਿਪ ਰਿਵਿਊ ਹੋਣਾ ਜਨਵਰੀ ਦੇ ਵਿੱਚ, ਸੋ ਕੰਸਰਵੇਟਿਵਸ ਵੀ ਇੱਕ ਤਰ੍ਹਾਂ ਥੋੜ੍ਹੇ ਜਿਹੇ ਬੈਕਫੁੱਟ 'ਤੇ ਨੇ।
ਕਰੈਕਟ।
NDP ਆਪਣੀ ਹੋਂਦ ਦੇ ਹੀ, ਹੋਂਦ ਨੂੰ ਬਚਾਉਣ ਦੇ ਕਹਿ ਲਓ ਵੀ ਮੁਹਿੰਮ ਦੇ ਵਿੱਚ ਲੱਗੀ ਹੋਈ ਹੈ, ਉਹ ਵੀ ਆਪਣਾ ਨਵਾਂ ਲੀਡਰ ਚੁਣ ਰਹੇ ਨੇ। ਸੋ ਮਾਰਕ ਕਾਰਨੀ ਨੂੰ ਪਤਾ ਇਸ ਵੇਲੇ ਉਹ ਖੁੱਲ੍ਹ ਕੇ ਖੇਡ ਸਕਦੇ ਨੇ।
ਕਰੈਕਟ। ਐਂਡ ਹੀ ਇਜ਼ ਡੂਇੰਗ ਦੈਟ।
ਹਾਂ, ਐਂਡ ਹੀ ਇਜ਼ ਡੂਇੰਗ ਦੈਟ। ਅਸੀਂ ਥਰੋਨ ਸਪੀਚ ਤੋਂ ਹੀ ਦੇਖ ਲਿਆ ਸੀ ਕਿ ਥਰੋਨ ਸਪੀਚ 'ਤੇ ਹੀ ਉਹਨਾਂ ਨੇ ਖੁੱਲ੍ਹ ਕੇ ਖੇਡਿਆ, ਕ੍ਰੀਜ਼ ਤੋਂ ਬਾਹਰ ਆ ਕੇ ਕਹਿੰਦੇ ਆ ਜਾਓ ਜੇ ਆਊਟ ਕਰ ਸਕਦੇ ਹੋ ਕਰ ਲਓ। ਉਹ ਕਿਸੇ ਦੇ ਵਿੱਚ ਹੱਥ 'ਚ ਬਾਲ ਫੜੀ ਵੀ ਹੋਈ ਆ, ਪਰ ਉਹ ਸਟੰਪ ਆਊਟ ਕਰ ਹੀ ਨਹੀਂ ਰਹੇ ਮਾਰਕ ਕਾਰਨੀ ਨੂੰ, ਕਿਉਂਕਿ ਉਹਨਾਂ ਨੂੰ ਪਤਾ ਜੇ ਕੀਤਾ ਤਾਂ ਆਪਣੀ ਬੈਟਿੰਗ ਆ ਜਾਣੀ, ਸਾਡੀ ਤਾਂ ਬੈਟਿੰਗ ਕਰਨੀ ਨਹੀਂ ਆਉਂਦੀ।
ਬਿਲਕੁਲ।
ਅਸੀਂ ਤਾਂ ਆਪਣੇ ਜਿਹੜੇ ਓਪਨਿੰਗ ਬੈਟਸਮੈਨ ਹੀ ਅਸੀਂ ਅਜੇ ਆਪਣਾ ਨਿਰਧਾਰਤ ਨਹੀਂ ਕੀਤੇ। ਸੋ ਆਪੋਜੀਸ਼ਨ ਵੀਕ ਹੈ, ਜਿਹਦੇ ਕਰਕੇ ਮਾਰਕ ਕਾਰਨੀ ਖੁੱਲ੍ਹ ਕੇ ਖੇਡ ਪਾ ਰਹੇ ਨੇ। ਜੇ ਜਸਟਿਨ ਟਰੂਡੋ ਵਾਲੀ ਸਿਚੁਏਸ਼ਨ ਹੁੰਦੀ
ਜੀ ਜੀ,
ਕਿ ਲਿਬਰਲ ਸਰਕਾਰ NDP ਦੇ ਸਹਾਰੇ ਨਾਲ ਖੜੀ ਹੁੰਦੀ, ਤਾਂ ਫਿਰ ਕੀ ਮਾਰਕ ਕਾਰਨੀ ਇਸੇ ਤਰ੍ਹਾਂ ਖੁੱਲ੍ਹ ਕੇ ਖੇਡ ਸਕਦੇ?
ਹੈਗੀ ਹੈ ਨਾ, ਤੇ ਮੈਨੋਰਿਟੀ ਹੈ, ਇਹਨਾਂ ਨੂੰ ਪਤਾ ਸੀ ਦੂਜੀਆਂ ਧਿਰਾਂ ਜੇ ਇਲੈਕਸ਼ਨ ਨਹੀਂ ਚਾਹੁੰਦੀਆਂ ਤਾਂ ਵੀ ਬਜਟ ਦੇਖੋ ਪਾਸ ਹੋ ਹੀ ਗਿਆ ਨਾ।
ਸੋ ਕਿਤੇ ਕਿਤੇ ਇੱਦਾਂ ਲੱਗਦਾ ਵੀ ਜਸਟਿਨ ਟਰੂਡੋ ਦੇ ਨਾਲ ਵੀ ਥੋੜੀ ਵਧੀਕੀ ਹੋ ਜਾਂਦੀ ਹੈ ਜਦੋਂ ਆਪਾਂ ਸਿੱਧਾ ਕੰਪੇਅਰ ਕਰਦੇ ਹਾਂ ਜਸਟਿਨ ਟਰੂਡੋ ਨੂੰ ਮਾਰਕ ਕਾਰਨੀ ਦੇ ਨਾਲ।
ਜੀ ਜੀ ਜੀ।
ਸੀਟਾਂ ਦੇ ਵਿੱਚ ਬਹੁਤ ਅੰਤਰ ਹੈ
ਜੀ ਜੀ,
ਤੇ ਜਿਹੜਾ ਇਸ ਵੇਲੇ ਜਿਹੜਾ ਸਮੀਕਰਨ ਹਾਊਸ ਆਫ ਕਾਮਨਸ ਦਾ, ਉਹ ਮਾਰਕ ਕਾਰਨੀ ਨੂੰ ਅਲਾਓ ਕਰ ਰਿਹਾ
ਜੀ ਜੀ
ਕਿ ਉਹ ਆਪਣੀ ਮਨਮਰਜ਼ੀ, ਆਪਣੀ ਸੋਚ ਮੁਤਾਬਕ ਜੋ ਉਹਨਾਂ ਨੇ ਵਾਅਦੇ ਕੀਤੇ ਸੀ ਇਲੈਕਸ਼ਨ ਦੌਰਾਨ ਉਹਨਾਂ ਨੂੰ ਪੂਰਾ ਕਰ ਸਕਣ।
ਸਾਡਾ ਚੱਲਦਾ ਧੱਕਾ ਹੀ
ਤਾਂ ਕਰਦੇ
ਜੀ ਜੀ।
ਜਸਟਿਨ ਟਰੂਡੋ ਦਾ ਚੱਲਦਾ ਨਹੀਂ ਸੀ, ਉਹਨਾਂ ਦੇ ਦੋਨੋਂ ਹੱਥ ਪਿੱਛੇ ਬੰਨੇ ਹੋਏ ਸੀ।
ਕਰੈਕਟ।
ਤੇ ਉਹ ਪਿੱਛੋਂ ਫੜੇ ਹੋਏ ਸੀ ਜਗਮੀਤ ਸਿੰਘ
ਨੇ। ਜਗਮੀਤ ਸਿੰਘ ਨੇ
NDP ਦੇ ਪਾਵਿਆਂ ਤੇ ਕੁਰਸੀ ਟਿਕੀ ਹੋਈ ਸੀ ਲਿਬਰਲ ਸਰਕਾਰ ਦੀ ਜਸਟਿਨ ਟਰੂਡੋ ਵੇਲੇ, ਜੋ ਕਿ ਇਸ ਵੇਲੇ ਨਹੀਂ ਹੈ
ਜੀ। ਬਿਲਕੁਲ। ਅਸਲੀ ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ। ਸ਼ਾਮੀ ਤੁਹਾਨੂੰ ਸੁਣਦੇ ਹਾਂ, ਸਵੇਰੇ ਫੇਰ ਗੱਲ ਹੁੰਦੀ ਹੈ।
ਥੈਂਕ ਯੂ ਵਿਜੀ,
ਹੈਵ ਅ ਗੁੱਡ ਡੇ। ਥੈਂਕ ਯੂ।
ਥੈਂਕ ਯੂ।
ਚਮਨਪ੍ਰਾਸ਼ ਖਾ ਲਿਓ।
ਮੈਸੇਜ ਆਇਆ,
ਬਹੁਤ ਸ਼ੁਕਰੀਆ। ਥੈਂਕ ਯੂ।